And now, news takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਵੇਲੇ ਥੰਡਰ ਬੇ ਓਨਟੈਰੀਓ ਦੇ ਵਿੱਚ ਅਨਾਊਂਸਮੈਂਟ ਕਰ ਰਹੇ ਨੇ। ਉਹਨਾਂ ਦੇ ਨਾਲ ਟਰਾਂਸਪੋਰਟ ਮਿਨਿਸਟਰ ਸਟੀਵਨ ਮੈਕਿਨਨ ਮੌਜੂਦ ਨੇ। ਇੱਕ ਉੱਥੇ ਕਾਰਖਾਨੇ ਦੇ ਵਿੱਚ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਵੀਆ ਰੇਲ, ਜਿਹੜੀ ਇੱਥੇ ਆਪਣੀ ਰੇਲ ਦੀ ਸਰਵਿਸ ਹੈ, ਰੇਲ ਗੱਡੀ ਦੀ, ਉਹਦੇ ਡੱਬੇ ਬਣਾਉਣ ਦੇ ਵਾਸਤੇ ਇਨਵੈਸਟਮੈਂਟ ਕੀਤੀ ਜਾ ਰਹੀ ਹੈ। ਸੋ ਇੱਥੇ ਕੈਨੇਡਾ 'ਚ ਵੀ ਆਰ ਰੇਲ ਦੇ ਡੱਬਿਆਂ 'ਚ ਦੱਸਿਆ ਜਾ ਰਿਹਾ ਵੀ ਇਹ ਪਿਛਲੇ ਲਗਭਗ 40 ਸਾਲਾਂ ਦੇ ਵਿੱਚ ਸਭ ਤੋਂ ਵੱਡੀ ਇਨਵੈਸਟਮੈਂਟ ਆ।
ਕਹਿੰਦੇ 40 ਸਾਲਾਂ ਦੇ ਵਿੱਚ ਅਸੀਂ ਕਦੇ ਰੇਲ ਦੇ ਜਿਹੜੇ ਡੱਬੇ ਨੇ ਉਹ ਕੈਨੇਡਾ ਦੇ ਵਿੱਚ ਬਣਾਏ ਹੀ ਨਹੀਂ। ਕਹਿੰਦੇ ਅਮਰੀਕਾ ਦੇ ਵਿੱਚ ਬਣਦੇ ਹੁੰਦੇ ਸੀ। ਸੋ ਜਿਹੜੇ ਡੱਬੇ ਅਮਰੀਕਾ 'ਚ ਬਣਦੇ ਸੀ ਉਹ 40 ਸਾਲਾਂ ਬਾਅਦ ਹੁਣ ਕੈਨੇਡਾ ਦੇ ਵਿੱਚ ਪਹਿਲੀ ਵਾਰ ਬਣਾਏ ਜਾਣਗੇ। ਉਹਦੇ ਵਾਸਤੇ $4.7 billion ਇਨਵੈਸਟ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ, ਅਤੇ ਇਹਦੇ ਨਾਲ 313 ਅਜਿਹੀਆਂ ਗੱਡੀਆਂ ਕਹਿ ਲਓ ਜਾਂ ਗੱਡੀਆਂ ਦੇ ਡੱਬੇ, ਪੈਸੇਂਜਰ ਕਾਰਜ ਜਿਨ੍ਹਾਂ ਨੂੰ ਕਿਹਾ ਜਾਂਦਾ, ਰੇਲ ਕਾਰਜ, ਉਹ ਬਣਾਈਆਂ ਜਾਣਗੀਆਂ।
ਰੇਲ ਗੱਡੀਆਂ ਦੇ ਡੱਬੇ
ਬਣਾਏ ਜਾਣ
ਜਿਹਦੇ ਵਿੱਚ ਮੁਸਾਫਰਾਂ ਨੇ ਟਰੈਵਲ ਕਰਨਾ, ਮਤਲਬ ਮਾਲ ਗੱਡੀਆਂ ਦੇ ਡੱਬੇ ਨਹੀਂ ਹੈਗੇ।
ਤੇ ਇਹਦੇ ਨਾਲ ਮੈਨੂਫੈਕਚਰਿੰਗ ਦੇ ਨਾਲ 700 ਨਵੀਆਂ ਜੋਬਸ ਵੀ ਇੱਥੇ ਕੈਨੇਡਾ ਦੇ ਵਿੱਚ ਕ੍ਰੀਏਟ ਹੋਣਗੀਆਂ। ਤੇ ਜਿਹੜਾ ਪਹਿਲਾ ਕਹਿੰਦੇ ਡੱਬਾ ਹੈ ਰੇਲ ਗੱਡੀ ਦਾ ਬਣ ਕੇ ਤਿਆਰ ਹੋ ਜਾਏਗਾ 2031 ਤੱਕ।
ਹਾਂ,
ਜੇ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਸਾਰੀਆਂ ਜਿਹੜੀਆਂ ਆਪਣੀਆਂ ਪੁਰਾਣੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਗਿਣਵਾਈਆਂ ਕਿ ਅਸੀਂ ਕਿੰਨੇ ਸਾਰੇ ਪ੍ਰੋਜੈਕਟ, 27 ਪ੍ਰੋਜੈਕਟ ਕਹਿੰਦੇ ਅਸੀਂ ਅਜੇ ਤੱਕ ਮੇਜਰ ਪ੍ਰੋਜੈਕਟਸ ਆਫਿਸ ਨੂੰ ਰੈਫਰ ਕਰ ਚੁੱਕੇ ਹਾਂ ਪਿਛਲੇ ਇੱਕ ਸਾਲ ਦੇ ਅੰਦਰ ਅੰਦਰ, ਤੇ $500 billion ਦੀ ਕਹਿੰਦੇ ਉਹ ਇਨਵੈਸਟਮੈਂਟ ਹੋਏਗੀ ਸਾਰੀ। ਤੇ ਨਾਲ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਕਿ ਸਾਡਾ ਟਰਾਂਸਪੋਰਟੇਸ਼ਨ ਨੂੰ ਲੈ ਕੇ ਇੱਕ ਕੋਰ ਪਲਾਨ ਕਹਿੰਦੇ ਸਾਡਾ ਇੱਕ ਪੂਰਾ ਤਿਆਰ ਹੈ, ਤੇ ਉਹਦੇ ਤਹਿਤ ਕਹਿੰਦੇ ਬਹੁਤ ਸਾਰੇ ਪੋਰਟਸ ਡਿਵੈਲਪ ਕੀਤੇ ਜਾ ਰਹੇ ਨੇ ਕੈਨੇਡਾ ਦੇ ਵਿੱਚ, ਰੇਲਵੇਜ਼ ਡਿਵੈਲਪ ਕੀਤੀਆਂ ਜਾਣਗੀਆਂ, ਹਾਈਵੇਜ਼ ਨੂੰ ਡਿਵੈਲਪ ਕੀਤਾ ਜਾਏਗਾ ਤਾਂ ਜੋ ਅਸੀਂ ਆਪਣੀ ਟ੍ਰੇਡ ਨੂੰ ਹੋਰ ਵਧਾ ਸਕੀਏ, ਡਾਈਵਰਸੀਫਾਈ ਕਰ ਸਕੀਏ।
ਹੁਣ ਵਾਸੂ ਜੀ, ਇਹ ਸਾਰਾ ਕੁਝ ਦੇਖੋ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਅਮਰੀਕਾ ਦੇ ਨਾਲ ਜੋ ਟ੍ਰੇਡ ਵਾਰ ਚੱਲੀ ਹੋਈ ਆ, ਤੇ ਟੈਰਿਫ ਜਿਹੜੇ ਕੈਨੇਡਾ ਨੇ ਅਮਰੀਕਾ 'ਤੇ ਲਾਉਣੇ ਨੇ ਜਵਾਬੀ, ਉਹ 8 ਤਰੀਕ ਤੋਂ ਲਾਗੂ ਹੋਣੇ ਨੇ, ਲੌਂਗ ਵੀਕਐਂਡ ਤੋਂ ਬਾਅਦ, ਜਿਸ ਤੋਂ ਬਾਅਦ ਅਮਰੀਕਾ ਨੇ ਇਹ ਆਲਰੇਡੀ ਕਿਹਾ ਹੋਇਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿ ਕੈਨੇਡਾ ਦੀ ਰਿਟੈਲੀਏਸ਼ਨ ਦਾ ਜਵਾਬ ਅਮਰੀਕਾ ਵੱਲੋਂ ਹੋਰ ਵੀ ਸਖਤੀ ਨਾਲ ਦਿੱਤਾ ਜਾਏਗਾ। ਐਂਡ ਆਫਕੋਰਸ, ਕੈਨੇਡਾ ਦੀ ਰਿਟੈਲੀਏਸ਼ਨ ਕਿਉਂ ਕੀਤੀ ਜਾ ਰਹੀ ਆ? ਕਿਉਂਕਿ ਅਮਰੀਕਾ ਵੱਲੋਂ ਕੈਨੇਡੀਅਨ ਸਮਾਨ, ਲਗਭਗ 28 billion $28 billion ਦੇ ਵਰਥ ਦੇ ਸਮਾਨ ਉੱਪਰ 50% ਟੈਰਿਫ ਆਲਰੇਡੀ ਲਾਗੂ ਹੋ ਚੁੱਕੇ ਨੇ ਪਿਛਲੇ ਦਿਨਾਂ ਦੇ ਵਿੱਚ। ਉਹ ਡੀਲ ਜਿਹੜੀ ਨੈਗੋਸੀਏਸ਼ਨ ਸੀ ਉਹ ਕਲੈਪਸ ਹੋ ਗਈ ਸੀ। ਸੋ ਉਹ ਸਭ ਦੇ ਚੱਲਦੇ ਇਹ ਸਾਰੇ ਕਦਮ ਚੁੱਕੇ ਜਾ ਰਹੇ ਨੇ। ਅਲੱਗ ਅਲੱਗ ਰਿਪੋਰਟਾਂ ਆਈਆਂ ਨੇ ਦੇਖੋ, ਜਿਹਦੇ ਵਿੱਚ ਇਹ ਗੱਲ ਹੋਈ ਆ ਕਿ ਜੇ ਅਮਰੀਕਾ ਅਤੇ ਕੈਨੇਡਾ ਵਿਚਕਾਰ ਜਿਹੜਾ ਫਰੀ ਟ੍ਰੇਡ ਅਗਰੀਮੈਂਟ ਹੈ USMCA, ਜੇ ਉਹ ਹੋਲਡ ਨਹੀਂ ਕਰਦਾ, ਜੇ ਉਹ ਨਹੀਂ ਰਹਿੰਦਾ, ਤਾਂ ਉਸਦਾ ਕੈਨੇਡੀਅਨ ਇਕੋਨਮੀ ਦੇ ਉੱਪਰ ਅਸਰ ਕੀ ਪਏਗਾ? ਪਹਿਲਾਂ ਵੀ ਇੱਕ ਰਿਪੋਰਟ ਅਜਿਹੀ ਆਈ ਸੀ ਕਿ ਦੇਖੋ ਉਹਦਾ ਨੁਕਸਾਨ ਤਾਂ ਹੋਏਗਾ, ਪਰ ਨੁਕਸਾਨ ਕੋਈ ਐਡਾ ਵੱਡਾ ਨਹੀਂ ਹੋਣਾ ਵੀ ਕੈਨੇਡੀਅਨ ਇਕੋਨਮੀ ਬਿਲਕੁਲ ਹੀ ਤਹਿਸ ਨਹਿਸ ਹੋ ਜਾਏ। ਇੱਦਾਂ ਦੀ ਰਿਪੋਰਟ ਪਹਿਲਾਂ ਹੀ ਕਹੀ, ਉੱਥੇ ਕਈਆਂ ਨੇ ਸ਼ੱਕ ਜਿਹਾ ਵੀ ਜਿਤਾਇਆ ਵੀ ਯਾਰ ਇਹ ਕਿਹੋ ਜਿਹੀ ਰਿਪੋਰਟ ਹੈ ਵੀ ਜਦੋਂ ਅਸੀਂ ਆਪਣਾ ਇੰਨਾ ਟ੍ਰੇਡ ਅਮਰੀਕਾ ਨਾਲ ਕਰਦੇ ਹਾਂ, ਅਤੇ ਫਿਰ ਜੇ ਫਰੀ ਟ੍ਰੇਡ ਅਗਰੀਮੈਂਟ ਜਾਂਦਾ ਲੱਗਦਾ ਤਾਂ ਫਿਰ ਅਸੀਂ ਇੰਨੇ ਵੀ ਸੁਰਖਰੂ ਹੋ ਕੇ ਨਹੀਂ ਨਾ ਬੈਠ ਸਕਦੇ ਵੀ ਕੋਈ ਨਹੀਂ, ਬਹੁਤਾ ਅਸਰ ਨਹੀਂ ਪੈਣਾ, ਅਸਰ ਤਾਂ ਹੋਣਾ। ਇੱਕ ਰਿਪੋਰਟ ਅੱਜ ਜਾਰੀ ਕੀਤੀ ਗਈ ਹੈ ਡਿਲੋਇਟ ਵੱਲੋਂ, ਅਤੇ ਡਿਲੋਇਟ ਦੀ ਇਹ ਰਿਪੋਰਟ ਵੀ ਇਹ ਕਹਿੰਦੀ ਹੈ ਵੀ ਟ੍ਰੇਡ ਡਾਇਵਰਸੀਫਿਕੇਸ਼ਨ ਜੇ ਅਸੀਂ ਕਰਦੇ ਹਾਂ ਉਹਦੇ ਨਾਲ ਕੁਝ ਤਾਂ ਭਰਪਾਈ ਹੋ ਜਾਏਗੀ, ਪਰ ਇਹ ਹੈ ਕਿ ਨੁਕਸਾਨ ਫਿਰ ਵੀ ਹੋਏਗਾ ਤਾਂ ਸਹੀ।
ਯਾ ਸੋ ਕਿ ਇਹਨਾਂ ਨੇ ਬੈਸਟ ਕੇਸ ਸਿਨਾਰੀਓ ਅਤੇ ਵਰਸਟ ਕੇਸ ਸਿਨਾਰੀਓ ਆਪਣੀ ਰਿਪੋਰਟ ਦੇ ਵਿੱਚ ਦਰਸਾਇਆ ਹੈ। ਉਹਦੇ 'ਚ ਇਹ ਕਹਿ ਰਹੇ ਨੇ ਕਿ ਵੀ ਜੇ USMCA ਨਹੀਂ ਰਹਿੰਦਾ, ਬਿਲਕੁਲ ਡਿਸੋਲਵ ਵੀ ਹੋ ਜਾਂਦਾ, ਤੇ ਇਹ ਕਹਿੰਦੇ ਕਿ ਇੱਕ ਅਜਿਹਾ ਸਿਨੈਰੀਓ ਆ ਜਿਹਨੂੰ ਅਸੀਂ ਬਿਲਕੁਲ, ਜਿਸ ਤੋਂ ਮੁਨਕਰ ਨਹੀਂ ਹੋ ਸਕਦੇ, ਇਟਸ ਅ ਪੋਸੀਬਿਲਿਟੀ ਜਿਹਨੂੰ ਆਪਾਂ ਨੂੰ ਫੈਕਟਰ ਇਨ ਕਰਨਾ ਪੈਣਾ। ਸੋ ਇਹ ਸਾਡਾ ਵਰਸਟ ਕੇਸ ਸਿਨੈਰੀਓ ਹੋਏਗਾ ਕਿ USMCA ਜੇ ਰਹੇ ਹੀ ਨਾ। ਸੋ ਇਹਦੇ ਨਾਲ ਨੁਕਸਾਨ ਕੀ ਹੋਏਗਾ? GDP ਕਹਿੰਦੇ ਸਾਡੀ 1.6% ਘੱਟ ਜਾਏਗੀ। ਸੋ ਜਿਹਦੇ ਨਾਲ ਮਤਲਬ ਕਿ ਅਗਲੇ 10 ਸਾਲਾਂ ਦੇ ਵਿੱਚ $402 billion ਦਾ ਸਾਡਾ ਨੁਕਸਾਨ ਹੋ ਜਾਏਗਾ।
ਸੋ ਔਨ ਐਵਰੇਜ ਐਵਰੀ ਈਅਰ $40 billion ਦਾ ਲਗਭਗ ਨੁਕਸਾਨ ਐਵਰੇਜ 10 ਸਾਲਾਂ ਵਿੱਚ,
1.6% ਆਫ GDP। ਤੇ ਜੋਬਸ ਜਿਹੜੀਆਂ ਨੇ 163,000 ਹਰ ਸਾਲ ਐਵਰੇਜ ਘੱਟ ਜਾਣਗੀਆਂ ਓਵਰ ਨੈਕਸਟ 10 ਈਅਰਸ। ਮੈਨੂਫੈਕਚਰਿੰਗ ਕਹਿੰਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏਗੀ ਫੋਰ ਓਬਵੀਅਸ ਰੀਜ਼ਨਸ, ਤੇ ਉਹਦੇ ਵਿੱਚ ਵਹੀਕਲਸ ਤੇ ਆਟੋ ਪਾਰਟਸ ਜਿਹੜੇ ਉਹਨਾਂ ਦਾ ਆਊਟਪੁੱਟ 28% ਘੱਟ ਜਾਏਗਾ। ਇਲੈਕਟ੍ਰੋਨਿਕਸ ਮਸ਼ੀਨਰੀ ਤੇ ਇਕੁਇਪਮੈਂਟ 21% ਉਹਦੇ ਵਿੱਚ ਗਿਰਾਵਟ ਦਰਜ ਹੋਏਗੀ
ਜੀ। ਰਬਰਸ ਤੇ ਪਲਾਸਟਿਕਸ ਦੀ ਜਿਹੜੀ ਇੰਡਸਟਰੀ ਹੈ 20% ਦੀ ਗਿਰਾਵਟ, ਉਹਦੇ 'ਚ ਕੈਮੀਕਲਸ 13%, ਆਇਲ ਸੇਲਸ ਦੇ ਵਿੱਚ 11% ਦੀ ਗਿਰਾਵਟ ਅਤੇ ਨੈਚੁਰਲ ਗੈਸ ਦੀ ਸੇਲਸ 30% ਗਿਰਾਵਟ। ਹੁਣ ਤੁਸੀਂ ਇਹ ਦੇਖੋ ਵੀ ਜੇ ਇਹ ਕਹਿੰਦੇ ਨੇ 10 ਸਾਲਾਂ ਦੇ ਵਿੱਚ $402 ਬਿਲੀਅਨ ਦਾ ਨੁਕਸਾਨ ਹੋਣਾ, ਸੋ ਜੇ ਐਵਰੇਜ ਇਹ $40 ਬਿਲੀਅਨ ਸਾਲ ਦਾ ਬਣਦਾ, ਜਿਹੜਾ ਸਾਡਾ ਅਮਰੀਕਾ ਦੇ ਨਾਲ ਓਵਰਆਲ ਟ੍ਰੇਡ ਆ ਵਾਸੂ ਜੀ, ਕਿਉਂਕਿ ਦੇਖੋ ਜੇ $28 ਬਿਲੀਅਨ ਵਰਥ ਆਫ ਗੁੱਡਸ ਦੀ ਗੱਲ ਹੋਈ ਸੀ ਉਦੋਂ ਇਹ ਸੀ ਨਾ ਵੀ ਇਹ ਕੈਨੇਡਾ ਵੱਲੋਂ ਅਮਰੀਕਾ ਨੂੰ ਭੇਜੇ ਜਾਂਦੇ ਟੋਟਲ ਟ੍ਰੇਡ ਦਾ 5% ਹਿੱਸਾ। ਸੋ ਜੇ ਅਸੀਂ 40 ਬਿਲੀਅਨ ਤੈਨੂੰ ਲੈ ਜਾਂਦੇ ਹਾਂ ਨੰਬਰ ਨੂੰ ਐਕਸਟ੍ਰਾਪੋਲੇਟ ਕਰਕੇ ਇਸ ਡਿਲਰਟ ਦੀ ਰਿਪੋਰਟ ਮੁਤਾਬਕ, ਤਾਂ ਕੀ USMCA ਦੇ ਡਿਜ਼ੋਲਵ ਹੋਣ ਨਾਲ ਸਿਰਫ ਕੈਨੇਡਾ ਅਤੇ ਅਮਰੀਕਾ ਵਿਚਕਾਰ ਟ੍ਰੇਡ ਦਾ ਟੋਟਲ ਜਿਹੜਾ 8-9% ਹਿੱਸਾ ਹੀ ਇੰਪੈਕਟ ਹੁੰਦਾ?
ਯਾ ਸੋ ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਖੁਦ ਹੀ ਲਿਖਿਆ, ਕਹਿੰਦੇ ਕਿ ਜਿਹੜੀ ਈਵਨ ਜਿਹੜਾ ਵਰਸਟ ਕੇਸ ਸਿਨੈਰੀਓ ਵੀ ਹੈ ਇਹਦਾ ਇੰਪੈਕਟ ਸੀਵੀਅਰ ਹੋਏਗਾ ਪਰ ਕੈਟਾਕਲਿਸਮਿਕ ਨਹੀਂ ਹੋਏਗਾ।
ਹਾਂ ਮਤਲਬ
ਇੱਦਾਂ ਨਹੀਂ ਕਿ ਵੀ ਤਬਾਹੀ ਹੋ ਜਾਵਾਂਗੇ, ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈ ਵੀ ਮਰ ਨਹੀਂ ਚੱਲੇ।
ਬੈਸਟ ਕੇਸ ਸਿਨੈਰੀਓ ਇਹਦੇ 'ਚ ਦਿੱਤਾ ਗਿਆ ਵਾਸੂ ਜੀ, ਬੈਸਟ ਕੇਸ ਸਿਨੈਰੀਓ 'ਚ ਇਹ ਕਿਹਾ ਵੀ ਜੇ USMCA ਐਗਜ਼ਿਸਟ ਕਰਦਾ ਪਲੱਸ ਉਹਦੇ ਨਾਲ ਸ਼ਰਤ ਇੱਕ ਇਹ ਆ ਕਿ ਜਿਹੜੀ ਡਾਇਵਰਸੀਫਿਕੇਸ਼ਨ ਦੀ ਗੱਲ ਉਹ ਵੀ ਚੱਲੇ ਕਿ ਨਵੇਂ ਟ੍ਰੇਡ ਅਗਰੀਮੈਂਟਸ ਵੀ ਹੋਣ, ਉਹਦੇ ਨਾਲ ਅਗਲੇ 10 ਸਾਲਾਂ ਦੇ ਵਿੱਚ ਕੈਨੇਡੀਅਨ GDP ਦੇ ਵਿੱਚ 0.6% ਦਾ ਵਾਧਾ ਹੁੰਦਾ, ਜੋ ਕਿ 10 ਸਾਲਾਂ 'ਚ ਕੈਨੇਡੀਅਨ GDP 'ਚ $141 ਬਿਲੀਅਨ ਐਡ ਕਰੇਗਾ।
ਯਾ ਸੋ ਜੇ ਬੈਸਟ ਕੇਸ ਅਤੇ ਵਰਸਟ ਕੇਸ ਦੇ ਵਿੱਚ ਫਰਕ ਦੇਖੀਏ, ਸੋ ਪਲੱਸ 141 ਬਿਲੀਅਨ ਤੋਂ ਮਾਈਨਸ $402 ਬਿਲੀਅਨ ਦਾ ਫਰਕ ਹੈ,
ਇਹ ਫਰਕ ਹੈ। ਸੋ ਹਾਫ ਟ੍ਰਿਲੀਅਨ
ਤੋਂ ਵੀ ਉੱਪਰ ਹੋ ਜਾਂਦਾ,
ਉਸ ਤੋਂ ਵੱਧ ਹੈ
10 ਸਾਲਾਂ ਦੇ ਵਿੱਚ
ਜੀ।
ਫਿਰ ਜੋਬਸ ਜਿਹੜੀਆਂ ਨੇ ਬੈਸਟ ਕੇਸ ਸਿਨੈਰੀਓ ਦੇ ਵਿੱਚ 53,000 ਐਡ ਹੋਣਗੀਆਂ ਹਰ ਸਾਲ, ਵਰਸਟ ਕੇਸ ਸਿਨੈਰੀਓ ਦੇ ਵਿੱਚ ਹਰ ਸਾਲ 1,63,000 ਜੋਬਸ ਮਨਫੀ ਹੋ ਰਹੀਆਂ ਸਨ।
ਸੋ ਇਹ ਵੀ 2,16,000 ਦਾ ਨੈਟ ਇਫੈਕਟ ਹੈ
ਸਲਾਨਾ
ਤੇ
ਨਾਲ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਐਗਰੀਕਲਚਰ ਦੇ ਵਿੱਚ ਕਾਫੀ ਵਾਧਾ ਹੋਏਗਾ ਤੇ ਉਹ ਸਭ ਤੋਂ ਜ਼ਿਆਦਾ ਵਾਧਾ ਉਹਦੇ ਵਿੱਚ ਇੱਕ ਵੱਡਾ ਕਹਿ ਲਓ ਕਿ ਇੱਕ ਕੈਟਲਿਸਟ ਹੋਏਗਾ, ਇੱਕ ਵੱਡਾ ਮੋਟੀਵੇਟਿੰਗ ਫੈਕਟਰ ਹੋਏਗਾ ਕਿ ਜੋ ਕੈਨੇਡਾ ਨਵੀਆਂ ਡੀਲਸ ਕਰੇਗਾ ਚਾਈਨਾ ਦੇ ਨਾਲ ਅਤੇ ਇੰਡੀਆ
ਦੇ ਨਾਲ,
ਉਹਦੇ ਨਾਲ ਕੈਨੇਡੀਅਨ ਐਗਰੀਕਲਚਰ ਦਾ ਕਹਿੰਦੇ ਬਹੁਤ ਫਾਇਦਾ ਹੋਏਗਾ
ਜੀ। ਅਤੇ ਨਾਲ ਹੀ ਵਾਸੂ ਜੀ ਜਿਹੜੀ ਇਹ ਡਿਲੋਇਟ ਦੀ, ਇਹਨਾਂ ਨੇ ਅਜਿਹੀ ਰਿਪੋਰਟ ਪਿਛਲੇ ਸਾਲ ਵੀ ਕੱਢੀ ਸੀ,
ਹਾਂਜੀ,
ਡਿਲੋਇਟ ਨੇ ਕੈਨੇਡੀਅਨ ਇਕੋਨਮੀ ਬਾਰੇ, ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਸੀ ਕਿ ਜੇ ਇੰਟਰ ਪ੍ਰੋਵਿੰਸ਼ੀਅਲ ਬੈਰੀਅਰਸ ਨੂੰ 5 ਸਾਲਾਂ ਦੇ ਵਿੱਚ ਰਿਮੂਵ ਕਰ ਦਿੱਤਾ ਜਾਂਦਾ ਹੈ, ਪਿਛਲੇ ਸਾਲ ਦੀ ਗੱਲ ਆ, ਉਹਦੇ ਨਾਲ 2040 ਤੱਕ ਕੈਨੇਡੀਅਨ GDP ਦੇ ਵਿੱਚ $881 ਬਿਲੀਅਨ ਐਡ ਹੋਣਗੇ। ਸੋ ਇਹ 15 ਸਾਲਾਂ ਦੀ ਟਾਈਮਲਾਈਨ ਉਦੋਂ ਦਿੱਤੀ ਗਈ ਸੀ ਅਤੇ ਉਹਦੇ ਨਾਲ ਹਰ ਸਾਲ 1,33,000 ਨਵੀਆਂ ਜੋਬਸ ਐਡ ਹੋਣਗੀਆਂ। ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੂੰ ਹਟਾਉਣ ਬਾਰੇ ਕਿੰਨੀਆਂ ਗੱਲਾਂ ਹੁੰਦੀਆਂ ਰਹੀਆਂ, ਅਸੀਂ ਆਹ ਕਰਤਾ ਸੀ ਉਹ ਕਰਤਾ, ਪਰ ਅਜੇ ਵੀ ਵਾਸੂ ਜੀ ਉਹਦੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਬਾਕੀ ਨੇ, ਸਪੈਸ਼ਲੀ ਜਿਹੜੀ ਮੂਵਮੈਂਟ ਆਫ ਲੇਬਰ ਆ ਉਹਨੂੰ ਲੈ ਕੇ ਅਜੇ ਵੀ ਕੁਝ ਜਿਹੜੇ ਪ੍ਰੋਫੈਸ਼ਨਸ ਨੇ, ਇੱਕ ਸੂਬੇ ਦੇ ਵਿੱਚ ਰਜਿਸਟਰਡ ਪ੍ਰੋਫੈਸ਼ਨਲ ਦੂਜੇ ਸੂਬੇ 'ਚ ਕੰਮ ਨਹੀਂ ਕਰ ਸਕਦਾ ਬਗੈਰ ਲਾਇਸੈਂਸ ਲਿਆਂ।
ਇਸੇ ਕਰਕੇ ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚੋਂ ਮੇਨ ਜਿਹੜਾ ਨਿਚੋੜ ਕੱਢਿਆ ਉਹੀ ਹੈ, ਕਹਿੰਦੇ ਕਿ ਵੀ ਅਸੀਂ ਜੇ ਅਮਰੀਕਾ ਦੇ ਨਾਲ ਵਪਾਰ ਸਾਡਾ ਘਟਦਾ ਹੈ, USMCA ਜੇ ਨਹੀਂ ਰਹਿੰਦਾ ਤੇ ਡਾਇਵਰਸੀਫਿਕੇਸ਼ਨ ਜੋ ਅਸੀਂ ਕਰ ਰਹੇ ਹਾਂ ਆਪਣੇ ਨਵੇਂ ਪਾਰਟਨਰਸ ਲੱਭ ਰਹੇ ਹਾਂ ਟ੍ਰੇਡ ਵਾਸਤੇ, ਉਹਦੇ ਨਾਲ ਥੋੜੀ ਭਰਪਾਈ ਤਾਂ ਹੋ ਜਾਏਗੀ, ਬਟ ਵੀ ਵਿਲ ਨੀਡ ਟੂ ਲੁੱਕ ਬਿਯੋਂਡ ਡਾਇਵਰਸੀਫਿਕੇਸ਼ਨ। ਉਹਦੇ ਵਿੱਚ ਇਹਨਾਂ ਨੇ ਪ੍ਰਮੁੱਖ ਤੌਰ 'ਤੇ ਜਿਹੜੀਆਂ 2 ਗੱਲਾਂ ਕਹੀਆਂ ਨੇ ਕਿ ਇੱਕ ਤਾਂ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਸਾਨੂੰ ਮੁਕੰਮਲ ਤੌਰ 'ਤੇ ਹਟਾਉਣੇ ਪੈਣਗੇ, ਦੂਜਾ ਕਿ ਜਿਹੜੀਆਂ ਸਾਨੂੰ ਨਵੀਆਂ ਇੰਡਸਟਰੀਜ਼ ਨਵੇਂ ਸੈਕਟਰਸ ਜਿਹੜੇ ਨੇ ਮੈਨੂਫੈਕਚਰਿੰਗ ਦੇ ਉਹ ਸਾਨੂੰ ਲੱਭਣੇ ਪੈਣਗੇ, ਕੈਨੇਡਾ ਦੇ ਵਿੱਚ ਸ਼ੁਰੂ ਕਰਨੇ ਪੈਣਗੇ
ਅਤੇ ਨਵੇਂ ਮੈਨੂਫੈਕਚਰਿੰਗ ਸੈਕਟਰ ਲੱਭਣੇ ਸੌਖੇ ਨੇ, ਸ਼ੁਰੂ ਕਰਨੇ ਔਖੇ ਨੇ, ਸਪੈਸ਼ਲੀ ਜਿੱਦਾਂ ਦਾ ਸਾਡਾ ਇੱਥੇ ਲੇਬਰ ਇਨਵਾਇਰਮੈਂਟ ਆ, ਜੋ ਸਾਡੇ ਇੱਥੇ ਇਨਪੁੱਟ ਕੋਸਟਸ ਵਾਲੀ ਗੱਲ ਆ ਨਾ ਕਿ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦਾ, ਦੇਖੋ ਛੋਟੀ ਚੀਜ਼ ਕੋਈ ਵੀ ਮੈਨੂਫੈਕਚਰ ਜੇ ਕਰਨੀ ਆ, ਜਾਂ ਤਾਂ ਤੁਹਾਡੇ ਕੋਲ ਰੋ ਮਟੀਰੀਅਲ ਸਿੱਧਾ ਉਹਦਾ ਇੱਥੇ ਹੀ ਪਿਆ ਹੋਵੇ, ਪਰ ਜੇ ਤੁਸੀਂ ਕੁਝ ਵੀ ਮੈਨੂਫੈਕਚਰ ਕਰਨਾ ਚਾਈਨਾ ਦੇ ਉੱਪਰ ਡਿਪੈਂਡੈਂਸ ਇੰਨੀ ਕਿਉਂ ਬਣ ਗਈ
ਜੀ,
ਜਿਹੜਾ $10 ਦਾ ਟੋਸਟਰ ਖਰੀਦ ਲੈਂਦੇ ਹਾਂ ਜਾਂ ਫਿਰ ਹੋਰ ਕਈ ਇਹੋ ਜਿਹੀਆਂ ਡੇਲੀ ਯੂਜ਼ ਵਾਲੀਆਂ ਆਈਟਮਸ ਨੇ, ਆ ਚਾਹ ਦੇ ਕੱਪ ਨੇ ਜੇ ਤੁਹਾਨੂੰ ਲੱਗਦਾ ਵੀ ਡਾਲਰ ਦਾ ਮਿਲ ਗਿਆ ਵੀ ਆਜ ਹੀ ਬੜਾ ਸਸਤਾ ਆ ਗਿਆ, ਉਹ ਚੀਜ਼ਾਂ ਜੇ ਕੈਨੇਡਾ ਦੇ ਵਿੱਚ ਡਿਵੈਲਪ ਮੈਨੂਫੈਕਚਰ ਕਰਨ ਲੱਗੀਏ ਉਸ ਪ੍ਰਾਈਸ 'ਤੇ ਨਹੀਂ ਮਿਲ ਸਕਣੀਆਂ, ਫਿਰ ਇਨਫਲੇਸ਼ਨ ਕਿੱਥੇ ਜਾਏਗੀ?
ਬਿਲਕੁਲ, ਅਤੇ ਇਹ ਸਿਰਫ ਕੈਨੇਡਾ ਦੀ ਨਹੀਂ ਪੂਰੇ ਵਿਸ਼ਵ ਦੀ ਹੀ ਡਿਪੈਂਡੈਂਸ ਹੈ ਚਾਈਨਾ ਦੇ ਉੱਤੇ। ਹੁਣ ਅਸੀਂ ਆਈਫੋਨ ਦੀ ਵੀ ਗੱਲ ਕਰਦੇ ਹੁੰਦੇ ਹਾਂ, ਆਈਫੋਨ ਕਹਿੰਦੇ ਕਿ ਬੜੇ ਮਹਿੰਗੇ ਹੋ ਜਾਣੇ ਇਸ ਸਾਲ, ਹੁਣ ਅਗਲੇ ਬੁੱਧਵਾਰ ਆਈਫੋਨ ਨਵਾਂ ਲਾਂਚ ਹੋਣਾ, ਅਤੇ ਉਹ ਜੇ ਆਈਫੋਨ ਅਜੇ ਚਾਈਨਾ ਦੇ ਵਿੱਚ ਬਣਦਾ ਤਾਂ ਜਾ ਕੇ ਅਸੀਂ ਇਨੋਵੇਸ਼ਨ ਕਰਕੇ R&D ਕਰਕੇ ਇੰਨਾ ਸੋਫਿਸਟੀਕੇਟਡ ਪ੍ਰੋਡਕਟ ਡਿਜ਼ਾਈਨ ਕਰ ਸਕਦੇ ਹਾਂ, ਕਿਉਂਕਿ ਉਹਦੀ ਜਿਹੜੀ ਮੈਨੂਫੈਕਚਰਿੰਗ ਆ ਉਹ ਸਾਨੂੰ ਚੀਨ ਤੋਂ ਹੋ ਜਾਂਦੀ ਹੈ, ਸਸਤੀ ਹੋ ਜਾਂਦੀ ਹੈ। ਜੇ ਉਹੀ ਫੋਨ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਮੈਨੂਫੈਕਚਰ ਕਰਨਾ ਪੈ ਜਾਏ ਤੇ ਫਿਰ ਤਾਂ ਵਿਜੇ ਜੀ ਉਹ R&D ਜੋਗੇ ਪੈਸੇ ਨਹੀਂ ਬਚਣੇ। ਸੋ ਅਸੀਂ ਹਮੇਸ਼ਾ ਇਹ ਕਹਿ ਦਿੰਦੇ ਹਾਂ ਕਿ ਚਾਈਨਾ ਵਾਲੇ ਜਿਹੜੇ ਪ੍ਰੋਡਕਟਸ ਬਣਾਉਂਦੇ ਨੇ ਵੀ ਉਹ ਅਮਰੀਕਾ ਦੇ ਪ੍ਰੋਡਕਟਸ ਦੀ ਕਲਾਸ ਨੂੰ ਮੈਚ ਨਹੀਂ ਕਰ ਸਕਦੇ, ਉਹ ਕਿਉਂਕਿ ਉਹਨਾਂ ਦੇ ਕੋਲ ਲਗਜ਼ਰੀ ਨਹੀਂ ਨਾ, ਉਹ ਮੈਨੂਫੈਕਚਰ ਵੀ ਆਪ ਕਰ ਰਹੇ ਨੇ, ਡਿਜ਼ਾਈਨ ਵੀ ਆਪ ਕਰ ਰਹੇ ਨੇ।
ਪਰ ਹੁਣ ਵਾਸੂ ਜੀ ਕਈਆਂ ਨੇ ਮੈਸੇਜ ਨੂੰ ਤਿਆਰ ਨੇ, ਉਹ ਗੱਲਾਂ ਪੁਰਾਣੀਆਂ ਹੋ ਗਈਆਂ
ਪੁਰਾਣੀਆਂ,
ਹੁਣ ਜਿਹੜੇ ਕੋਈ ਚਾਈਨੀਜ਼ ਪ੍ਰੋਡਕਟ ਵੀ ਹੈਗੇ ਨੇ ਡਿਵੈਲਪਡ ਇਨ ਚਾਈਨਾ ਵਿਚ ਆਰ ਬੀਂਗ ਮੇਡ ਇਨ ਚਾਈਨਾ, ਇੰਟਰਨੈਸ਼ਨਲ ਲੈਵਲ ਤੇ ਬਾਕੀ ਐਸਟੈਬਲਿਸ਼ਡ ਮੈਨੂਫੈਕਚਰਰਸ ਨੂੰ ਉਹ ਪੂਰਾ ਕੰਪੀਟੀਸ਼ਨ ਦੇ ਰਹੇ ਆ, ਮਾਤ ਦੇ ਰਹੇ ਆ
ਟੂ ਦ ਐਕਸਟੈਂਟ ਕਿ ਸਾਨੂੰ ਉਹਨਾਂ ਦੇ ਉੱਤੇ ਬੈਨ ਲਗਾਉਣੇ ਪੈ ਰਹੇ ਨੇ। ਹਵਾਵੇ ਦੇ ਫੋਨ ਜਿਹੜੇ ਨੇ ਨਾਰਥ ਅਮਰੀਕਾ ਦੇ ਵਿੱਚ ਵਿਕ ਨਹੀਂ ਸਕਦੇ,
ਯਾਰ ਉਹ ਟ੍ਰਾਈਫੋਲਡ ਫੋਨ ਕੱਢਿਆ ਉਹਨਾਂ ਨੇ, ਇੱਥੇ ਅਜੇ ਅਸੀਂ ਕਹਿ ਰਹੇ ਹਾਂ ਵੀ ਇੱਕ ਫੋਲਡ ਵਾਲਾ ਆਵੇ, ਉਹਦੇ ਵਿੱਚੋਂ ਦੋ ਕਰੀਜ਼ਾਂ ਨੇ ਉਹਦੀਆਂ, ਦੋ ਵੱਟ ਜੇ ਖੁੱਲ੍ਹ ਕੇ ਉਹ ਪੂਰੀ ਸਕਰੀਨ ਬਣ ਜਾਂਦੀ ਆ।
ਜੀ 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 ਸੋ ਦੇ ਉਹਨਾਂ ਦੇ ਪ੍ਰੋਡਕਟਸ ਬੜੇ ਐਡਵਾਂਸ ਨੇ, ਇਲੈਕਟ੍ਰਿਕ ਵਹੀਕਲਸ ਹੋਣ ਚਾਹੇ, ਸੋ ਈਵੀਜ਼ ਦੀ ਗੱਲ ਕਰ ਲਓ, ਫੋਨਸ ਦੀ ਗੱਲ ਕਰ ਲਓ, ਯੂ ਨੇਮ ਇਟ, ਦੇ ਹੈਵ ਇਟ। ਅਤੇ ਉਹਨਾਂ ਦੇ ਬਸ ਥੋੜ੍ਹਾ ਜਿਹਾ ਕਹਿ ਲਓ ਕਿ ਜਿਹੜਾ ਮੈਂ ਬਿਨਾਂ ਜ਼ਿਕਰ ਕਰਨ ਦਾ ਮਕਸਦ ਇਹ ਹੈ ਕਿ ਜਿਹੜੇ ਉੱਪਰਲਾ ਜਿਹੜਾ ਹੁੰਦਾ ਨਹੀਂ, ਕਹਿ ਲਓ ਵੀ ਦਾ ਟੋਪ 1% ਆਫ ਰਿਫਾਈਨਮੈਂਟ,
ਹਾਂਜੀ
ਉਹ ਐਪਲ ਦੇ ਵਿੱਚ ਤੁਹਾਨੂੰ ਮਿਲ ਜਾਏਗੀ ਅਤੇ ਮੇ ਬੀ ਤੁਹਾਨੂੰ ਵਾਵੇ ਅਤੇ ਸ਼ਾਓਮੀ ਦੇ ਪ੍ਰੋਡਕਟਸ ਵਿੱਚ ਨਹੀਂ ਮਿਲੇਗੀ। ਉਹਦਾ ਰੀਜ਼ਨ ਇਹ ਹੈ ਬਿਕੋਜ਼ ਦੇ ਕੈਨ ਅਫੋਰਡ ਦਿਸ ਲਗਜ਼ਰੀ, ਕਿਉਂਕਿ ਇਹ ਚੀਨ ਤੋਂ ਬਣਵਾ ਲੈਂਦੇ ਨੇ, ਡਿਜ਼ਾਈਨ ਆਪ ਇੱਥੇ ਕਰਦੇ ਨੇ ਅਮਰੀਕਾ ਦੇ ਵਿੱਚ।
ਗਲੋਬਲਾਈਜੇਸ਼ਨ ਦਾ ਇੱਕ ਸਭ ਤੋਂ ਵੱਡਾ ਤਰਕ ਕੀ ਦਿੱਤਾ ਗਿਆ ਸੀ ਕਿ ਜੀ ਜਿਹੜੀ ਪਾਪੂਲੇਸ਼ਨ ਫਿਰ ਵੈਸਟਰਨ ਮੁਲਕਾਂ ਦੀ ਹੈ, ਅਮਰੀਕਾ ਦੇ ਵਿੱਚ ਗਲੋਬਲਾਈਜੇਸ਼ਨ ਦਾ ਤਰਕ ਕੀ ਸੀ ਕਿ ਜੀ ਮੈਨੂਫੈਕਚਰਿੰਗ ਜੇ ਅਸੀਂ ਭੇਜ ਰਹੇ ਹਾਂ ਉਹਦਾ ਮਤਲਬ ਇਹ ਹੈ ਕਿ ਅਸੀਂ ਜਿਹੜੀਆਂ ਹੋਰ ਹਾਈ ਵੈਲਿਊ ਜਿਹੜੀਆਂ ਐਕਟੀਵਿਟੀਜ਼ ਨੇ, ਹਾਈ ਵੈਲਿਊ ਜੋਬਸ ਨੇ, ਅਸੀਂ ਉਹ ਕਰ ਸਕਾਂਗੇ ਕਿ ਜੇ ਤੁਹਾਡਾ ਜਿਵੇਂ R&D ਆ ਵੀ ਸਾਡੇ ਕੋਲ ਇੱਥੇ ਉਹਦਾ ਇੱਕ ਜਿਹੜਾ ਪੈਟੈਂਟ ਆ ਉਹ ਸਾਡੇ ਕੋਲ ਆ, ਜਿਹੜਾ ਉਸਨੂੰ ਅੱਗੇ ਫਰਦਰ ਰਿਫਾਈਨ ਕਰਨ ਦਾ, ਡਿਜ਼ਾਈਨ ਕਰਨ ਦਾ, ਡਿਵੈਲਪ ਕਰਨ ਦਾ ਕੰਮ ਆ ਉਹ ਅਸੀਂ ਕਰ ਰਹੇ ਹਾਂ, ਜਿਹੜਾ ਉਹਦਾ ਨਿੱਕਾ ਮੋਟਾ ਕੰਮ ਆ ਜਿਹਦਾ ਸਮਾਂ ਜ਼ਿਆਦਾ ਲੱਗਦਾ ਅਤੇ ਉਹ ਰੂਟੀਨ ਜੋਬ ਆ ਉਹ ਅਸੀਂ ਆਊਟਸੋਰਸ ਕਰਦੀ ਹੈ।
ਇਟਸ ਆਲਮੋਸਟ ਲਾਈਕ ਬੇਬੀ ਸਿਟਿੰਗ, ਕਿ ਵੀ ਤੁਹਾਡੇ ਬੱਚੇ ਨੇ, ਤੁਸੀਂ ਬੱਚਿਆਂ ਦਾ ਕੋਈ ਗੱਲ ਨਹੀਂ, ਅਸੀਂ ਉਹਨਾਂ ਨੂੰ ਸੰਭਾਲਾਂਗੇ, ਬੇਬੀ ਸਿਟ ਕਰਾਂਗੇ, ਡੇ ਕੇਅਰ ਭੇਜ ਦਿਓ ਬੱਚਿਆਂ ਦਾ, ਦੇ ਆਰ ਟੇਕਨ ਕੇਅਰ ਆਫ, ਤੁਸੀਂ ਕੰਮ ਤੇ ਜਾਓ, ਯੂ ਸ਼ੁਡ ਬੀ ਮੋਰ ਪ੍ਰੋਡਕਟਿਵ। ਸੋ ਇਟਸ ਆਲਮੋਸਟ ਲਾਈਕ ਵੀ ਬੱਚਾ ਸਿਟਿੰਗ ਆ ਜਿਹੜੀ ਉਹਨੂੰ ਆਊਟਸੋਰਸ ਕਰਤਾ ਤੁਸੀਂ। ਤੇ ਜਿਵੇਂ ਅੱਜ ਕੱਲ੍ਹ ਬੜੀ ਆ, ਤੁਸੀਂ ਫੇਸਬੁੱਕ ਤੇ ਵੀ ਐਡਸ ਦੇਖੀਆਂ ਹੋਣੀਆਂ ਕਿ ਵੀ ਤੁਸੀਂ ਬਹੁਤ ਬਿਜ਼ੀ ਪ੍ਰੋਫੈਸ਼ਨਲ ਹੋ, ਘਰ ਸਾਫ਼ ਕਰਨ ਦਾ ਤੁਹਾਡੇ ਕੋਲ ਟਾਈਮ ਨਹੀਂ ਆ, ਵੀ ਗੋਟ ਦਿਸ, ਤੁਹਾਡਾ ਘਰ ਅਸੀਂ ਸਾਫ਼ ਕਰ ਦੇਵਾਂਗੇ, ਸਾਨੂੰ ਤੁਸੀਂ ਇਹ ਸਰਵਿਸ ਆਊਟਸੋਰਸ ਕਰਦੇ ਹੋ ਤੇ ਤੁਸੀਂ ਆਪਣੇ ਕੰਮ ਤੇ ਜਾਓ, ਕਿ ਤੁਸੀਂ ਜਿੰਨੇ ਪੈਸੇ ਕਲੀਨਿੰਗ ਦੇ ਉੱਤੇ ਲੱਗਣੇ ਆ ਉਸ ਤੋਂ ਕਿਤੇ ਗੁਣਾ ਜ਼ਿਆਦਾ ਤੁਸੀਂ ਹਰ ਘੰਟੇ ਦੇ ਵਿੱਚ ਕਮਾਉਂਦੇ ਹੋ, ਸੋ ਬੀ ਮੋਰ ਪ੍ਰੋਡਕਟਿਵ, ਤੁਸੀਂ ਆਪਣੀ ਬੈਸਟ ਯੂਟੀਲਾਈਜੇਸ਼ਨ ਕਰੋ। ਸੋ ਇਹ ਉਹੀ ਤਰਕ ਆ,
ਮੀਲ ਪਲਾਨਸ ਵੀ ਇਦਾਂ ਹੀ ਨੇ।
ਹਾਂ ਐਗਜੈਕਟਲੀ।
ਹਾਂ ਅੱਛਾ, ਹਾਲਾਂਕਿ ਦੇਖੋ ਇਹਨਾਂ 'ਚੋਂ ਕਈ ਕੰਮ ਇਹੋ ਜਿਹੇ ਨੇ, ਜਾਂ ਤਾਂ ਕਹੋ ਨਾ ਬੰਦਾ 24 ਘੰਟੇ ਕੰਮ ਹੀ ਕਰੀ ਜਾ ਰਿਹਾ, ਫਿਰ ਜਿਹੜੀਆਂ ਇਹ ਕਈ ਚੀਜ਼ਾਂ ਸਬਸਟੀਟਿਊਸ਼ਨ ਹੁੰਦੀਆਂ ਨੇ, ਤੁਸੀਂ ਆਰਾਮ ਨਾਲ ਬੈਠੇ ਰਹਿੰਦੇ ਹੋ, ਤੁਸੀਂ ਫੋਨ 'ਤੇ ਸਕਰੋਲ ਕਰ ਰਹੇ ਹੋ ਅਤੇ ਜਿਹਨੂੰ ਤੁਸੀਂ ਆਊਟਸੋਰਸ ਕੀਤਾ ਉਹ ਬੰਦਾ ਕੰਮ ਕਰ ਰਿਹਾ। ਤੇ ਮਤਲਬ ਉਸ ਵੇਲੇ ਤੁਸੀਂ ਕੋਈ ਐਕਟਿਵਲੀ ਕੋਈ ਕਮਾਈ ਵਾਲਾ ਕੰਮ ਨਹੀਂ ਕਰ ਰਹੇ ਹੁੰਦੇ,
ਤੇ ਇਹਦੇ ਨਾਲ ਅਵੇਸਲੇ ਵੀ ਹੋ ਜਾਂਦੇ ਤੁਸੀਂ। ਸੋ ਇਹ ਸਾਡੇ ਮੁਲਕ ਦੀ ਹਕੀਕਤ ਵੀ ਹੈ ਵਿਜੇ ਜੀ, ਕਿ ਜਿਹੜੇ ਧਨਾੜ ਮੁਲਕ ਨੇ, ਮੈਂ ਇੱਕ ਡਿਸਕਸ਼ਨ ਸੁਣ ਰਿਹਾ ਸੀ, ਕਹਿੰਦੇ ਵੀ ਇੱਦਾਂ ਕਿਉਂ ਹੈ ਕਿ ਵਿਸ਼ਵ ਦੇ ਵਿੱਚ ਜਿੰਨੇ ਵੀ ਮੁਲਕ ਰਿਸੋਰਸ ਰਿਚ ਨੇ ਉਹ ਸਟਰਗਲ ਕਰ ਰਹੇ ਨੇ, ਕਿ ਤੁਸੀਂ ਵੈਨੇਜ਼ੁਏਲਾ ਦੇਖ ਲਓ,
ਬਿਲਕੁਲ
ਮਿਡਲ ਈਸਟ ਦੇ ਮੁਲਕ ਦੇਖ ਲਓ, ਤੁਸੀਂ ਰਸ਼ੀਆ ਦੇਖ ਲਓ, ਤੇ ਤੁਸੀਂ ਟੂ ਸਮ ਐਕਸਟੈਂਟ ਕੈਨੇਡਾ
ਦੇਖ ਲਓ,
ਕਿ ਸਾਡੇ ਇੱਥੇ ਅਸੀਂ ਮੈਨੂਫੈਕਚਰਿੰਗ ਡਿਵੈਲਪ ਹੀ ਨਹੀਂ ਕੀਤੀ, ਅਸੀਂ ਇੰਡਸਟਰੀ ਬਾਰੇ ਸੋਚਿਆ ਹੀ ਨਹੀਂ, ਤੇਲ ਹੈਗਾ, ਗੈਸ ਹੈਗੀ, ਕੋਈ ਚੱਕਰ ਹੀ ਨਹੀਂ, ਕ੍ਰਿਟੀਕਲ ਮਿਨਰਲਸ ਹੈਗੇ ਨੇ। ਸੋ ਉਹਦਾ ਰੀਜ਼ਨ ਇਹੀ ਹੈ ਕਿ ਜਦੋਂ ਜੇਬ 'ਚ ਪੈਸੇ ਹੋਣ, ਫਿਰ ਤੁਸੀਂ ਥੋੜ੍ਹੇ ਜਿਹੇ ਸੁਸਤ ਹੋ ਜਾਂਦੇ ਹੋ, ਥੋੜ੍ਹੇ ਜਿਹੇ ਲੇਜ਼ੀ ਹੋ ਜਾਂਦੇ।
ਸੋ ਉਸ ਚੀਜ਼ ਤੋਂ ਇਸ ਵੇਲੇ ਬਚਣ ਦੀ ਲੋੜ ਆ। ਜਿਹੜੀ ਆਪਾਂ ਗੱਲ ਕਰਦੇ ਸੀ ਨਾ ਵੀ ਚਾਈਨਾ, ਕਿਉਂਕਿ SCO ਸਮਿਟ ਵੀ ਹੋ ਕੇ ਹਟਿਆ, SCO ਸਮਿਟ ਚਲੋ ਉਹ ਲੈਦਾ ਸੀ, ਜਿਹੜਾ ਇੱਥੇ G20 ਦੇ ਫਾਈਨੈਂਸ ਮਿਨਿਸਟਰਸ ਦੀ ਅਤੇ ਹਾਂ ਮੀਟਿੰਗ ਹੋਈ ਆ, ਉਹਦੇ 'ਚ ਯਾਰ 19 ਮੁਲਕ ਤਾਂ ਇਸ ਗੱਲ 'ਤੇ ਮੰਨ ਗਏ ਕਿ ਜਿਹੜੇ ਚੀਪ ਐਕਸਪੋਰਟਸ ਨੇ ਉਹ ਸਸਟੇਨੇਬਲ ਨਹੀਂ ਹੈਗੇ, ਅਮਰੀਕਾ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ। 19 ਦੇ ਵਿੱਚੋਂ ਇੱਕੋ ਮੁਲਕ ਨਹੀਂ ਮੰਨਿਆ ਵੀ ਇਹ ਸਸਟੇਨੇਬਲ ਆ, ਹਾਈ ਜੀ ਗੱਲ ਨਾ ਕਰੋ ਚਾਈਨਾ। ਚਾਈਨਾ ਦਾ ਯਾਰ ਟ੍ਰੇਡ ਸਰਪਲਸ ਹਰ ਸਾਲ ਗਲੋਬਲ $1.63 trillion ਆ, ਕਿਉਂਕਿ ਸਾਰੇ ਦੁਨੀਆ ਤੋਂ ਸਮਾਨ ਵੇਚਦੇ ਆ ਉਹ।
ਤੁਸੀਂ ਦੇਖੋ ਨਾ, ਪਿਛਲੇ ਹੁਣ ਕਈ ਮਹੀਨਿਆਂ ਤੋਂ ਬੈਂਕ ਆਫ ਕੈਨੇਡਾ ਦੇ ਜਿੰਨੇ ਵੀ ਇੰਟਰਸਟਿਡ ਅਨਾਊਂਸਮੈਂਟਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਉਹ ਇੱਕ ਇੱਕ ਲਾਈਨ ਹੀ ਲਿਖਦੇ ਆ, ਅਮਰੀਕਾ ਬਾਰੇ, ਯੂਰਪ ਬਾਰੇ, ਚਾਈਨਾ ਬਾਰੇ। ਚਾਈਨਾ ਬਾਰੇ ਕੰਸਿਸਟੈਂਟਲੀ ਉਹੀ ਲਿਖ ਰਹੇ ਨੇ ਕਿ ਉਹਨਾਂ ਦੀਆਂ ਸਟਰੋਂਗ ਐਕਸਪੋਰਟਸ ਦੇ ਕਰਕੇ
ਹਾਂਜੀ
ਚਾਈਨਾ ਦੀ ਇਕਾਨਮੀ ਉਮੀਦ ਨਾਲੋਂ ਜ਼ਿਆਦਾ ਵਧੀਆ ਪਰਫਾਰਮ ਕਰ ਰਹੀ ਹੈ
ਜੀ।
ਸੋ ਬਿਕੋਜ਼ ਦੇ ਉਹਨਾਂ ਦੀਆਂ ਐਕਸਪੋਰਟਸ ਹੀ ਉਹਨਾਂ ਨੂੰ ਸਸਟੇਨ ਕਰਦੀਆਂ ਨੇ।
ਚਾਈਨਾ ਦੀ ਰੀਅਲ ਇਸਟੇਟ ਮਾਰਕੀਟ ਬਹੁਤ ਹਿੱਲੀ ਆ, ਬਹੁਤ ਬੁਰੀ ਤਰ੍ਹਾਂ ਹਿੱਲੀ ਆ, ਇਨ ਸਮ ਏਰੀਆਜ਼ ਉੱਥੇ ਜਿਹੜੀਆਂ ਕੀਮਤਾਂ ਨੇ 2006 ਦੇ ਲੈਵਲ ਵਾਲੀਆਂ ਆ ਗਈਆਂ ਨੇ।
ਬਿਲਕੁਲ ਵਿਜੇ ਜੀ, ਜਦੋਂ ਇਹਨਾਂ ਦੇ ਕਿੰਨੇ ਸਾਰੇ ਜਿਹੜੇ ਗੋਸਟ ਟਾਊਨਸ ਬਣ ਗਏ ਸੀ, ਜਿਹੜੇ ਬਣਾ ਲਏ
ਵਿਕੇ ਵੀ,
ਉਸ ਤੋਂ ਬਾਅਦ ਐਵਰਗ੍ਰੀਨ,
ਐਵਰਗ੍ਰੀਨ ਕਿ ਐਵਰਗ੍ਰੀਨ
ਐਵਰ ਸ਼ਾਈਨ ਕਿੰਨੇ ਸਾਰੇ ਨਵੇਂ ਪ੍ਰੋਡਕਟ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਨਵੇਂ ਉਹਨਾਂ ਨੇ ਤਿਆਰ ਕਰਨੇ ਸ਼ੁਰੂ ਕੀਤੇ, ਤੇ ਐਕਸਪੋਰਟਸ ਉਹਨਾਂ ਦੀਆਂ ਹੁਣ ਕਾਫੀ ਜ਼ਿਆਦਾ ਨੇ ਅਤੇ ਉਹ ਪੂਰੀ ਇਕਨੋਮੀ ਨੂੰ ਸਸਟੇਨ ਕਰ ਰਹੀਆਂ ਨੇ।
ਪਿਛਲੇ ਦਿਨੀ ਇੱਕ ਵੀਡੀਓ ਦੇਖੀ ਵੈਸੂ ਜੀ, ਇੱਕ BYD ਦੀ ਜਿਹੜੀ ਕਾਰ ਆ EV ਆ, $8,000 ਦੀ ਗੱਡੀ ਯਾਰ, ਉਹ $8,000 ਦੀ, ਇੰਨੀ ਤਾਂ ਡਾਊਨ ਪੇਮੈਂਟ ਦੇਣੀ ਪੈ ਜਾਂਦੀ ਹੈ ਇੱਥੇ ਤੁਸੀਂ ਕੋਈ ਪਿਕਅਪ ਟਰੱਕ ਜਾਂ ਕੋਈ ਵੀ ਹੋਰ SUV ਲੈਣ ਚਲ ਜਾਓ।
ਹਾਂ, ਪਰ ਚੱਕਰ ਇਹੀ ਹੈ ਕਿ ਜੇ ਉਹ ਇੱਥੇ ਆਏਗੀ ਤਾਂ ਅਸੀਂ ਉੱਥੇ ਡਿਊਟੀ ਲਾ ਦੇਣੀ ਆ।
ਹਾਂ,
ਇੱਥੇ ਨਹੀਂ 8,000 ਦੀ ਵਿਕਦੀ ਉਹ,
ਪਰ ਦੂਜਾ ਕਈਆਂ ਦਾ ਇਹ ਵੀ ਕਹਿਣਾ ਲਾ ਲਓ 100% ਡਿਊਟੀ,
ਫਿਰ 16 ਦੀ ਹੋ ਜਾਏਗੀ,
16 ਦੀ ਹੋ ਜਾਏਗੀ, $16,000 ਦੀ ਹੋਰ ਕਿਹੜੀ ਨਵੀਂ ਕਾਰ ਮਿਲ ਰਹੀ ਹੈ ਇੱਥੇ? ਹੈਗੀ ਛੋਟੀ ਜਿਹੀ ਆ ਉਹ ਠੇਲੀ ਜੀ, ਪਰ ਉਹਨੇ ਵਧੀਆ ਮਤਲਬ ਕੰਮ ਸਾਰ ਦੇਣਾ ਕਿ।
ਪਰ ਫਿਰ ਅਸੀਂ ਕਹਿਣਾ ਕਿ ਵੀ ਉਹ ਨੌਰਥ ਅਮੈਰੀਕਨ ਸਟੈਂਡਰਡ ਦੇ ਮੁਤਾਬਕ ਹੋਵੇ, ਇਹਦੀ ਟੈਸਟਿੰਗ ਹੋਏਗੀ, ਇਹਦੇ ਉੱਤੇ ਆਹ ਹੋਏਗਾ ਉਹ ਹੋਏਗਾ, ਉਹ ਕਰ ਕਰਕੇ ਅਸੀਂ ਆਪ ਹੀ ਆਪਣੀ ਜਿਹੜੀ ਕੋਸਟ ਆ ਇਨਫਲੇਟ ਕਰ ਲੈਣੀ ਆ, ਫਿਰ ਉਹ ਘੱਟੋ ਘੱਟ 32,000 ਦੀ ਵੇਚਾਂਗੇ।
ਆਪਾਂ ਐਂ ਕਰੀਏ, ਬ੍ਰੇਕ ਲੈ ਲਈਏ ਛੋਟੀ ਜਿਹੀ,
ਕਹਿੰਦੇ ਚੀਨ ਚੱਲੀਏ ਕਿ ਦੋ ਲੈ ਆਵਾਂਗੇ ਗੱਡੀਆਂ,
ਇਹ ਵੀ ਕਰ ਲੈਣਾ ਚਾਹੀਦਾ ਹੈ ਨਾ, ਇਹ ਵੀ ਟ੍ਰਿਪ ਲਾਉਣਾ ਚਾਹੀਦਾ ਚਾਈਨਾ ਦਾ।
ਬਾਏ ਰੋਡ ਲਿਆ ਸਕਦੇ ਵੀ ਦੇਦੀ,
ਬਾਏ ਰੋਡ ਚਾਈਨਾ
ਕੇ ਲੈ ਆਈਏ,
ਬੱਬੂ ਮਾਨ ਨੂੰ ਪੁੱਛਣਾ ਪੈਣਾ
ਨਾ, ਉਹ ਬ੍ਰਿਜ ਬਣ ਗਿਆ ਅਲਾਸਕਾ ਲੱਗ ਗਿਆ,
ਰਸ਼ੀਆ ਤੋਂ ਸਿੱਧਾ ਅਲਾਸਕਾ, ਤੇਰਾ ਯਾਰ ਕੈਨੇਡਾ ਬਾਏ ਰੋਡ ਆਵੇ,
ਫਿਰ ਟੂਲ ਤੇ ਬਾਂਦਰ ਵੀ ਉਠਾਉਣਾ ਪੈਣਾ।
ਜੀ ਜੀ ਜੀ। ਅੱਛਾ ਬਸ ਜੀ, ਦੱਸ ਦਈਏ ਧਨੋਆ ਕੰਸਟਰਕਸ਼ਨ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ, ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ, ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ ਅਤੇ ਜਿਹੋ ਜਿਹਾ ਕਸਟਮ ਘਰ ਤੁਸੀਂ ਚਾਹੁੰਦੇ ਹੋ ਉਹੋ ਜਿਹਾ ਕਸਟਮ ਘਰ ਬਣਾ ਕੇ ਦੇਣਗੇ। ਸਰੀ, ਕੋਕਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਇਹਨਾਂ ਨੂੰ, ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਕਾਲ ਕਰੋ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ 6046181471, 604-618-1471, ਧਨੋਆ ਕੰਸਟਰਕਸ਼ਨ। ਸੋਨੂੰ ਹੇਅਰ ਕੱਟ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ। ਹੇਅਰ ਵਿਗ ਲਵਾਉਣੀ ਹੈ, ਦਾੜੀ ਕਹਿਣਾ ਸੀ, ਦਾੜੀ ਦੇ ਬਾਲ ਮਿਕਸ ਹੋ ਗਏ। ਚਲੋ ਖੈਰ, ਇਹ ਦੇਖੋ ਲਾਈਵ ਦੀ ਇਹੀ ਗੱਲ ਹੁੰਦੀ ਹੈ,
ਬੜੇ ਦਿਨਾਂ ਬਾਅਦ ਵਾਪਸ ਆਏ ਨੇ ਸੋਨੂੰ।
ਜੀ ਜੀ ਜੀ, ਕੱਲ੍ਹ ਆ ਗਏ ਸੀ ਜੀ। ਅਤੇ ਸੋ ਸ਼ੁਰੂ ਤੱਕ ਸ਼ੁਰੂ ਕਰਦੇ ਹਾਂ। ਹੇਅਰ ਵਿਗ ਲਵਾਉਣੀ ਹੈ, ਦਾੜੀ ਮੁੱਛਾਂ ਸੈੱਟ ਕਰਾਉਣੀਆਂ ਨੇ, ਵਾਲਾਂ 'ਚ ਕੁੰਡਲ ਪਾਉਣੇ ਨੇ, ਵਾਲ ਰੰਗਵਾਉਣੇ ਨੇ, ਟੈਟੂ ਖੁਣਵਾਉਣੇ ਨੇ, ਟੋਪ ਕਲਾਸ ਸਰਵਿਸ ਲਈ ਆਓ ਸੋਨੂੰ ਹੇਅਰ ਕੱਟ 'ਤੇ। ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ ਲੋਅਰ ਮੇਨਲੈਂਡ ਦੇ ਵਿੱਚ, ਗਿਲਫਰਡ ਮਾਲ ਦੇ ਨਜ਼ਦੀਕ ਵੀ ਲੋਕੇਸ਼ਨ ਆ, 152 ਅਤੇ 100 ਐਵੀਨਿਊ 'ਤੇ। ਇਹਨਾਂ ਦੀ ਸਮਾਰਟਫੋਨ ਐਪ ਡਾਊਨਲੋਡ ਕਰੋ, ਤੁਸੀਂ ਉਹਦੇ ਰਾਹੀਂ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ। ਸੋਨੂੰ ਹੇਅਰ ਕੱਟ ਦਾ ਸੋਨੂੰ ਬਿਊਟੀ ਕਾਲਜ ਵੀ ਹੈ, ਜਿੱਥੋਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਵੀ ਕੀਤੇ ਜਾ ਸਕਦੇ ਨੇ। ਹੋਰ ਜਾਣਕਾਰੀ ਲਈ ਕਾਲ 6045814565, 604-581-4565, ਸੋਨੂੰ ਹੇਅਰ ਕੱਟ। ਪਲੈਨ ਇੰਸ਼ੋਰੈਂਸ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਸੀ ਕਰਵਾਈ ਤਾਂ ਤੁਸੀਂ ਇਸ ਕਰਕੇ ਲਾਈਫ ਇੰਸ਼ੋਰੈਂਸ ਕਰਾਉਣ ਤੋਂ ਜੱਕੀ ਜਾਂਦੇ ਹੋ ਕਿ ਜੀ ਮਹਿੰਗੀ ਬਹੁਤ ਆ, ਹੁਣ ਬਹਾਨਾ ਚੱਲਣਾ ਨਹੀਂ, ਹੁਣ ਬਹਾਨਾ ਬਣਾਉਣ ਦੀ ਲੋੜ ਵੀ ਨਹੀਂ, ਕਿਉਂਕਿ ਪਲੈਨ ਇੰਸ਼ੋਰੈਂਸ ਅਤੇ ਅਮਰਿੰਦਰ ਨੱਡਾ ਟਰਮ ਲਾਈਫ ਇੰਸ਼ੋਰੈਂਸ ਅਤੇ ਔਨ ਟੋਪ ਆਫ ਦ ਲੋ ਕੋਸਟ 10% ਦਾ ਐਕਸਟਰਾ ਡਿਸਕਾਊਂਟ ਵੀ ਦੇ ਰਹੇ ਨੇ। ਸੋ $2-3 ਪਰ ਡੇ ਦੇ ਵਿੱਚ ਤੁਸੀਂ ਆਪਣੇ ਲਈ ਢੁੱਕਵੀਂ ਕਵਰੇਜ ਕਰਾ ਸਕਦੇ ਹੋ, ਅਤੇ ਉਹਦੇ ਉੱਪਰੋਂ ਫਰਦਰ 10% ਦਾ ਡਿਸਕਾਊਂਟ ਵੀ ਮਿਲੇਗਾ। ਆਪਣੀਆਂ ਜ਼ਰੂਰਤਾਂ ਮੁਤਾਬਕ ਕਸਟਮਾਈਜ਼ਡ ਇੰਸ਼ੋਰੈਂਸ ਪਲਾਨ ਤਿਆਰ ਕਰਵਾਉਣ ਲਈ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ, 604-363-2200, 604-363-2200, ਔਰ ਵਿਜ਼ਿਟ planinsurance.ca।
ਇਸ ਤੋਂ ਜ਼ਿਆਦਾ ਅਫੋਰਡੇਬਲ ਤਾਂ ਨਹੀਂ ਹੋ ਸਕਦੀ ਇੰਸ਼ੋਰੈਂਸ। ਇਸ ਤੋਂ ਬਾਅਦ ਤਾਂ ਫਿਰ ਇਹੀ ਬਚਿਆ ਵੀ ਇੰਸ਼ੋਰੈਂਸ ਵੀ ਕਰਾਉਣਗੇ ਅਤੇ ਨਾਲ ਸ਼ਗਨ ਵੀ ਪਾਉਣਗੇ।
ਹਾਂ,
ਕਰਾ ਲੈਣੀ ਚਾਹੀਦੀ ਹੁਣ,
$9.99 ਪਰ ਪਾਊਂਡ ਹੀ ਹੋਣਾ,
ਆਰਡਰ ਪਾਊਂਡ ਦਾ ਹੀ ਹੋਏਗਾ।
ਹਾਂ, ਮਤਲਬ
ਪਲੇਟ ਕਹਿ ਲਓ।
ਹਾਂ, $9.99 ਪਰ ਆਰਡਰ। ਹੈਪੀ ਆਵਰਸ ਲਓ, ਵਿੰਗਸ ਅਤੇ ਬੈਵਰੇਜ ਸਿਰਫ $14.99 ਵਿੱਚ। ਹੋਰ ਸਪੈਸ਼ਲਸ ਲਈ ਲਾਈਟ ਹਾਊਸ ਲੈਂਗਲੀ 'ਤੇ ਆਓ। ਕੇਟਰਿੰਗ ਬੁੱਕ ਕਰਾਉਣ ਲਈ ਜਾਂ ਹੋਰ ਜਾਣਕਾਰੀ ਲਈ ਫੋਨ ਨੰਬਰ ਹੈ 6043721817, 604-378-1817, ਲਾਈਟ ਹਾਊਸ ਲੈਂਗਲੀ। 128 ਅਤੇ 88 ਵਾਲੀ ਇੰਟਰਸੈਕਸ਼ਨ 'ਤੇ ਟ੍ਰੈਫਿਕ ਲਾਈਟਸ ਅਜੇ ਵੀ ਕੰਮ ਨਹੀਂ ਕਰ ਰਹੀਆਂ, ਕਈ ਮੈਸੇਜਿਸ ਆ ਰਹੇ ਨੇ, ਸੋ ਇਸ ਕਰਕੇ ਰਾਹ ਬਦਲ ਲਿਓ, ਤੁਹਾਡਾ ਸਮਾਂ ਬਚ ਜਾਏਗਾ। 128 and 88 ਵਾਲੀ ਇੰਟਰਸੈਕਸ਼ਨ 'ਤੇ ਟ੍ਰੈਫਿਕ ਲਾਈਟਸ ਕੰਮ ਨਹੀਂ ਕਰ ਰਹੀਆਂ। ਵਾਸੂ ਜੀ, ਮੈਨੂੰ ਤਾਂ ਲੱਗਦਾ ਕਿ ਟ੍ਰੈਫਿਕ ਲਾਈਟਾਂ BC ਕੰਜ਼ਰਵੇਟਿਵ ਦੀਆਂ ਵੀ ਨਹੀਂ ਕੰਮ ਕਰ ਰਹੀਆਂ, ਕਿਉਂਕਿ ਜਿਹਦਾ ਜੋ ਜੀ ਕਰਦਾ ਉਹ ਕਰੀ ਜਾਂਦੇ ਨੇ। ਐਜ਼ ਇਨ ਕਈ ਜਾਣੇ ਹੁਣ ਪਾਰਟੀ ਛੱਡੀ ਜਾਂਦੇ ਆ, ਦੋ ਜਾਣੇ ਕੱਲ੍ਹ ਪਾਰਟੀ ਛੱਡ ਗਏ, ਅਤੇ ਉਹਨਾਂ ਦੇ ਵਿੱਚੋਂ ਇੱਕ ਤਾਂ ਬਾਉਂਡਰੀ ਸਮਿਲਕਮੀਨ ਤੋਂ ਜਿਹੜੇ MLA ਹਨ ਡੋਨੀਗਲ ਵਿਲਸਨ, ਉਹਨਾਂ ਨੇ ਪਾਰਟੀ ਕੱਲ੍ਹ ਛੱਡੀ ਆ। ਕੋਲੰਬੀਆ ਰਿਵਰ ਰੈਵਲ ਸਟੋਕ ਵਾਲੇ ਸਕੌਟ ਮਕੈਨਿਸ, ਉਹ ਵੀ ਕੱਲ੍ਹ ਪਾਰਟੀ ਛੱਡ ਗਏ ਨੇ, ਅਤੇ
ਇਹ 8ਵੇਂ ਅਤੇ 9ਵੇਂ MLA ਨੇ ਜਿਹੜੇ ਪਾਰਟੀ ਛੱਡ ਕੇ ਗਏ ਨੇ। ਜਣੇ ਤਾਂ ਵੈਸੇ ਤਿੰਨ ਛੱਡ ਕੇ ਗਏ,
MLA
ਦੋ ਛੱਡ ਕੇ ਗਏ,
ਕਰੈਕਟ,
ਜਿਹੜਾ ਤੀਸਰਾ ਜਣਾ ਹੈ ਉਹ ਹੈ ਸਾਬਕਾ ਚੀਫ ਆਫ ਸਟਾਫ
ਜੀ
ਕ੍ਰਿਸ ਡੈਲਨੀ। ਸੋ ਕ੍ਰਿਸ ਡੈਲਨੀ ਜਿਹੜੇ ਨੇ ਇਹ ਰਿਜ਼ਾਈਨ ਇਹਨਾਂ ਨੇ ਕੀਤਾ ਤੇ ਕੈਰਲਿਨ ਫਿਨਲੇ ਵੱਲੋਂ ਉਹਨਾਂ ਦਾ ਅਸਤੀਫਾ ਐਕਸੈਪਟ ਕਰ ਲਿਆ ਗਿਆ
ਤੇ ਉਹਨਾਂ ਦੀ ਥਾਂ ਤੇ ਰੀਅਨ ਗੈਸਪਰ ਹੁਣ ਚੀਫ ਆਫ ਸਟਾਫ ਹੋਣਗੇ ਕੈਰਲਿਨ ਫਿਨਲੇ ਦੇ। ਉਹੀ ਰੀਅਨ ਗੈਸਪਰ ਜਿਨ੍ਹਾਂ ਨੇ ਐਬਟਸਫੋਰਡ ਮਿਸ਼ਨ ਵਾਲੀ ਆਪਣੀ ਸੀਟ ਖਾਲੀ ਕੀਤੀ ਸੀ ਪਿਛਲੇ ਦਿਨੀ ਤਾਂ ਕਿ ਕੈਰਲਿਨ ਫਿਨਲੇ ਉੱਥੋਂ ਬਾਏ ਇਲੈਕਸ਼ਨ ਲੜ ਕੇ ਵਿਧਾਨ ਸਭਾ ਪਹੁੰਚ ਸਕਣ ਜੇ ਜਿੱਤਦੇ ਨੇ, ਅਤੇ ਉਹ ਬਾਏ ਇਲੈਕਸ਼ਨ 26 ਸਤੰਬਰ ਨੂੰ ਹੋਣਾ ਹੈ। ਸੋ ਰੀਅਨ ਗੈਸਪਰ ਨੂੰ ਪਹਿਲਾਂ ਡੈਪਟੀ ਚੀਫ ਆਫ ਸਟਾਫ ਲਾਇਆ ਗਿਆ ਸੀ ਜਦੋਂ ਗੱਲਾਂ ਇਹ ਚੱਲੀਆਂ ਸੀ ਕਿ ਉਹਨਾਂ ਨੂੰ ਵੀ ਕੀ ਇਹ ਸਿਰਫ ਉਹਨਾਂ ਦੀ ਸੀਟ ਖਾਲੀ ਕਰਨ ਦੇ ਬਦਲੇ ਉਹਨਾਂ ਦਾ ਫਾਈਨੈਂਸ਼ੀਅਲ ਨੁਕਸਾਨ ਨਾ ਹੋਵੇ, ਇਸ ਕਰਕੇ ਉਹਦਾ ਦਿੱਤਾ ਗਿਆ। ਹੁਣ ਤਾਂ ਅਗਲਿਆਂ ਨੂੰ ਚੀਫ ਆਫ ਸਟਾਫ ਹੀ ਲਾਉਣਾ ਪੈ ਗਿਆ ਕਿਉਂਕਿ ਜਿਹੜੇ ਪੱਕੇ ਚੀਫ ਆਫ ਸਟਾਫ ਸੀ ਉਹ ਵੀ ਕੱਲ੍ਹ ਇਸ ਕਰਕੇ ਅਸਤੀਫਾ ਦੇ ਗਏ, ਕਹਿੰਦੇ ਕਿਉਂਕਿ ਮੈਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕ੍ਰਿਸ ਡੈਲਨੀ ਨੇ ਕਿ ਕੈਰੋਲਿਨ ਫਿਨਲੇ ਦੀ ਕੈਂਪੇਨ ਨੂੰ ਇਸ ਵੇਲੇ ਅਟੈਕ ਕੀਤਾ ਜਾ ਰਿਹਾ, ਮੈਂ ਨਹੀਂ ਚਾਹੁੰਦਾ ਕਿ ਮੇਰੀ ਮੌਜੂਦਗੀ ਨਾਲ ਡਿਸਟਰੈਕਸ਼ਨ ਬਣੇ, ਮੈਂ ਤਾਂ ਪੂਰਾ ਕੈਰੋਲਿਨ ਫਿਨਲੇ ਦਾ ਸਮਰਥਕ ਹਾਂ, ਸਗੋਂ ਹੁਣ ਤਾਂ ਜਿਸ ਹਿਸਾਬ ਨਾਲ ਮੈਨੂੰ ਰਿਜ਼ਾਈਨ ਕਰਨਾ ਪੈ ਰਿਹਾ ਮੈਂ ਤਾਂ ਹੋਰ ਵੀ ਜ਼ਿਆਦਾ ਪੱਕਾ ਹੋ ਗਿਆ ਕੈਰੋਲਿਨ ਫਿਨਲੇ ਪ੍ਰਤੀ ਕਿ ਉਹਨਾਂ ਦਾ ਜਿੱਤਣਾ ਬੜਾ ਜ਼ਰੂਰੀ ਹੈ। ਅਤੇ ਉਹਨਾਂ ਨੇ ਜਿਹੜੇ ਬਸ ਜੀ ਪਾਰਟੀ ਛੱਡ ਕੇ ਜਾਣ ਵਾਲੇ MLAs ਨੇ ਉਹਨਾਂ ਨੂੰ ਤਾਂ ਕਿਹਾ ਵੀ ਇਹ ਡੈਮੋਕ੍ਰੇਸੀ ਦੇ ਦੁਸ਼ਮਣ ਨੇ, BC ਦੇ ਦੁਸ਼ਮਣ ਨੇ।
ਯਾ ਸੋ ਐਕਚੁਲੀ ਕ੍ਰਿਸ ਡੈਲਨੀ ਦੀ ਇੱਕ ਆਡੀਓ ਕੱਲ੍ਹ ਬੜੀ ਸੋਸ਼ਲ ਮੀਡੀਆ 'ਤੇ ਉਹਦਾ ਜ਼ਿਕਰ ਸੀ ਕਿ ਇਹਦੇ ਉਸ ਵੀਡੀਓ ਦੇ ਵਿੱਚ ਉਹ ਫਸਟ ਨੇਸ਼ਨਸ ਬਾਰੇ ਆਪੱਤੀਜਨਕ ਟਿੱਪਣੀਆਂ ਕਰ ਰਹੇ ਸਨ
ਜੀ।
ਸੋ ਇਹਦੇ ਸੋ ਉਹਨਾਂ ਨੇ ਬਾਅਦ ਵਿੱਚ ਕਿਉਂਕਿ ਜਦੋਂ ਪਹਿਲਾਂ ਇਹ ਆਇਆ ਕਿ ਹੁਣ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਤੇ ਕੈਰਲਿਨ ਫਿਨਲੇ ਨੇ ਅਸਤੀਫਾ ਸਵੀਕਾਰ ਕਰ ਲਿਆ, ਉਸ ਸਟੇਟਮੈਂਟ ਦੇ ਵਿੱਚ ਕਾਰਨ ਨਹੀਂ ਸੀ ਦੱਸਿਆ ਗਿਆ ਕਿ ਇਹਨਾਂ ਨੂੰ ਕਿਉਂ ਇਹਨਾਂ ਨੇ ਕਿਉਂ ਅਸਤੀਫਾ ਦਿੱਤਾ, ਇਹਨਾਂ ਨੂੰ ਕੱਢਿਆ ਗਿਆ ਹੈ ਜਾਂ ਕੀ ਕਾਰਨ ਹੈ
ਜੀ।
ਤੇ ਉਸ ਤੋਂ ਬਾਅਦ ਫਿਰ ਕ੍ਰਿਸ ਡੈਲਨੀ ਨੇ ਆਪ ਹੀ ਇੱਕ ਸਟੇਟਮੈਂਟ ਜਾਰੀ ਕੀਤੀ ਤੇ ਉਸ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਕਹੀਆਂ। ਕਹਿੰਦੇ ਵੀ ਮੈਂ ਕੋਈ ਨਾਰਾਜ਼ ਹੋ ਕੇ ਨਹੀਂ ਜਾ ਰਿਹਾ, ਵੀ ਮੈਂ ਤਾਂ 100% ਕਹਿੰਦੇ ਮੈਂ ਕੈਰਲਿਨ ਫਿਨਲੇ ਦੇ ਨਾਲ ਖੜਾ, ਤੇ ਵੀ ਮੇਰਾ ਮਕਸਦ ਤਾਂ ਇਹ ਹੈ ਕਿ ਕੈਰਲਿਨ ਫਿਨਲੇ ਆਪਣਾ ਬਾਈ ਇਲੈਕਸ਼ਨ ਜਿੱਤਣ, ਕਿਉਂਕਿ ਉਹਨਾਂ ਦਾ ਬਾਈ ਇਲੈਕਸ਼ਨ ਜਿੱਤਣਾ ਇਸ ਵੇਲੇ ਸੂਬੇ ਵਾਸਤੇ ਕੰਜ਼ਰਵੇਟਿਵ ਮੂਵਮੈਂਟ ਵਾਸਤੇ ਤੇ ਪੂਰੇ ਇਸ ਮੁਹਿੰਮ ਵਾਸਤੇ ਬੜਾ ਜ਼ਰੂਰੀ ਹੈ
ਜੀ।
ਤੇ ਫਿਰ ਉਹਨਾਂ ਨੇ ਕਿਹਾ ਕਹਿੰਦੇ ਵੀ ਮੈਂ ਨਹੀਂ ਸੀ ਚਾਹੁੰਦਾ ਵੀ ਮੇਰੇ ਆਲੇ ਦੁਆਲੇ ਜੋ ਕੰਟਰੋਵਰਸੀਜ਼ ਬਣ ਰਹੀਆਂ ਨੇ ਜਾਂ ਬਣਾਈਆਂ ਜਾ ਰਹੀਆਂ ਨੇ ਵੀ ਇਹ ਇੱਕ ਡਿਸਟਰੈਕਸ਼ਨ ਬਣਨ ਕੈਰਲਿਨ ਫਿਨਲੇ ਵਾਸਤੇ।
ਡੋਨੀਗਲ ਵਿਲਸਨ ਨੇ ਵਾਸੂ ਜੀ ਗੱਲ ਇੱਕ ਇਹ ਵੀ ਆਖੀ ਆ ਕਿ ਕਹਿੰਦੇ ਮੈਨੂੰ ਇਸ ਗੱਲ ਨੂੰ ਦੇਖ ਕੇ ਬੜੀ ਹੈਰਾਨੀ ਅਤੇ ਪਰੇਸ਼ਾਨੀ ਹੋਈ ਕਿ ਜਿਹੜੇ ਕਹਿੰਦੇ ਇੱਕ ਤਾਂ ਲੀਡਰ ਵਿਚਕਾਰ ਕੈਰਲਿਨ ਫਿਨਲੇ ਵਿਚਕਾਰ ਅਤੇ ਜਿਹੜੇ ਬਾਕੀ ਕੌਕਸ ਮੈਂਬਰਸ ਨੇ ਇਹਨਾਂ ਵਿਚਕਾਰ ਕਮਿਊਨੀਕੇਸ਼ਨ ਰਾਬਤਾ ਬਿਲਕੁਲ ਟੁੱਟ ਗਿਆ ਜਿਵੇਂ, ਅਤੇ ਕਹਿੰਦੇ ਕੁਝ ਬੜੇ ਜਿਹੜੇ ਮੇਰੇ ਸਤਿਕਾਰਤ ਕੋਲੀਗਸ ਨੇ ਉਹਨਾਂ ਦੇ ਨਾਲ ਜਿਹੋ ਜਿਹਾ ਸਲੂਕ ਕੀਤਾ ਗਿਆ ਅਤੇ ਮੈਨੂੰ ਉਹ ਦੇਖ ਕੇ ਬੜੀ ਹੈਰਾਨੀ ਹੋਈ। ਸੋ ਇਹ ਇੱਕ ਕਾਰਨ ਬਣਿਆ ਉਹਨਾਂ ਵੱਲੋਂ ਪਾਰਟੀ ਛੱਡਣ ਦਾ ਅਮੰਗ ਦ ਰੀਜ਼ਨਸ। ਅਤੇ ਇਸੇ ਤਰ੍ਹਾਂ ਵਾਸੂ ਜੀ ਗੱਲ ਜਿਹੜੇ ਸਕੌਟ ਮਕੈਨਿਸ ਨੇ ਉਹਨਾਂ ਨੇ ਵੀ ਇਹ ਕਿਹਾ ਕਹਿੰਦੇ ਵੀ ਕੈਰੋਲਿਨ ਫਿਨਲੇ ਨੇ ਜਿਹੜੇ ਸੀਨੀਅਰ ਪੋਜੀਸ਼ਨਸ 'ਤੇ ਕੁਝ ਅਧਿਕਾਰੀ ਅਪੁਆਇੰਟ ਕਰ ਲਏ ਸੀ ਵੀ ਉਹਨਾਂ ਅਪੁਆਇੰਟਮੈਂਟਸ ਨੂੰ ਵੇਖ ਕੇ ਉਹ ਬੜੇ ਪਰੇਸ਼ਾਨ ਸੀ।
ਯਾ ਅਪੋਲੋ ਚੰਗ ਦਾ ਜਿਵੇਂ ਉਹਨਾਂ ਨੇ ਹਵਾਲਾ ਦਿੱਤਾ ਕਿ ਉਹਨਾਂ ਦਾ ਉਹਨਾਂ ਨੂੰ ਇਸੇ ਹਟਾ ਦਿੱਤਾ ਗਿਆ ਚੰਗ ਨੂੰ, ਪਰ ਉਹ ਐਲਬਰਟਾ ਸੈਪਰੇਟਿਜ਼ਮ ਦੇ ਨਾਲ ਉਹਨਾਂ ਦਾ ਸੰਬੰਧ ਜਿਹੜਾ ਦੱਸਿਆ ਜਾਂਦਾ।
ਉਹਨਾਂ ਦੀ ਵੀ ਪਿਛਲੇ ਦਿਨ ਆਡੀਓ ਆਈ ਸੀ ਨਾ ਜਿਸ ਆਡੀਓ ਦੇ ਵਿੱਚ ਉਹ ਗੱਲ ਕਰਦੇ ਸੀ ਕਿ ਜੀ ਸਾਡਾ ਮੇਨ ਟੀਚਾ ਤਾਂ ਸਰਕਾਰ ਹਾਸਲ ਕਰਨਾ, ਮੇਨ ਪ੍ਰਾਈਜ਼ ਇਜ਼ ਦੀ ਗਵਰਨਮੈਂਟ, ਹੂ ਕੇਅਰਸ ਅਬਾਊਟ ਸੇਵਿੰਗ ਦਾ ਪ੍ਰੋਵਿੰਸ,
ਐਗਜੈਕਟਲੀ
ਵੀ ਸੂਬੇ ਦੀ ਭਲਾਈ ਕਿਹਨੇ ਦੇਖੀ ਹੈ ਕਹਿਣ ਦੀਆਂ ਗੱਲਾਂ ਨੇ, ਇੱਦਾਂ ਦੀਆਂ ਉਹਨਾਂ ਨੇ ਹੋਰ ਕਈ ਆਪੱਤੀਜਨਕ ਗੱਲਾਂ ਕੀਤੀਆਂ ਸੀ।
ਸੋ ਸਕੌਟ ਮਕੈਨਿਸ ਦਾ ਕਹਿਣਾ ਕਹਿੰਦੇ ਵੀ ਉਹਨਾਂ ਨੂੰ ਇਹ ਨਹੀਂ ਲੱਗਦਾ ਹੁਣ ਉਹ ਵਿਸ਼ਵਾਸ ਇਸ ਚੀਜ਼ ਦੇ ਵਿੱਚ ਗਵਾ ਬੈਠੇ ਨੇ ਕਿ ਉਹ ਮੌਜੂਦਾ ਲੀਡਰਸ਼ਿਪ ਦੇ ਅੰਡਰ ਰਹਿ ਕੇ ਆਪਣੇ ਕੌਂਸਟੀਟੂਐਂਟਸ ਨੂੰ ਸਰਵ ਕਰ ਸਕਦੇ ਨੇ, ਕਿ ਕੈਰਲਿਨ ਫਿਨਲੇ ਦੀ ਲੀਡਰਸ਼ਿਪ ਦੇ ਵਿੱਚ ਉਹ ਆਪਣੇ ਕੌਂਸਟੀਟੂਐਂਟਸ ਨੂੰ ਸਰਵ ਨਹੀਂ ਕਰ ਸਕਦੇ, ਉਹਨਾਂ ਨੂੰ ਇੱਦਾਂ ਲੱਗਣ ਲੱਗ ਪਿਆ। ਹੁਣ ਡੋਨੀਗਲ ਵਿਲਸਨ ਦਾ ਇਹ ਕਹਿਣਾ ਸੀ ਕਿ ਕਹਿੰਦੇ ਵੀ ਉਹਨਾਂ ਨੇ ਵੀ ਕਮਿਊਨੀਕੇਸ਼ਨ ਟੋਟਲੀ ਬ੍ਰੇਕਡਾਊਨ ਹੋ ਚੁੱਕਿਆ, ਸਾਰੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਮਿਲਦੀ ਆ। ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕੈਰਲਿਨ ਫਿਨਲੇ ਨੂੰ ਫੋਨ ਕੀਤਾ ਸੀ ਜਾਂ ਉਹਨਾਂ ਨੂੰ ਪਰਸਨਲੀ ਮਿਲ ਕੇ ਇਨਫੋਰਮ ਕੀਤਾ ਪਾਰਟੀ ਛੱਡ ਰਹੇ ਹੋ? ਕਹਿੰਦੇ ਨਹੀਂ, ਕਹਿੰਦੇ ਮੈਨੂੰ ਵੀ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੋਂ ਪਤਾ ਲੱਗਦੀਆਂ ਨੇ, ਉਹਨਾਂ ਨੂੰ ਵੀ ਕਹਿੰਦੇ ਸੋਸ਼ਲ ਮੀਡੀਆ ਤੋਂ ਪਤਾ ਲੱਗ ਜਾਏਗਾ ਕਿਹੜੀ ਗੱਲ ਆ ਕਹਿੰਦੇ। ਸੋ ਬੜੀ ਨਾਰਾਜ਼ਗੀ ਦੋਨਾਂ ਨੇ ਵਿਅਕਤ ਕੀਤੀ ਹੈ, ਅਤੇ ਦੋਨਾਂ ਦਾ ਇਹ ਕਹਿਣਾ ਸੀ ਕਿ ਵੀ ਅਸੀਂ ਜਿਹੜੇ ਅਸਲ ਮੁੱਦੇ ਨੇ ਸਾਡੇ ਕੌਂਸਟੀਟੂਐਂਟਸ ਦੇ ਕਿ ਅਫੋਰਡੇਬਿਲਿਟੀ ਦਾ ਮਸਲਾ, ਇਕੋਨਮੀ ਦਾ, ਜੋਬਸ ਦਾ ਮਸਲਾ, ਹੈਲਥ ਕੇਅਰ ਦਾ ਮਸਲਾ, ਇੱਥੇ ਅਸੀਂ ਕਹਿੰਦੇ ਗੱਲ ਕਰਨਾ ਚਾਹੁੰਦੇ ਹਾਂ। ਅਸੀਂ ਜਿਹੜੇ ਆ
ਕਲਚਰ ਵਾਰਸ
ਜਿਹੜਾ ਆਮ ਤੌਰ 'ਤੇ ਸ਼ਬਦ ਇਸਤੇਮਾਲ ਕੀਤਾ ਜਾਂਦਾ, ਵੀ ਅਸੀਂ ਉਹਦੇ ਉੱਤੇ ਫੋਕਸ ਨਾ ਕਰਕੇ ਇਕਨੋਮਿਕ ਇਸ਼ੂਜ਼ ਅਤੇ ਜਿਹੜੇ ਅਸਲ ਇਸ਼ੂਜ਼ ਨੇ ਉਹਨਾਂ ਉੱਤੇ ਫੋਕਸ ਕਰਨਾ ਚਾਹੁੰਦੇ ਹਾਂ।
ਸੋ ਹੁਣ ਅੱਜ ਵੀ ਕੀ ਕੋਈ ਜਣਾ BC ਕੰਜ਼ਰਵੇਟਿਵ ਪਾਰਟੀ ਛੱਡੇਗਾ ਕਿ ਨਹੀਂ, ਇੱਕ ਤਾਂ ਇਹ ਸਵਾਲ ਆ, ਜਾਂ ਇਸ ਹਫ਼ਤੇ ਕੋਈ ਹੋਰ ਵੀ ਝੜਦਾ ਕਿ ਨਹੀਂ। ਦੂਜਾ ਵਾਸੂ ਜੀ, ਇੱਕ ਹੁਣ ਇਹ ਵੀ ਅਟਕਲਾਂ ਲੱਗ ਰਹੀਆਂ ਨੇ ਕਿ ਕੀ DVDB ਇਲੈਕਸ਼ਨ ਅਰਲੀ ਕਾਲ ਕਰ ਸਕਦੇ ਆ। ਪਰਸੋਂ ਉਹਨਾਂ ਨੂੰ ਪੁੱਛਿਆ ਗਿਆ ਇਹਦੇ ਬਾਰੇ, ਗੋਲਮੋਲ ਜਵਾਬ ਦਿੱਤਾ ਉਹਨਾਂ ਨੇ, ਸਿੱਧੇ ਤੌਰ 'ਤੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਨਹੀਂ ਨਹੀਂ ਅਜੇ ਨਹੀਂ ਇਲੈਕਸ਼ਨ ਕੋਈ ਕਰਨਾ, ਅਜੇ ਕੰਮ ਕਰਨੇ ਨੇ, ਅਸੀਂ ਇਹਨਾਂ ਚੀਜ਼ ਫਲਾਨੀ ਫਲਾਨੀ ਚੀਜ਼ ਵੱਲ ਧਿਆਨ ਦੇਣਾ। ਸੋ ਕੀ ਅਰਲੀ ਇਲੈਕਸ਼ਨ ਵੀ ਕਾਲ ਹੋ ਸਕਦਾ? ਕਿਉਂਕਿ ਉਸ ਬਹੁਤੇ ਇਹਨਾਂ ਦੇ ਵਿੱਚੋਂ ਇੰਡੀਪੈਂਡੈਂਟ ਬੈਠ ਰਹੇ ਨੇ, ਦੋ ਜਣੇ ਅਜਿਹੇ ਨੇ ਜਿਨ੍ਹਾਂ ਨੇ ਕਿਹਾ ਅਸੀਂ ਆਪਣੀ ਲਹਿਦੀ ਪਾਰਟੀ ਬਣਾਵਾਂਗੇ। ਉਹ ਵੀ ਪਾਰਟੀ ਇੱਕ ਨਾ ਇੱਕ ਕੰਮ ਬੜਾ ਸੌਖਾ ਲੱਗਦਾ ਹੈ ਨਾ ਕਿ ਜੀ ਨਵੀਂ ਪਾਰਟੀ ਬਣ ਜਾਏਗੀ, ਨਵੀਂ ਪਾਰਟੀ ਨੇ ਫਿਰ ਵੋਟਰਸ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਣਾ। ਜਿਹੜਾ ਪਾਰਟੀ ਦਾ ਇਨਫਰਾਸਟ੍ਰਕਚਰ ਆ, ਹਰ ਰਾਈਡਿੰਗ ਦੇ ਵਿੱਚ ਤੁਹਾਡੀ ਕੰਸਟੀਚੁਐਂਸੀ ਦਾ ਦਫ਼ਤਰ ਹੋਣਾ, ਤੁਹਾਡੀ ਕੰਸਟੀਚੁਐਂਸੀ ਦੀ ਟੀਮ ਹੋਣੀ, ਐਸੋਸੀਏਸ਼ਨ ਹੋਣੀ, ਰਾਈਡਿੰਗ ਐਸੋਸੀਏਸ਼ਨ ਹੋਣੀ, ਉਹ ਸਾਰੀਆਂ ਚੀਜ਼ਾਂ ਸਥਾਪਿਤ ਕਰਦੇ ਕਰਦੇ ਇਨਫਰਾਸਟ੍ਰਕਚਰ ਬਣਾਉਂਦੇ ਬਣਾਉਂਦੇ ਟਾਈਮ ਲੱਗਦਾ। ਇਹਦਾ ਐਗਜ਼ਾਮਪਲ ਅਸੀਂ ਪਿਛਲੀ ਵਾਰ ਦੇਖਿਆ ਹੀ ਆ, BC ਕੰਜ਼ਰਵੇਟਿਵਸ ਕੋਲ ਇੱਕ ਲੂਜ਼ ਜਿਹਾ ਫੋਰਮੈਟ ਐਗਜ਼ਿਸਟ ਕਰਦਾ ਸੀ, ਪਰ ਉਹਦੇ ਬਾਵਜੂਦ ਜਦੋਂ ਇੱਕਦਮ ਪਾਰਟੀ ਦੀ ਚੜ੍ਹਤ ਹੋਈ ਤਾਂ ਪਿਛਲੇ ਇਲੈਕਸ਼ਨ ਚੋਣਾਂ ਵਾਸਤੇ ਕੁਝ ਜਿਹੜੇ ਕੰਮ ਸੀ ਉਹ ਕਰਨੇ ਮੁਸ਼ਕਲ ਹੋ ਗਏ ਸੀ। ਕਮਿਊਨੀਕੇਸ਼ਨ ਦਾ ਤੁਹਾਡਾ ਜਿਹੜਾ ਪ੍ਰੋਪਰ ਇੱਕ ਇੱਕ ਜਿਹੜੀ ਟੀਮ ਹੈਗੀ ਆ, ਜਿਹੜੇ ਬਾਕੀ ਦਾ ਸਪੋਰਟ ਸਟਾਫ, ਉਹ ਬਣਿਆ ਨਹੀਂ ਹੁੰਦਾ। ਸੋ ਨਵੀਂ ਪਾਰਟੀ ਖੜੀ ਕਰਨੀ ਕੁਝ ਸਮੇਂ ਦੇ ਅੰਦਰ ਅੰਦਰ ਇੰਨੀ ਸੌਖੀ ਗੱਲ ਨਹੀਂ ਆ।
ਇਹੀ ਕਾਰਨ ਹੈ ਕਿ ਪੀਟਰ ਮਿਲੋਬਾਰ ਅਤੇ ਈਅਨ ਪੀਟਰ ਨੇ ਆ ਜੋ ਐਬਟਸਫੋਰਡ ਮਿਸ਼ਨ ਵਾਲਾ ਇਲੈਕਸ਼ਨ ਹੈ ਇਹਦੇ ਵਿੱਚ ਉਹਨਾਂ ਨੇ ਆਪਣਾ ਕੋਈ ਉਮੀਦਵਾਰ ਨਾ ਖੜਾਉਣ ਦੀ ਗੱਲ ਕੀਤੀ ਹੈ, ਪਰ ਨਾਲ ਉਹ ਇਹ ਜ਼ਰੂਰ ਕਹਿ ਰਹੇ ਨੇ ਕਿ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਅਗਲਾ ਲੈਜਿਸਲੇਚਰ ਦਾ, ਉਸ ਤੋਂ ਪਹਿਲਾਂ ਪਹਿਲਾਂ ਉਹ ਕਹਿੰਦੇ ਅਸੀਂ ਆਪਣੀ ਪਾਰਟੀ ਤਿਆਰ ਕਰ ਲਵਾਂਗੇ
5 ਅਕਤੂਬਰ
ਨੂੰ। ਜਦੋਂ ਸੈਸ਼ਨ ਸ਼ੁਰੂ ਹੋਏਗਾ ਉਹਦੇ ਵਿੱਚ ਇੱਕ ਨਵੀਂ ਪਾਰਟੀ ਵੀ ਲੈਜਿਸਲੇਚਰ ਦੇ ਵਿੱਚ ਹੋਏਗੀ ਆਫੀਸ਼ਲੀ।
ਹਾਂ ਆਫੀਸ਼ਲੀ,
ਹਾਂ
ਅੱਛਾ, ਐਂਡ ਉਹਨੂੰ ਆਫੀਸ਼ੀਅਲ ਪਾਰਟੀ ਸਟੇਟਸ ਵੀ ਹੋਏਗਾ ਕਿਉਂਕਿ ਦੋ MLA, ਦੋ ਜਾਣੇ ਈਅਨ ਪੇਟਨ ਤੇ ਪੀਟਰ ਮਿਲੋਬਾਰ ਹੋਣਗੇ।
ਬਿਲਕੁਲ, ਪੱਕੀ ਕੰਪਨਸੇਸ਼ਨ ਲੱਗ ਜਾਏਗੀ, ਸੋ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਸੋ ਫਿਰ ਹੌਲੀ 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 ਕਰਦਿਆਂ ਜਿਹੜਾ ਸਾਰਾ ਇਨਫਰਾਸਟ੍ਰਕਚਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਵੀ ਬਣ ਜਾਏਗਾ, ਕਿਉਂਕਿ ਇੱਕ ਐਗਜ਼ਾਮਪਲ 1BC ਦੀ ਵੀ ਤਾਂ ਹੈ।
ਹਾਂ ਹਾਂ,
1BC ਦੇਖੋ, ਉਹ ਕੋਈ ਪਾਰਟੀ, ਮਤਲਬ ਕੋਈ ਪਾਰਟੀ ਆਪਣੇ ਆਪ ਦੇ ਵਿੱਚ ਹੈ ਨਹੀਂ ਹੁੰਦਾ, ਆਫੀਸ਼ੀਅਲ ਪਾਰਟੀ ਸਟੇਟਸ ਵੀ ਉਹਨਾਂ ਨੇ ਗਵਾ ਲਿਆ, ਪਰ ਟਾਰਾ ਆਰਮਸਟਰੋਂਗ ਅਤੇ ਡੈਲਸ ਬਰੋਡੀ ਨੇ ਰਲ ਕੇ ਆਪਣੀ ਫੰਡਿੰਗ ਸ਼ੁਰੂ ਕਰਵਾ ਲਈ ਸੀ ਅਤੇ ਉਹ ਚੰਗਾ ਉਹਨਾਂ ਦਾ ਕੰਮ ਚੱਲਦਾ ਰਿਹਾ। ਉਹ ਤਾਂ ਦੋਨੋਂ ਜਣੇ ਆਪਸ ਦੇ ਵਿੱਚ ਲੜ ਪਏ, ਜਿਹਦੇ ਕਰਕੇ ਹੁਣ ਪਾਰਟੀ ਆਪਣਾ ਆਫੀਸ਼ੀਅਲ ਪਾਰਟੀ ਸਟੇਟਸ ਗਵਾ ਗਈ। ਹਾਂ, ਪਰ ਇਹ ਜਿਹੜੀ ਨਵੀਂ ਪਾਰਟੀ ਹੈ ਪੀਟਰ ਮਿਲੋਬਾਰ ਅਤੇ ਈਅਨ ਪੇਟਨ ਦੀ, ਜੋ ਵੀ ਉਹਦਾ ਨਾਮ ਰੱਖਣਗੇ ਉਹ, ਇਹਦੇ ਵਿੱਚ ਤਾਂ ਇਹ ਕਿਹਾ ਜਾ ਰਿਹਾ ਵੀ ਹੋਰ ਵੀ ਕਈ ਸਾਰੇ MLA ਜਿਹੜੇ ਹੁਣ ਇੰਡੀਪੈਂਡੈਂਟ ਬੈਠੇ ਹੋਏ ਨੇ, ਮੇ ਬੀ ਉਹ ਇਸੇ ਧਿਰ ਨੂੰ ਜੁਆਇਨ ਕਰਨ।
ਐਲਨਰ ਸਟਰਕੋ ਦਾ ਨਾਮ ਹੋਣਾ ਜਾ ਰਿਹਾ।
ਯਾ, ਤੇ ਈਵਨ ਜਿਹੜੇ
ਬਾਕੀ ਵੀ
ਜਿਹੜੇ ਹੁਣ ਵੀ ਰੀਸੈਂਟਲੀ ਜਿਹੜੇ BC ਕੰਸਰਵੇਟਿਵਸ ਵੀ ਜਿਹੜੇ ਹੁਣੇ ਛੱਡ ਕੇ ਗਏ ਨੇ, ਆ ਪਿਛਲੇ 9 ਦੇ ਵਿੱਚੋਂ ਕਈ ਇੰਡੀਪੈਂਡੈਂਟ, ਬਹੁਤ 7 ਇੰਡੀਪੈਂਡੈਂਟ ਬੈਠੇ ਨੇ, ਉਹਨਾਂ 7 ਦੇ ਵਿੱਚੋਂ ਵੀ ਹੋ ਸਕਦਾ ਕਿ ਬਹੁਤੇ ਜਿਹੜੇ ਨੇ ਇਸ ਨਵੀਂ ਧਿਰ ਦੇ ਵਿੱਚ ਜਾ ਕੇ ਜੁੜਨ, ਜਿਹਦਾ ਮਤਲਬ ਇਹ ਹੋਏਗਾ ਕਿ ਜਿਹੜੀ ਆ ਨਵੀਂ ਪਾਰਟੀ ਹੋਏਗੀ, ਇਹ ਨੋ ਨੇਮ ਪਾਰਟੀ ਜਿਹੜੀ ਹੈ, ਇਹ ਤੀਸਰੀ ਵੱਡੀ ਧਿਰ ਹੋਏਗੀ ਲੈਜਿਸਲੇਚਰ ਦੇ ਵਿੱਚ। ਮਤਲਬ ਇਹ ਹੋਏਗਾ ਕਿ ਜਿਹੜੀ ਆ ਨਵੀਂ ਪਾਰਟੀ ਹੋਏਗੀ, ਇਹ ਨੋ ਨੇਮ ਪਾਰਟੀ ਜਿਹੜੀ ਹੈ, ਇਹ ਤੀਸਰੀ ਵੱਡੀ ਧਿਰ ਹੋਏਗੀ ਲੈਜਿਸਲੇਚਰ ਦੇ ਵਿੱਚ।
ਜੀ, ਅੱਛਾ, ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਫਿਰ ਫੰਡਿੰਗ ਆਉਣੀ ਸ਼ੁਰੂ ਹੋ ਜਾਏਗੀ ਹੌਲੀ ਹੌਲੀ, ਇਨਫਰਾਸਟ੍ਰਕਚਰ ਬਣੇਗਾ, ਕਿਉਂਕਿ ਉਹ ਇਨਫਰਾਸਟ੍ਰਕਚਰ ਹੌਲੀ ਹੌਲੀ ਬਣਨਾ, ਕੀ DAVDB ਉਸੇ ਹੀ ਸਮੇਂ ਨੂੰ ਕੈਪੀਟਲਾਈਜ਼ ਕਰਨਾ ਚਾਹੁੰਗੇ ਕਿ ਜਦੋਂ ਆ ਲਾਮਬੰਦ ਹੋਣੇ ਅਜੇ ਸ਼ੁਰੂ ਹੀ ਹੋਏ ਨੇ, ਹੁਣ ਕਰਾ ਲਓ ਇਲੈਕਸ਼ਨ, ਕਿ ਹੁਣ ਇਲੈਕਸ਼ਨ ਕਰਾ ਕੇ ਫਿਰ ਵੀ ਹੱਥ ਪੱਲੇ ਕੁਝ ਪੈ ਸਕਦਾ ਜੇ ਇੱਕ ਵਾਰ ਆ ਪਾਰਟੀਆਂ ਦੇ ਪੈਰ ਲੱਗ ਗਏ, ਜਦੋਂ ਇੱਕ ਗਰੁੱਪ ਕੰਸੋਲੀਡੇਟ ਹੋ ਕੇ ਜੇ ਆਪਣੇ ਪੈਰ ਜਮਾ ਲੈਂਦਾ, ਫਿਰ ਅੱਗੇ ਦਾ ਸਮਾਂ ਮੁਸ਼ਕਲ ਹੋ ਸਕਦਾ। ਵਾਸੂ ਜੀ, ਫੈਡਰਲ ਸਰਕਾਰ ਨੇ ਅਪ੍ਰੈਲ ਦੇ ਮਹੀਨੇ ਕਿਹਾ ਸੀ ਕਿ ਜਿਹੜਾ ਗੈਸੋਲੀਨ ਦੇ ਉੱਪਰ ਜਿਹੜੀ ਐਕਸਾਈਜ਼ ਡਿਊਟੀ ਲੱਗਦੀ ਆ, ਕਿ ਉਹਦੇ ਉੱਪਰ ਰਿਆਇਤ ਦਿੱਤੀ ਜਾਏਗੀ ਅਤੇ ਇਹ 7 ਸਤੰਬਰ ਤੱਕ ਰਿਆਇਤ ਜਾਰੀ ਰਹਿਣੀ ਆ। ਪਿਛਲੇ ਦਿਨਾਂ 'ਚ ਵੈਸੇ ਤਾਂ ਜਦੋਂ ਇਹ ਰਿਆਇਤ ਲਾਗੂ ਕੀਤੀ ਸੀ ਉਦੋਂ ਤੋਂ ਹੀ ਕੰਜ਼ਰਵੇਟਿਵਸ ਵੱਲੋਂ, ਪੀਅਰ ਪੋਲੀਏ ਵੱਲੋਂ ਮੰਗ ਕੀਤੀ ਗਈ ਕਿ ਜੀ ਇਹ 7 ਸਤੰਬਰ ਤੱਕ ਨਹੀਂ, ਇਹਨੂੰ ਹੋਰ ਅੱਗੇ ਚਲਾਓ। ਇਹਦੇ ਵਿੱਚ ਇਕੱਲੀ ਐਕਸਾਈਜ਼ ਡਿਊਟੀ ਹੀ ਨਹੀਂ, GST ਵੀ ਮਾਫ਼ ਕਰੋ ਅਤੇ ਬਾਕੀ ਦੀਆਂ ਰਿਆਇਤਾਂ ਵੀ ਦਿਓ, ਅੱਗੇ ਚੱਲ ਕੇ ਉਹਦੀ ਵੀ ਗੱਲ ਕਰਦੇ ਹਾਂ ਕਿਉਂਕਿ ਪੋਲੀਏ ਨੇ ਕੱਲ੍ਹ ਵੀ ਉਹ ਗੱਲ ਕੀਤੀ ਆ। ਪਰ ਇਸ ਰਿਆਇਤ ਦੇ ਵਿੱਚ ਹੋਇਆ ਕਿ CS ਟੈਕਸ ਕੱਟ ਦੇ ਵਿੱਚ ਗੈਸੋਲੀਨ ਦੇ ਉੱਪਰ 10 ਸੈਂਟ ਪ੍ਰਤੀ ਲੀਟਰ ਦੀ ਰਿਆਇਤ ਸੀ ਅਤੇ ਡੀਜ਼ਲ ਦੇ ਉੱਪਰ 4 ਸੈਂਟ ਪ੍ਰਤੀ ਲੀਟਰ ਦੀ ਰਿਆਇਤ ਸੀ। ਕੱਲ੍ਹ ਸਵੇਰ ਤੋਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਇਹਨੂੰ ਐਕਸਟੈਂਡ ਕਰਨ ਬਾਰੇ ਫਾਈਨੈਂਸ ਮਿਨਿਸਟਰ ਫ੍ਰਾਂਸੁਆ ਫਿਲੀਪ ਸ਼ੈਂਪੇਨ ਐਲਾਨ ਕਰਨਗੇ, ਅਤੇ ਕੱਲ੍ਹ ਐਲਾਨ ਉਹਨਾਂ ਵੱਲੋਂ ਕਰ ਦਿੱਤਾ ਗਿਆ ਹੈ, ਐਕਸਟੈਂਸ਼ਨ ਕੀਤੀ ਗਈ ਹੈ ਫੈਡਰਲ ਗੈਸ ਟੈਕਸ ਕੱਟ ਦੀ।
ਯਾ, ਸੋ ਇਹ ਜਿਹੜਾ ਫੈਡਰਲ ਫਿਊਲ ਐਕਸਾਈਜ਼ ਟੈਕਸ ਸੀ, ਇਹਦੀ ਜਿਹੜੀ ਐਗਜ਼ੈਂਪਸ਼ਨ ਹੈ ਉਹ 7 ਸਤੰਬਰ ਤੋਂ ਵਧਾ ਕੇ 31 ਜਨਵਰੀ 2027 ਤੱਕ ਕਰ ਦਿੱਤੀ ਗਈ। ਮਤਲਬ ਹੈ ਕਿ 31 ਜਨਵਰੀ 2027 ਤੱਕ ਇਹ ਐਕਸਾਈਜ਼ ਡਿਊਟੀ ਲੱਗੇਗੀ ਨਹੀਂ, ਫਿਰ 1 ਫਰਵਰੀ ਤੋਂ 31 ਮਾਰਚ ਤੱਕ ਅੱਧੀ ਡਿਊਟੀ ਲੱਗੇਗੀ, 50% ਰਿਆਇਤ ਦਿੱਤੀ ਜਾਏਗੀ, ਅੱਧਾ ਟੈਕਸ ਮਾਫ਼ ਕੀਤਾ ਜਾਏਗਾ।
ਮਤਲਬ 5 ਸੈਂਟ, ਸੋ ਜਿਹੜੇ ਉਹ 2 ਮਹੀਨੇ ਹੋਣਗੇ 1 ਫਰਵਰੀ ਤੋਂ 31 ਮਾਰਚ ਵਿਚਕਾਰ, ਗੈਸੋਲੀਨ ਉੱਪਰ 5 ਸੈਂਟ ਦੀ ਰਿਆਇਤ ਰਹਿ ਜਾਣੀ ਹੈ ਅਤੇ ਡੀਜ਼ਲ ਉੱਪਰ ਸਿਰਫ 2 ਸੈਂਟ ਪ੍ਰਤੀ ਲੀਟਰ ਬਚਣਗੇ।
ਅਤੇ 31 ਮਾਰਚ ਤੋਂ ਬਾਅਦ, ਮਤਲਬ 1 ਅਪ੍ਰੈਲ ਤੋਂ ਅਗਲੇ ਫਿਸਕਲ ਤੋਂ, ਇਹ ਜਿਹੜਾ ਟੈਕਸ ਹੈ ਬਹਾਲ ਹੋ ਜਾਏਗਾ, ਸੋ ਐਕਸਾਈਜ਼ ਟੈਕਸ ਜਿਹੜਾ ਪੂਰੇ ਦਾ ਪੂਰਾ ਲੱਗਣਾ ਸ਼ੁਰੂ ਹੋ ਜਾਏਗਾ।
ਇਹਦੇ ਨਾਲ ਵਾਸੂ ਜੀ ਜਿਹੜੀ ਟੋਟਲ ਜਿਹੜੀ ਰੈਵਨਿਊ ਹਿੱਟ ਹੈ ਬਿਕੋਜ਼ ਆਫ ਦੀ ਐਕਸਟੈਂਸ਼ਨ ਜਿਹੜੀ ਕੱਲ੍ਹ ਅਨਾਊਂਸਮੈਂਟ ਕੀਤੀ ਗਈ ਆ, ਉਹਦੇ ਕਰਕੇ $2.9 billion ਇਹ ਕਹਿ ਲਓ ਰੈਵਨਿਊ ਲੋਸ ਹੋਣਾ ਫੈਡਰਲ ਸਰਕਾਰ ਨੂੰ, ਜਿਹੜੀ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਜਿਹੜੀ ਐਕਸਟੈਂਸ਼ਨ ਜਾਂ ਐਗਜ਼ੈਂਪਸ਼ਨ ਸੀਗੀ ਉਹਦੇ ਕਰਕੇ ਟੋਟਲ ਤਕਰੀਬਨ $2.4 billion ਸਰਕਾਰ ਦਾ ਖਰਚਾ ਆਇਆ। ਇਹ ਫਾਈਨੈਂਸ ਡਿਪਾਰਟਮੈਂਟ ਦੇ ਅੰਕੜੇ ਨੇ। ਸੋ ਟੋਟਲ ਇਹਨਾਂ ਨੇ ਕਿਹਾ ਵੀ $5.3 billion ਰੈਵਨਿਊ ਲਾਸ ਫੈਡਰਲ ਸਰਕਾਰ ਦਾ ਹੋਣਾ ਹੈ ਅਪ੍ਰੈਲ ਤੋਂ ਲੈ ਕੇ ਅਗਲੇ ਸਾਲ ਦੀ 31 ਮਾਰਚ ਤੱਕ।
PBO ਨੇ ਕਿਹਾ ਸੀ ਕਿ ਵੀ 2.4 ਬਿਲੀਅਨ ਨਹੀਂ ਹੈ, 2.1 ਬਿਲੀਅਨ ਡਾਲਰ ਦਾ ਨੁਕਸਾਨ ਹੋਏਗਾ
ਅਪ੍ਰੈਲ ਤੋਂ
ਸਤੰਬਰ ਤੱਕ ਦੀ ਐਗਜ਼ੰਪਸ਼ਨ ਨਾਲ, ਪਰ ਜੇ 2.4 ਬਿਲੀਅਨ ਲੈ ਕੇ ਚੱਲਾਂਗੇ ਤਾਂ ਉਹਦੇ 2.9 ਬਿਲੀਅਨ ਜੋੜੇ ਜਾਣ ਅਤੇ ਟੋਟਲ 5.3 ਬਿਲੀਅਨ ਬਣਦਾ। ਹੁਣ ਸਵਾਲ ਇਹ ਵੀ ਪੈਸੇ ਕਿੱਥੋਂ ਆਉਣਗੇ, ਇਹ ਸਵਾਲ ਪੁੱਛਿਆ ਗਿਆ ਫਰਾਂਸਵਾ ਫਿਲਿਪ ਸ਼ੈਂਪੇਨ ਨੂੰ। ਉਹਨਾਂ ਨੇ ਕਿਹਾ ਵੀ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਪੱਧਰ 'ਤੇ ਵਧੀਆਂ ਨੇ, ਉਹਦੇ ਕਰਕੇ ਸਰਕਾਰ ਦਾ ਰੈਵਨਿਊ ਵੀ ਵਧਿਆ, ਅਤੇ ਕਹਿੰਦੇ ਉਹਦੇ ਵਿੱਚੋਂ ਹੀ ਅਸੀਂ ਇਹ ਪੈਸੇ ਅਸੀਂ ਜੁਗਾੜ ਲਵਾਂਗੇ ਕਿ ਇਹ ਅਫੋਰਡ ਆਪਾਂ ਕਰ ਸਕਦੇ ਹਾਂ, ਘਬਰਾਉਣ ਦੀ ਲੋੜ ਨਹੀਂ।
ਪੀਅਰ ਪੋਲੀਅਵ ਨੇ ਮੰਗ ਜੋ ਪਹਿਲਾਂ ਵੀ ਉਹ ਕਰਦੇ ਰਹੇ, ਉਹਨਾਂ ਨੇ ਪਹਿਲੀ ਗੱਲ ਤਾਂ ਕੱਲ੍ਹ ਉਹਨਾਂ ਨੇ ਇਸ ਗੱਲ ਦਾ ਕ੍ਰੈਡਿਟ ਲਿਆ ਕਿ ਦੇਖੋ ਸਾਡੀ ਐਡਵੋਕੇਸੀ ਕਰਕੇ ਫੈਡਰਲ ਸਰਕਾਰ ਨੂੰ ਇਹ ਜਿਹੜੀ ਐਕਸਾਈਜ਼ ਡਿਊਟੀ ਵਾਲੀ ਰਿਆਇਤ ਹੈ ਤੇਲ ਉੱਪਰੋਂ ਉਹ ਐਕਸਟੈਂਡ ਕਰਨੀ ਪੈ ਗਈ ਹੈ, ਪਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਪਹਿਲੀ ਇਹ ਗੱਲ ਪਹਿਲਾਂ ਵੀ ਕਰਦੇ ਰਹੇ ਆ ਕਿ ਇਹਨੂੰ ਤੁਸੀਂ ਅਗਲੇ ਸਾਲ ਦੇ ਕੈਨੇਡਾ ਡੇ ਤੱਕ ਐਕਸਟੈਂਡ ਕਰੋ, 1 July 2027 ਤੱਕ ਐਕਸਾਈਜ਼ ਡਿਊਟੀ ਗੈਸ ਉੱਪਰੋਂ ਹਟਾਈ ਜਾਵੇ ਤੇਲ ਤੋਂ, ਪਰ ਉਹ ਤੋਂ ਇਲਾਵਾ ਜਿਹੜੀ ਗੈਸੋਲੀਨ ਦੇ ਉੱਪਰ ਜਾਂ ਈਵਨ ਗੈਸ ਅਤੇ ਡੀਜ਼ਲ 'ਤੇ GST ਲੱਗਦੀ ਆ ਉਹ ਹਟਾਓ, ਇੰਡਸਟਰੀਅਲ ਕਾਰਬਨ ਟੈਕਸ ਹਟਾਓ, ਅਤੇ ਨਾਲ ਹੀ ਜਿਹੜਾ ਕਲੀਨ ਫਿਊਲ ਰੈਗੂਲੇਸ਼ਨਸ ਨੇ ਉਹਨਾਂ ਦੇ ਵਿੱਚ ਵੀ ਤਬਦੀਲੀ ਕੀਤੀ ਜਾਵੇ ਤਾਂ ਕਿ ਜਿਹੜੀ ਤੇਲ ਦੀ ਲਾਗਤ ਆ ਉਹ ਘੱਟ ਸਕੇ ਲੋਕਾਂ ਵਾਸਤੇ।
ਅਤੇ ਇਹਨਾਂ ਨੇ ਕ੍ਰੈਡਿਟ ਲੈਣਾ ਸੀ, ਇਸ ਚੀਜ਼ ਦਾ ਲੈਣਾ ਬਣਦਾ ਵੀ ਸੀ, ਅਤੇ ਕੱਲ੍ਹ ਇਹਨਾਂ ਨੇ ਕਾਫ਼ੀ ਠੋਕ ਪੁਜਾ ਕੇ ਉਹ ਕ੍ਰੈਡਿਟ ਲਿਆ।
NDP ਦੇ ਅਵੀ ਲੋਇਸ ਨਹੀਂ ਖੁਸ਼ ਹੋਏ,
ਉਹ ਨਹੀਂ ਹੁੰਦੇ ਛੇਤੀ ਖੁਸ਼। ਸੋ ਉਹਨਾਂ ਦਾ ਕਹਿਣਾ ਸੀ, ਕਹਿੰਦੇ ਤਾਂ ਤੁਸੀਂ ਫਿਰ ਆਇਲ ਐਂਡ ਗੈਸ ਕੰਪਨੀਜ਼ ਨੂੰ ਇੱਕ ਹੋਰ ਕੋਸਟਲੀ ਹੈਂਡਆਊਟ ਦੇ ਦਿੱਤਾ ਕਿ ਉਹਨਾਂ ਨੂੰ ਕੋਈ ਆਪਣੇ ਮੁਨਾਫੇ ਘਟਾਉਣ, ਤੁਸੀਂ ਉਹਨਾਂ ਨੂੰ ਕਿਉਂ ਟੈਕਸਪੇਅਰ ਦੇ ਪੈਸੇ ਦੇ ਰਹੇ ਹੋ। ਸੋ
ਜੇ ਸਰਕਾਰ ਇਹ ਡਿਕਟੇਟ ਕਰਨ ਲੱਗ ਜਾਵੇ, ਕਿਉਂਕਿ ਆਪਣੇ ਮੈਕਸੀਮਮ ਸੁਜੈਸਟਿਡ ਰੇਟ ਉਹ ਵੀ ਸੁਜੈਸਟਿਡ ਹੀ ਹੁੰਦੀ ਆ, ਮੈਕਸੀਮਮ ਰੀਟੇਲ ਪ੍ਰਾਈਸ ਦਾ ਤਾਂ ਕੋਨਸੈਪਟ ਹੈ ਹੀ ਨਹੀਂ ਨਾ ਆਪਣੇ। ਸੋ ਸਰਕਾਰ ਥੋੜ੍ਹੇ ਇਹ ਕਹੇਗੀ ਵੀ ਤੁਸੀਂ ਇਸ ਤੋਂ ਵੱਧ ਪੈਸੇ ਚਾਰਜ ਨਹੀਂ ਕਰ ਸਕਦੇ ਕਿਸੇ ਵੀ ਪ੍ਰਾਈਵੇਟ ਅਦਾਰੇ ਨੂੰ, ਫਿਰ ਤੁਸੀਂ ਆਪਣੇ ਆਪ ਨੂੰ ਫ੍ਰੀ ਮਾਰਕੀਟ ਇਕੋਨਮੀ ਨਹੀਂ ਕਹਿ ਸਕਦੇ।
ਪਰ ਚਲੋ ਕੋਈ ਨਹੀਂ, ਆਵੀ ਲੂਇਸ ਅਜੇ NDP ਨੂੰ ਗ੍ਰਾਸਰੂਟ ਲੈਵਲ 'ਤੇ ਸਟਰੋਂਗ ਬਣਾਉਣ ਲਈ ਵਿਅਸਤ ਨੇ
ਜੀ ਜੀ,
ਅਤੇ ਬਾਈ ਇਲੈਕਸ਼ਨ ਨਹੀਂ ਲੜ ਰਹੇ ਕੋਈ
ਜੀ,
ਜਿਹੜੇ ਅਗਲੇ ਹੁਣ 6 ਹੋਰ ਬਾਈ ਇਲੈਕਸ਼ਨ ਹੋਣੇ ਨੇ ਉਹਨਾਂ ਵਿੱਚੋਂ ਵੀ ਇਹਨਾਂ ਨੂੰ ਕੋਈ ਸੀਟ ਪਸੰਦ ਨਹੀਂ ਆਈ। ਸੋ ਇਹ ਅਭੀ ਢੂੰਡ ਰਹੇ ਹੈ ਮੇਰੇ ਵਾਲਾ ਔਰੇਂਜ,
ਮੇਰੇ ਵਾਲਾ ਔਰੇਂਜ, ਔਰੇਂਜ
ਔਰੇਂਜ ਚਾਹੀਦਾ ਨਾ
ਜੀ, ਬਿਲਕੁਲ।
ਸੋ ਵੀ ਉਹ ਇਹਨਾਂ ਨੂੰ ਔਰੇਂਜ ਸ਼ੇਡ ਜਿਹੜਾ ਪਸੰਦ ਨਹੀਂ ਆ ਰਿਹਾ, ਸੋ ਅਜੇ ਥੋੜ੍ਹੀ ਸ਼ਾਪਿੰਗ ਕਰ ਰਹੇ ਨੇ ਕਿ ਕੋਈ ਹੋਰ ਬਾਈ ਇਲੈਕਸ਼ਨ ਆਵੇ
ਜੀ
ਇਨਕੇ ਵਾਲਾ ਔਰੇਂਜ, ਉੱਥੋਂ ਫਿਰ ਬਾਈ ਇਲੈਕਸ਼ਨ ਲੜਨਗੇ। ਅਜੇ 9 ਦੇ ਵਿੱਚੋਂ ਕੋਈ ਰੰਗ ਪਸੰਦ ਨਹੀਂ ਆਇਆ,
ਇਹਨਾਂ ਕੋਲ ਮੈਂਬਰ ਵੀ ਤਾਂ 5 ਹੀ ਹੈਗੇ ਨੇ ਨਾ ਹੁਣ, ਨਹੀਂ ਤਾਂ ਕਿਸੇ ਨੂੰ ਇਹ ਵੀ ਨਹੀਂ ਕਹਿ ਦੇ ਭਾਈ ਸੀਟ ਛੱਡ ਦੇ ਤੇਰੀ ਥਾਂ 'ਤੇ ਅਸੀਂ ਇਲੈਕਸ਼ਨ ਲੜ ਲੈਂਦੇ। ਸੇਫ ਸੀਟਾਂ ਥੋੜ੍ਹੀਆਂ ਹੀ ਨੇ, ਸੇਫ ਸੀਟ ਵਾਲਾ ਅਗਲਾ ਕਹਿੰਦਾ ਕਿ ਮੈਂ ਕਿਉਂ ਆਪਣੀ ਸੀਟ 'ਤੇ ਆਗਾ, ਕਿਉਂਕਿ ਜਿਹੜੀ ਪਾਰਟੀ 'ਚ ਬੰਦੇ ਹੀ 5 ਰਹਿ ਗਏ ਉਹ ਤੁਹਾਨੂੰ ਉਹਦੇ ਏਵਜ ਦੇ ਵਿੱਚ ਕੁਝ ਹੋਰ ਕਿਤੇ ਫਿੱਟ ਵੀ ਕੀ ਕਰੇਗੀ,
ਉਹ ਜਿਹੜੇ ਜਿੱਤੇ ਵੀ ਨੇ ਉਹ ਵੀ ਕਿਹੜੇ ਕਿੰਨੇ ਕੁ ਸੇਫ ਨੇ ਪਤਾ ਨਹੀਂ ਨਾ,
ਪਤਾ ਨਹੀਂ। ਯੈਸ, ਅਸਲ ਜੀ AMC ਇੰਸ਼ੋਰੈਂਸ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ, ਸਾਰੇ ਕਰਦੇ ਨੇ ਅਗਰੀ, ਬੈਸਟ ਪਲਾਨ ਅਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC 128 ਸਟਰੀਟ ਅਤੇ 80 ਐਵੀਨਿਊ 'ਤੇ ਯੋਰਕ ਸੈਂਟਰ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਹੈ, ਜਿੱਥੋਂ ਟਰੈਕਿੰਗ ਲਈ ਪੋਰਟ ਅਤੇ ਬਾਰਡਰ ਬੌਂਡ ਵੀ ਇਸ਼ੂ ਕੀਤੇ ਜਾਂਦੇ ਨੇ। ਮਲਟੀਪਲ ਲੋਕੇਸ਼ਨਸ ਟੂ ਸਰਵ ਯੂ, ਓਪਨ 7 ਡੇਜ਼ ਅ ਵੀਕ ਫਰੋਮ 9 AM ਟੂ 9 PM। ਕਾਲ 604-507-6666, 604-507-6666। ਕੋਟ ਹਾਸਲ ਕਰਨ ਲਈ AMCinsurance.ca ਤੇ ਜਾਓ, ਦੈਟਸ AMCinsurance.ca। ਬਲੂ ਸਟਾਰ ਸਕੂਲ ਆਫ ਟ੍ਰੇਡਸ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ। ਜੇ ਤੁਸੀਂ ਐਕਸਪੀਰੀਅੰਸਡ ਇਲੈਕਟ੍ਰੀਸ਼ੀਅਨ, ਪਲੰਬਰ, ਰੈਫਰੀਜਰੇਸ਼ਨ ਮਕੈਨਿਕ, ਕਾਰਪੈਂਟਰ, ਮਿਲ ਰਾਈਟ, ਆਟੋਮੋਟਿਵ ਸਰਵਿਸ ਟੈਕਨੀਸ਼ੀਅਨ, ਟਰੱਕ ਮਕੈਨਿਕ ਜਾਂ ਵੈਲਡਰ ਹੋ ਤਾਂ ਬਲੂ ਸਟਾਰ ਸਕੂਲ ਆਫ ਟ੍ਰੇਡਸ ਤੋਂ ਰੈੱਡ ਸੀਲ ਕੋਰਸ ਕਰਕੇ ਸਰਟੀਫਾਈਡ ਹੋ ਸਕਦੇ ਹੋ। FSR ਮਾਸਟਰ ਇਲੈਕਟ੍ਰੀਸ਼ੀਅਨ ਦਾ ਕੋਰਸ ਵੀ ਕਰਾਉਂਦੇ ਨੇ। ਫੋਰ ਆਲ ਰੈੱਡ ਸੀਲ ਕੋਰਸਿਸ ਕਾਲ ਬਲੂ ਸਟਾਰ ਸਕੂਲ ਆਫ ਟ੍ਰੇਡਸ 604-379-1134, 604-379-1134। ਬਲੂ ਸਟਾਰ ਸਕੂਲ ਆਫ ਟ੍ਰੇਡਸ 604-379-1134। ਬਸ ਜੀ, ਛੋਟੀ ਜਿਹੀ ਬ੍ਰੇਕ ਲਈ, ਇੱਕ ਬ੍ਰੇਕ ਤੋਂ ਬਾਅਦ ਫਿਰ ਗੱਲ ਕਰਦੇ ਹਾਂ। ਟਰੰਪ ਨੇ ਕੱਲ੍ਹ 6 ਮਿੰਟ ਲਾਏ ਕੈਨੇਡਾ ਨੂੰ ਯਾਦ ਕਰਦੇ ਹਾਂ, ਸੱਜਿਓਂ ਖੱਬਿਓਂ ਪਤਾ ਨਹੀਂ ਕੀ ਕੁਝ ਕਹੀ ਗਏ, ਤੁਸੀਂ ਫੈਕਟ ਚੈੱਕ ਕਰੋ ਗੱਲਾਂ, ਉਹ ਕਈ ਗੱਲਾਂ ਲੱਗਦੀ ਸਾਰੀਆਂ ਬੇਬੁਨਿਆਦ ਨੇ, ਕਈ ਬੇਬੁਨਿਆਦ ਨੇ। ਕੁਝ ਚੀਜ਼ਾਂ ਦੀ ਉਹਨਾਂ ਨੇ ਸ਼ੇਖੀ ਵੀ ਮਾਰੀ ਆ ਕਿ ਜੀ ਮੇਰੇ ਦੋਸਤ ਨੇ ਇੱਕ ਜਹਾਜ਼ ਖਰੀਦਣਾ ਸੀ, ਕੈਨੇਡਾ ਨੇ ਉਹ ਜਹਾਜ਼ ਨੂੰ ਸਰਟੀਫਾਈ ਨਹੀਂ ਸੀ ਕੀਤਾ, ਇਸ ਕਰਕੇ ਮੈਂ ਕੈਨੇਡਾ ਦੇ ਉੱਪਰ ਟੈਰਿਫ ਲਾ ਤਾ।
ਕਿਸੇ ਨੇ ਪੁੱਛਿਆ ਵੀ ਨਹੀਂ ਸੀ,
ਹਾਂ ਹੀ ਵੋਲੰਟੀਅਰਡ ਦੈਟ ਵਾਸੂ ਜੀ। ਡੋਨਲਡ ਟਰੰਪ ਨੇ ਦੋਣੇ ਹੀ 2-3 ਮਿੰਟ ਪਹਿਲਾਂ ਇੱਕ ਟਰੂਥ ਸੋਸ਼ਲ 'ਤੇ ਪੋਸਟ ਪਾਈ ਆ, ਉਹਦੇ 'ਚ ਟਰੰਪ ਦਾ ਇਹ ਕਹਿਣਾ ਕਿ ਇਟ ਇਜ਼ ਵੈਰੀ ਗੁੱਡ ਫੋਰ ਕੈਨੇਡੀਅਨ ਪੋਲੀਟੀਸ਼ੀਅਨਸ ਲਾਈਕ ਪ੍ਰਾਈਮ ਮਿਨਿਸਟਰ ਕਾਰਨੀ, ਪਹਿਲਾਂ ਤਾਂ ਪ੍ਰਾਈਮ ਮਿਨਿਸਟਰ ਲਿਖਿਆ ਚਲੋ, ਲਾਈਕ ਪ੍ਰਾਈਮ ਮਿਨਿਸਟਰ ਕਾਰਨੀ ਟੂ ਮੇਕ ਪ੍ਰੈਜ਼ੀਡੈਂਟ ਡੋਨਲਡ ਜੇ ਟਰੰਪ ਦੀ ਐਨਮੀ ਅੰਟਿਲ ਦੇਅਰ ਇਕੋਨਮੀ ਕਲੈਪਸਿਸ, ਦੈਨ ਇਟ ਵਿਲ ਪ੍ਰੂਵ ਟੂ ਬੀ ਵੈਰੀ ਬੈਡ ਫੋਰ ਪੋਲੀਟਿਕਸ, ਵਰਸ ਦੈਨ ਐਨੀਥਿੰਗ ਦੈਟ ਹੈਜ਼ ਐਵਰ ਹੈਪਨ ਟੂ ਅ ਕੈਨੇਡੀਅਨ ਪੋਲੀਟੀਸ਼ੀਅਨ, ਜਸਟ ਵਾਚ President Donald J. Trump. ਅੱਜ ਇਹਨਾਂ ਨੇ ਥੈਂਕਸ ਫੋਰ ਯੂਰ ਅਟੈਂਸ਼ਨ ਟੂ ਦਿਸ ਮੈਟਰ ਨਹੀਂ ਲਿਖਿਆ, ਪਰ ਇਹ ਧਮਕੀ ਆ ਵੀ ਜਸਟ ਵਾਚ, ਵੀ ਮਾਰਕ ਕਾਰਨੀ ਵਰਗੇ ਕਿਸੇ ਵੀ ਕੈਨੇਡੀਅਨ ਪੋਲੀਟੀਸ਼ਨ ਦਾ ਇੰਨਾ ਮਾੜਾ ਹਸ਼ਰ ਨਹੀਂ ਹੋਇਆ ਹੋਣਾ ਜੋ ਮਾਰਕ ਕਾਰਨੀ ਦਾ ਹੋਏਗਾ।
ਦੇਖੀ ਚੱਲੋ,
ਹਾਂ,
ਪਰ ਮੈਨੂੰ ਇਹ ਨਹੀਂ ਸਮਝ ਆਇਆ ਕਿ ਇਕੋਨਮੀ ਦਾ ਈ ਅਤੇ ਪੋਲੀਟਿਕਸ ਦਾ ਪੀ ਵੱਡਾ ਕਿਉਂ ਆ।
ਜੀ 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 ਹਾਂ, ਹਰ ਜਗ੍ਹਾ ਇੱਦਾਂ ਹੀ ਆ, ਪਤਾ ਨਹੀਂ ਬਸ ਜੀ, ਕੈਨੇਡੀਅਨ ਪੋਲੀਟੀਸ਼ਨ ਦੇ ਵਿੱਚ ਉਹਦਾ ਵੀ ਸੀ ਅਤੇ ਪੀ ਵੱਡਾ ਹੀ ਆ, ਹੈ ਨਾ, ਕਨੇ ਐਂਡ ਦੈਨ ਵਰਸ ਦਾ ਡਬਲਿਊ, ਇਹ ਹਾਈਫਨ ਨਾਲ ਹੀ ਇੱਕ ਨਾਲ ਇਹ ਪੋਸਟ ਆ, ਇਹ ਜਨਰੇਟ ਏ ਆਈ ਤੋਂ ਕਰਾਈ ਆ ਮੋਸਟ ਲਾਈਕਲੀ,
ਆਈ ਡਾਊਟ,
ਕਿਉਂਕਿ ਜੇ ਨਹੀਂ ਨਹੀਂ ਫਿਰ ਟਰੰਪ ਏ ਆਈ ਤੇ ਸਿਰਫ ਫੋਟੋਆਂ ਤੇ ਵੀਡੀਓਜ਼ ਹੀ ਬਣਾਉਂਦੇ, ਉਹ ਟੈਕਸਟ ਨਹੀਂ ਜਨਰੇਟ ਕਰਦੇ, ਇਹ ਤਾਂ
ਬੰਦੇ ਰੱਖੇ ਹੋਏ ਨੇ ਨਾ ਜਿਹੜਾ ਡਿਕਟੇਸ਼ਨ ਦਿੰਦੇ ਇਹ
ਜੀ,
ਪਰ ਸਵਾਲ ਇਹ ਆ ਵੀ ਉਹ ਜਿਹਨੂੰ ਡਿਕਟੇਸ਼ਨ ਦਿੰਦੇ ਆ ਉਹਨੂੰ ਇਹ ਕਿੱਦਾਂ ਦੱਸਦੇ ਆ ਵੀ ਨਾਲ ਦਾ ਬੋਲਦੇ ਹੋਣਗੇ ਵੀ ਇਕੋਨਮੀ ਦਾ ਈ ਵੱਡਾ ਕਰਨੀ ਤੇ ਪੋਲੀਟਿਕਸ ਦਾ ਪੀ ਵੱਡਾ ਕਰਨਾ,
ਫਿਰ ਉਹੀ ਜੌਨ ਬੋਲਟਨ ਵਾਲੀ ਗੱਲ ਕਹਿੰਦੇ ਹੋਣੇ ਡੈਫੀਨੇਟਲੀ ਕਿ ਵੀ ਇਹ ਲੋਕਾਂ ਨੂੰ ਬਹੁਤ ਅੱਖਰ ਦਾ ਹੀ ਹੈ ਸਾਨੂੰ ਵੀ, ਤਾਂ ਹੀ ਆਪਾਂ ਗੱਲ ਕਰ ਰਹੇ ਹਾਂ ਜੀ। ਪਰ ਜਿਹੜੀ ਦੇਖੋ ਗੱਲ ਟਰੰਪ ਨੇ ਇੱਥੇ ਕੀਤੀ ਆ ਇਸ ਵੇਲੇ ਬਸ ਹੋਈ ਸੀ, ਜੋ ਟਰੇਡ ਵਾਰ ਚੱਲੀ ਹੋਈ ਆ, ਪਿਛਲੇ ਦਿਨ ਹੀ ਇਸੇ ਹੀ ਹਫ਼ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਸੀ ਗੱਲਬਾਤ ਕਰਨ ਨੂੰ ਅਸੀਂ ਤਿਆਰ ਹੋ ਜਾਂਦੇ ਹਾਂ, ਪਰ ਉਹ ਤੋਂ ਪਹਿਲਾਂ ਕੁਛ ਸ਼ਰਤਾਂ ਨੇ, ਇੱਕ ਤਾਂ ਅਮਰੀਕਾ ਵਾਲੇ ਦੇ ਨੀਡ ਟੂ ਸਟੋਪ ਪਲੇਇੰਗ ਟਫ, ਦੂਜੀ ਗੱਲ ਇਹ ਕਿ ਤੁਸੀਂ ਸੀਰੀਅਸਲੀ ਗੱਲ ਕਰੋ, ਅਤੇ ਜਿਹੜੀ ਆਹ ਮੀਮਸ ਵਗੈਰਾ ਬਣਾ ਰਹੇ ਹੋ ਐਵੇਂ ਟ੍ਰੋਲਿੰਗ ਕਰ ਰਹੇ ਹੋ ਵੀ ਆਹ ਬੰਦ ਕਰਨੀ ਪੈਣੀ ਹੈ,
ਸਟੋਪ ਥਰੋਇੰਗ ਸ਼ੇਡ,
ਇਹ ਇਹਨਾਂ ਨੇ ਗੱਲ ਕਹੀ, ਹਾਂ ਵੀ ਪਰਸੋਂ ਹੀ ਕਹੀ ਸੀ ਵੀ ਸਟੋਪ ਥਰੋਇੰਗ ਸ਼ੇਡ, ਵੀ ਐਵੇਂ ਫਾਲਤੂ ਦੀਆਂ ਗੱਲਾਂ ਛੱਡੋ, ਸੀਰੀਅਸ ਹੋ ਕੇ ਗੱਲ ਕਰੋ,
ਥਰੋਇੰਗ ਸ਼ੇਡ ਮਤਲਬ ਕਿਸੇ ਨੂੰ ਬੇਇੱਜ਼ਤ
ਕਰਨਾ, ਯਾ ਅਤੇ ਸੋ ਵਾਸੂ ਜੀ, ਡੋਨਲਡ ਟਰੰਪ ਨੇ ਕੱਲ੍ਹ ਓਵਲ ਆਫਿਸ ਦੇ ਵਿੱਚ ਬੈਠਿਆ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ, ਆਫਕੋਰਸ ਟਰੇਡ ਬਾਰੇ, ਕੈਨੇਡਾ ਦੇ ਨਾਲ ਰਿਲੇਸ਼ਨਸ ਬਾਰੇ ਕਿਤੇ ਸਵਾਲ ਆਇਆ, ਫਿਰ 6 ਮਿੰਟ ਲਾਏ ਟਰੰਪ ਨੇ ਤਕਰੀਬਨ, ਰੈਂਟ ਸੀ ਉਹਨਾਂ ਦਾ ਨਾ ਕੈਨੇਡਾ ਬਾਰੇ ਵੀ ਕਿਹੜੀਆਂ ਗੱਲਾਂ, ਫਿਰ ਵਿੱਚ ਨੂੰ ਸ਼ੇਖੀ ਵੀ ਮਾਰੀ, ਇੱਕ ਉਹਨਾਂ ਨੇ ਗੱਲ ਕੀਤੀ, ਕਹਿੰਦੇ ਕਿ ਕਹਿੰਦੇ ਮੇਰਾ ਦੋਸਤ ਹੈ ਜਿਹਨੇ ਨਾ ਜਹਾਜ਼ ਖਰੀਦਣਾ ਸੀ, ਗਲਫ ਸਟਰੀਮ ਵਾਲਾ ਜਹਾਜ਼ ਜਿਹੜਾ ਅਮੈਰੀਕਨ ਜਹਾਜ਼ ਆ,
ਇਹਦੇ ਬਾਰੇ ਉਹਨਾਂ ਨੇ ਨਾ ਕਿਹਾ, ਕਹਿੰਦੇ ਪਿਛਲੇ ਹਫ਼ਤੇ ਹੀ ਕਹਿੰਦੇ ਤੱਕ ਪਹਿਲਾਂ ਕਹਿੰਦੇ ਕੇਸ ਆਇਆ ਮੇਰੇ ਕੋਲ,
ਹਾਂ,
ਜਦਕਿ ਇਹ ਮਾਮਲਾ ਤਾਂ ਜਨਵਰੀ ਦਾ,
ਯੈਸ, ਅਤੇ ਉਹਦੇ ਵਿੱਚ ਵੀ ਅੱਗੇ ਟਾਈਮਲਾਈਨ ਦਾ ਬਹੁਤ ਇਸ਼ੂ, ਐਂ ਕਰਦੇ ਹਾਂ ਟਰੰਪ ਨੇ ਕੱਲ੍ਹ ਕੀ ਆਖਿਆ
ਜੀ,
ਉਹ ਟਰੰਪ ਦੀ ਉਹ ਕਲਿੱਪ ਮਾੜੀ ਜਿਹੀ ਸੁਣਦੇ ਹਾਂ, ਗਲਫ ਸਟਰੀਮ ਦੇ ਡਿਸਪਿਊਟ ਬਾਰੇ ਡੋਨਲਡ ਟਰੰਪ ਦਾ ਕੀ ਕਹਿਣਾ ਸੀ, ਗਲਫ ਸਟਰੀਮ ਇੱਕ ਲਗਜ਼ਰੀ ਬਿਜ਼ਨਸ ਜੈੱਟ ਹੈ ਜਿਹੜਾ ਅਮੈਰੀਕਨ ਕੰਪਨੀ ਵੱਲੋਂ ਬਣਾਇਆ ਜਾਂਦਾ, ਕੈਨੇਡਾ ਦੇ ਵਿੱਚ ਇਹ ਜੈੱਟ ਵਿਕ ਨਹੀਂ ਸਨ ਸਕਦੇ ਕਿਉਂਕਿ ਕੈਨੇਡਾ ਨੇ ਕਿੰਨਾ ਸਮਾਂ ਇਹਨਾਂ ਨੂੰ ਸਰਟੀਫਾਈ ਨਹੀਂ ਸੀ ਕੀਤਾ, ਟਰੰਪ ਨੇ ਫਿਰ ਕੱਲ੍ਹ ਜਿਹੜੀ ਇਹਦੇ ਬਾਰੇ ਕਹਾਣੀ ਦੱਸੀ ਆ, ਆਹ ਸੁਣਿਓ ਜ਼ਰਾ।
I had a case about a week ago where a friend of mine was buying a Gulfstream jet, and he said, you know, it's a crazy thing. We're not able, that Canada won't certify Gulfstream, won't certify it. Gulfstream is the best private jet, you know, considered the best of the best, and they won't certify it in Canada because they make a competitor, Bombardier, Global Express. And so their competitor didn't want them to have competition. So for approximately 9 years, this has been going on. They won't certify Gulfstream. So he's very friendly with Gulfstream. He told the head of Gulfstream to call me, gave him the numbers, we called, we spoke. He said, sir, I've spent $60 million trying to get certified in Canada. I can't get certified in Canada. They won't do it. So I immediately said, I'm putting a major tariff on Bombardier and other things that they sent until they're certified. They got certified in 2 hours. I got a call from the Prime Minister. President, what seems to be the problem? I said, well, you have a little problem. For 9 years, you didn't certify Gulfstream. Essentially, they can't sell any plane in anything having to do with Canada. But Bombardier has free reign over the United States. Both good planes, very good planes. And I said, so what we're going to do is we're going to charge you tariffs on various products, including Bombardier. We put a nice big, and within 30 minutes, I guess, it took maybe less, everything got certified. He told me they spent millions and millions of dollars on legal fees over about a 9-year period trying to do it. I did it in a matter of moments, but that's the way they treat us.
So, Vasu ji, jehda Gulfstream wala jet aa, ਸੋ ਟਰੰਪ ਦਾ ਇਹ ਕਹਿਣਾ ਵੀ ਮੇਰੇ ਇੱਕ ਮਿੱਤਰ ਦਾ ਮੈਨੂੰ ਫੋਨ ਆਇਆ ਕੈਨੇਡਾ ਤੋਂ, ਕਹਿੰਦਾ ਮੈਂ ਇਹ ਜੈੱਟ ਖਰੀਦਣਾ ਚਾਹੁੰਦਾ, ਕੈਨੇਡਾ ਦੇ ਵਿੱਚ ਟਰਾਂਸਪੋਰਟ ਕੈਨੇਡਾ ਨੇ ਇਹਨੂੰ ਸਰਟੀਫਾਈ ਕੀਤਾ ਨਹੀਂ ਹੋਇਆ, ਵੀ ਮੇਰਾ ਕੁਛ ਕੀ ਕਰੀਏ ਆਪਾਂ, ਅਤੇ ਫਿਰ ਕਹਿੰਦੇ ਵੀ ਜਿਹੜਾ ਗਲਫਸਟ੍ਰੀਮ ਦਾ CEO ਆ ਉਹਨੇ ਮੇਰਾ ਜਿਹੜਾ ਮੇਰਾ ਦੋਸਤ ਕੈਨੇਡਾ 'ਚ ਰਹਿੰਦਾ ਉਹ ਗਲਫਸਟ੍ਰੀਮ ਦੇ CEO ਦੇ ਨਾਲ ਕਾਫੀ ਕਲੋਜ਼ ਆ, ਉਹਨੇ ਗਲਫਸਟ੍ਰੀਮ ਦੇ CEO ਨੂੰ ਮੇਰਾ ਨੰਬਰ ਦਿੱਤਾ, ਮੇਰੀ ਉਹਦੇ ਨਾਲ ਗੱਲ ਹੋਈ, ਕਹਿੰਦਾ ਵੀ ਸਾਨੂੰ ਤਾਂ 9 ਸਾਲ ਹੋ ਗਏ ਝੱਖ ਮਾਰਦਿਆਂ ਨੂੰ, ਕੈਨੇਡਾ ਵਾਲਿਆਂ ਨੇ ਸਾਡਾ ਜੈੱਟ ਸਰਟੀਫਾਈ ਨਹੀਂ ਕੀਤਾ, $60 million ਸਾਡਾ ਲੱਗ ਗਿਆ। ਆਪਣੀ ਹੀ ਇਹ ਸਟੇਟਮੈਂਟ ਦੌਰਾਨ ਟਰੰਪ ਕਹਿੰਦੇ ਫਿਰ ਅਸੀਂ ਕੈਨੇਡਾ ਦੇ ਵਿੱਚ ਬੰਬਾਰਡੀਏ ਦੇ ਜਿਹੜੇ ਜਹਾਜ਼ ਨੇ, ਕਿਉਂਕਿ ਉਹ ਬਿਜ਼ਨਸ ਜੈੱਟ ਅਮਰੀਕਾ 'ਚ ਵਿਕ ਸਕਦੇ ਸੀ, ਵੀ ਅਸੀਂ ਮੈਂ ਧਮਕੀ ਦਿੱਤੀ ਵੀ ਲਾ ਦੇਣਾ ਇੱਥੇ 50% ਟੈਰਿਫ, ਨਾਈਸ ਬਿਗ ਟੈਰਿਫ ਲਾ ਦੇਣਾ, ਵੀ ਫਿਰ 2 ਘੰਟਿਆਂ ਦੇ ਅੰਦਰ ਅੰਦਰ, ਪਹਿਲਾਂ ਉਹਨਾਂ ਟਰੰਪ ਨੇ ਕਿਹਾ ਵੀ 2 ਘੰਟਿਆਂ ਦੇ ਅੰਦਰ ਅੰਦਰ ਸਰਟੀਫਾਈ ਹੋਇਆ, ਪਿੱਛੇ ਖੜ੍ਹੇ ਜਿਹੜੇ ਬੰਦੇ ਹੱਸੇ ਵੀ ਹਾ 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 ਕਿਆ ਬਾਤ ਹੈ, ਕਮਾਲ ਕਰਤੀ ਰਾਜਾ ਸਾਹਿਬ ਨੇ। ਅਤੇ ਫਿਰ ਉਸ ਤੋਂ ਬਾਅਦ ਅੱਗੇ ਹੀ ਚੱਲ ਕੇ ਕੁਝ ਸਕਿੰਟਾਂ ਮੈਂ ਕਹਿੰਦੇ ਵੀ 30 ਮਿੰਟਾਂ ਦੇ ਅੰਦਰ ਅੰਦਰ ਹੋ ਗਿਆ, ਫਿਰ ਕਹਿੰਦੇ ਕੁਝ ਪਲਾਂ ਦੇ ਅੰਦਰ ਅੰਦਰ ਮੈਂ ਉਹ ਸਰਟੀਫਿਕੇਸ਼ਨ ਕਰਾ ਦਿੱਤੀ ਜਿਹੜੀ ਕਿ ਇੰਨੇ ਚਿਰ ਦੀ ਅੜੀ ਹੋਈ ਸੀ। ਅਸਲ ਕਹਾਣੀ ਕੀ ਆ? ਨਾ ਅਸਲ ਗੱਲ ਵਾਸੂ ਜੀ 3 ਘੰਟੇ ਆ, ਨਾ ਅਸਲ ਗੱਲ 30 ਮਿੰਟ ਆ, ਨਾ ਅਸਲ ਗੱਲ ਕੁਝ ਪਲ ਆ।
ਜਾਂ 29 ਜਨਵਰੀ ਨੂੰ ਇਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਪਹਿਲਾਂ ਪੋਸਟ ਪਾਈ ਸੀ ਇਸ ਤਰ੍ਹਾਂ ਦੀ ਕਿ ਵੀ ਮੈਂ 50% ਟੈਰਿਫ ਲਗਾਉਣ ਲੱਗਿਆ ਕੈਨੇਡਾ ਤੋਂ ਜਿਹੜੇ ਵੀ ਕੋਈ ਏਅਰਕ੍ਰਾਫਟ ਅਮਰੀਕਾ ਵਿੱਚ ਵੇਚੇ ਜਾਂਦੇ ਨੇ ਉਹਨਾਂ ਦੇ ਉੱਤੇ, ਅਤੇ ਉਸ ਤੋਂ ਬਾਅਦ ਫਿਰ ਸਾਰੀ ਗੱਲਬਾਤ ਚੱਲੀ ਸੀ। ਹੁਣ ਇਹ ਗੱਲਬਾਤ ਦੀ ਸ਼ੁਰੂਆਤ ਦੇ ਵਿੱਚ ਇਹ ਕਹਿ ਰਹੇ ਨੇ ਕਿ 1 ਹਫ਼ਤੇ ਪਹਿਲਾਂ ਦਾ ਕਹਿੰਦੇ ਕੇਸ ਆ,
ਗੱਲ ਹੀ ਜਨਵਰੀ ਦੀ
ਆ। ਸੋ ਉਹ ਵੀ ਟਾਈਮਲਾਈਨ ਆਪਣੇ ਆਪ ਦੇ ਵਿੱਚ ਬੈਠਦੀ ਨਹੀਂ। ਫਿਰ ਕਹਿੰਦੇ 2 ਘੰਟਿਆਂ ਦੇ ਵਿੱਚ ਗੱਲਬਾਤ ਹੋ ਗਈ, ਫਿਰ ਕਹਿੰਦੇ 1.5 ਘੰਟੇ ਦੇ ਵਿੱਚ ਕਹਿੰਦੇ ਸਰਟੀਫਿਕੇਸ਼ਨ ਹੋ ਗਈ।
ਜਦੋਂ ਕਿ ਸਰਟੀਫਿਕੇਸ਼ਨ ਜਦੋਂ ਆਹ ਟਰੰਪ ਨੇ ਟਵੀਟ ਕੀਤਾ, ਤੁਸੀਂ ਤਰੀਕ ਦੱਸੀ ਆ ਵੀ ਇਹ 29 ਜਨਵਰੀ ਸੀ, ਉਹ ਤੋਂ ਬਾਅਦ 16 ਫਰਵਰੀ ਨੂੰ ਟਰਾਂਸਪੋਰਟ ਕੈਨੇਡਾ ਵੱਲੋਂ ਗਲਫ ਸਟ੍ਰੀਮ ਦੇ G500 ਅਤੇ G600 ਜੈਟਸ ਨੂੰ ਸਰਟੀਫਿਕੇਸ਼ਨ ਦਿੱਤੀ ਜਾਂਦੀ ਆ, ਉਹ 26 ਦਿਨ ਬਣਦੇ ਆ। ਮੈਨੂੰ ਲੱਗਦਾ ਟਰੰਪ ਨੂੰ ਜੇ ਇਹ ਲੱਗਦਾ ਵੀ ਜਿਹੜੀ ਗੱਲ 8 ਮਹੀਨੇ ਪਹਿਲਾਂ ਹੋਈ ਸੀ ਉਹ ਪਿਛਲਾ ਹਫ਼ਤਾ ਸੀ, ਜਾਂ ਫਿਰ 26 ਦਿਨ 2 ਘੰਟਿਆਂ ਦੇ ਬਰਾਬਰ ਨੇ, ਉਹ ਫਿਰ ਤਾਂ ਹੀ ਉਹ ਕਹਿੰਦੇ ਵੀ ਇਰਾਨ ਵਾਲੀ ਵਾਰ ਤਾਂ ਹਾਲੇ ਥੋੜ੍ਹੀ ਦੇਰ ਪਹਿਲਾਂ ਹੀ ਸ਼ੁਰੂ ਹੋਈ ਆ, ਮਤਲਬ ਉਹ 6 ਮਹੀਨੇ ਉਹਨੂੰ ਲੱਗਦੇ ਹੋਣੇ, ਵੀ 4 ਦਿਨ ਹੀ ਹੋਏ ਆ ਅਜੇ।
ਵਨ ਸ਼ੁੱਡ ਬੀ ਕੰਸਰਨਡ ਫਾਰ ਹਿਸ
ਡੈਫੀਨੇਟਲੀ
ਕੋਗਨੀਟਿਵ ਹੈਲਥ।
ਯਾ ਸੋ ਇਹ ਤਾਂ ਗੱਲ ਰਹੀ ਵਾਸੂ ਜੀ ਗਲਫ ਸਟ੍ਰੀਮ ਵਾਲੀ। ਫਿਰ ਬੈਂਕਿੰਗ ਸੈਕਟਰ ਬਾਰੇ ਵੀ ਕੱਲ੍ਹ ਗੱਲ ਕਰਦੇ ਹੋਏ ਟਰੰਪ ਨੇ ਇਹ ਕਿਹਾ ਕਿ ਜੀ ਅਮਰੀਕਾ ਦੇ ਬੈਂਕਸ ਨੂੰ ਕੈਨੇਡਾ ਦੇ ਵਿੱਚ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਅਤੇ ਕੈਨੇਡਾ ਦੇ ਜਿਹੜੇ ਵੱਡੇ ਵੱਡੇ ਬੈਂਕ ਨੇ
ਲਾਈਕ ਬੈਂਕ ਆਫ ਕੈਨੇਡਾ
ਉਹ ਅਮਰੀਕਾ 'ਚ ਖੁੱਲ੍ਹੇ ਨੇ। ਆਹ ਸੁਣਿਓ ਕੀ ਗੱਲ ਆ, 20 ਸਕਿੰਟ ਦੀ ਕਲਿੱਪ ਆਏ ਸਾਰੀ।
Canada has all of its major banks here, and we're their biggest source of income, far bigger than they are in Canada. They basically don't allow banks of America to be in Canada. That's sort of emblematic of the way they treat us. Think of it. So they have their banks here, Bank of Canada, all of them, big banks, big, beautiful banks. I think they have 6 or 7 major banks here. We don't have our banks there. You know why? They don't allow it.
ਸੋ ਬੈਂਕ ਆਫ ਕੈਨੇਡਾ ਜਿਹੜਾ ਕਿ ਵੈਸੇ ਸਾਡਾ ਸੈਂਟਰਲ ਬੈਂਕ ਆ, ਉਹ ਕਮਰਸ਼ੀਅਲ ਬੈਂਕ ਥੋੜ੍ਹੇ ਆ। ਬੈਂਕ ਆਫ ਕੈਨੇਡਾ 'ਚ ਥੋੜ੍ਹੇ ਕਿਸੇ ਦਾ ਖਾਤਾ ਕਿਸੇ ਕੋਲ, ਬੈਂਕ ਆਫ ਕੈਨੇਡਾ ਦਾ ATM ਥੋੜ੍ਹੇ ਆ। ਅਮਰੀਕਾ ਦੇ ਵਿੱਚ ਬੈਂਕ ਆਫ ਅਮਰੀਕਾ ਕਮਰਸ਼ੀਅਲ ਬੈਂਕ ਆ, ਉੱਥੋਂ ਦੇ ਸੈਂਟਰਲ ਬੈਂਕ ਨੂੰ ਫੈਡਰਲ ਰਿਜ਼ਰਵ ਕਹਿੰਦੇ ਆ। ਜਾਂ ਤਾਂ ਟਰੰਪ ਨੂੰ ਉੱਥੋਂ ਕਨਫਿਊਜ਼ਨ ਲੱਗ ਗਈ, ਬਟ ਯੂ ਆਰ ਰਾਈਟ ਕਿ ਜਿਹੜੀ ਉਹ ਗੱਲ ਹੁੰਦੀ ਹੈ ਵੀ ਅਮਰੀਕਨ ਅਧਿਕਾਰੀਆਂ ਨੂੰ ਕੀ ਕੈਨੇਡਾ ਬਾਰੇ ਬੇਸਿਕ ਨੌਲੇਜ ਵੀ ਨਹੀਂ ਹੈਗੀ, ਇਹ ਉਹਦਾ ਇੱਕ ਪ੍ਰਮਾਣ ਆ।
ਯਾ ਸੋ ਡੋਨਲਡ ਟਰੰਪ, ਅੱਛਾ ਬਿਗ ਬਿਊਟੀਫੁਲ ਬੈਂਕ ਕਿੱਦਾਂ ਹੁੰਦਾ
ਪਤਾ ਨਹੀਂ ਯਾਰ, ਮੈਂ
ਬੈਂਕ ਸੋਹਣਾ ਕਿੱਦਾਂ ਹੁੰਦਾ, ਬਿਗ ਬਿਊਟੀਫੁਲ ਬੈਂਕ
ਪਤਾ ਨਹੀਂ।
ਸੋ ਕਹਿੰਦੇ ਉਹਨਾਂ ਦੇ ਕੈਨੇਡਾ ਵਾਲਿਆਂ ਦੇ ਸਾਰੇ ਕਹਿੰਦੇ ਬੈਂਕ ਇੱਥੇ ਹੈਗੇ ਨੇ, ਦੇ ਹੈਵ ਦੇ ਬੈਂਕਸ ਯੂਅਰ ਬੈਂਕ ਆਫ ਕੈਨੇਡਾ, ਆਲ ਆਫ ਦੀਅਰ ਬੈਂਕਸ ਬਿਗ ਬਿਊਟੀਫੁਲ ਬੈਂਕਸ। ਕਹਿੰਦੇ ਮੇਰੇ ਖਿਆਲ ਨਾਲ ਕਹਿੰਦੇ 6 ਜਾਂ 7 ਉਹਨਾਂ ਦੇ ਮੇਜਰ ਬੈਂਕ ਅਮਰੀਕਾ ਵਿੱਚ ਹੈਗੇ ਨੇ, ਸਾਨੂੰ ਖੋਲ੍ਹਣ ਨਹੀਂ ਦਿੰਦੇ। ਹੁਣ ਇਹ ਵੀ ਟੈਕਨੀਕਲੀ ਜਾਣਕਾਰੀ ਠੀਕ ਨਹੀਂ ਹੈ, ਕਿਉਂਕਿ ਜਿਹੜੇ ਅਮੈਰੀਕਨ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ, JP Morgan ਚੇਜ਼ ਹੋਵੇ, ਸਿਟੀ ਬੈਂਕ ਹੋਵੇ, ਉਹਨਾਂ ਦੇ ਅਦਾਰੇ ਇੱਥੇ ਹੈਗੇ ਨੇ, ਅਤੇ ਜ਼ਿਆਦਾਤਰ ਉਹ ਇੰਸਟੀਟਿਊਸ਼ਨਲ ਲੈਂਡਿੰਗ ਦੇ ਵਿੱਚ ਨੇ,
ਸਕੈਜੂਅਲ 2 ਬੈਂਕਸ ਨੇ।
ਹਾਂ, ਅਤੇ ਪਰ ਜੇ ਉਹ ਚਾਹੁਣ ਅਤੇ ਕੁਝ ਸ਼ਰਤਾਂ ਪੂਰੀਆਂ ਕਰਕੇ ਇੱਥੇ ਉਹ ਡਿਪੋਜ਼ਿਟਸ ਵੀ ਲੈ ਸਕਦੇ ਆ, ਬਟ ਦੈਨ ਉਹ ਚੱਕਰ ਇਹ ਆ ਵੀ ਉਹ ਰਿਸਟ੍ਰਿਕਸ਼ਨਸ ਹੈਗੀਆਂ ਨੇ, ਉਹਦੇ ਚੱਲਦੇ ਉਹ ਕੰਪੈਟੀਟਿਵ ਨਹੀਂ ਰਹਿੰਦੇ, ਸੋ ਦੇ ਚੂਜ਼ ਨੋਟ ਟੂ ਡੂ ਦਿਸ। ਪਰ ਰਿਸਟ੍ਰਿਕਸ਼ਨਸ ਹੈਗੀਆਂ ਨੇ, ਪਰ ਬੈਨ ਨਹੀਂ ਆ, ਇੱਦਾਂ ਨਹੀਂ ਆ ਕਿ ਦੇ ਆਰ ਨੋਟ ਅਲਾਊਡ ਟੂ। ਅਤੇ ਉਹ ਜ਼ਿਆਦਾਤਰ ਜਿਹੜੇ ਐਗਜ਼ਿਸਟ ਕਰਦੇ ਨੇ ਉਹ ਇੰਸਟੀਟਿਊਸ਼ਨਲ ਲੈਂਡਿੰਗ ਤੱਕ ਹੀ ਆਪਣੇ ਆਪ ਨੂੰ ਸੀਮਿਤ ਰੱਖਦੇ ਆ।
ਬਾਕੀ ਵਾਸੂ ਜੀ, ਕੱਲ੍ਹ ਟਰੰਪ ਨੇ ਦੁਬਾਰਾ ਤੋਂ ਗੱਲਾਂ ਦੁਹਰਾਈਆਂ ਨੇ ਕਿ ਜੀ ਸਾਡਾ ਕੈਨੇਡਾ ਦੇ ਨਾਲ ਟ੍ਰੇਡ ਡੈਫੀਸਿਟ ਬਹੁਤ ਹੈ, ਕੈਨੇਡਾ ਸਾਨੂੰ ਬਹੁਤ ਜ਼ਿਆਦਾ ਸਾਡਾ ਲਾਹਾ ਲੈਂਦਾ, ਪਰ ਉਹਦਾ ਰੀਜ਼ਨ ਇਹੀ ਹੈ ਕਿ ਜਿਹੜਾ ਕੈਨੇਡਾ ਤੋਂ ਸਮਾਨ ਅਮਰੀਕਾ ਖਰੀਦਦਾ ਆਇਲ ਐਂਡ ਗੈਸ ਕਰਕੇ, ਗੁੱਡਸ ਵਾਲੇ ਸੈਕਟਰ ਦੇ ਵਿੱਚ ਤਾਂ ਸਾਡਾ ਟ੍ਰੇਡ ਡੈਫੀਸਿਟ, ਕੈਨੇਡਾ ਦਾ ਸਰਪਲਸ ਆ, ਅਮਰੀਕਾ ਦਾ ਡੈਫੀਸਿਟ ਆ। ਪਰ ਜਦੋਂ ਸਰਵਿਸਿਜ਼ ਦੀ ਗੱਲ ਆਉਂਦੀ ਆ, ਉਹਦੇ ਵਿੱਚ ਫਿਰ ਅਮਰੀਕਾ ਦਾ ਉੱਥੇ ਉੱਧਰਲੇ ਪਾਸੇ ਸਰਪਲਸ ਆ। ਟਰੰਪ ਤਾਂ ਵੈਸੇ ਆਪਣਾ ਨੰਬਰ ਇਹ ਕਹੀ ਜਾਂਦੇ ਵੀ 60 ਤੋਂ 100 ਬਿਲੀਅਨ ਡਾਲਰ ਦਾ ਟ੍ਰੇਡ ਡੈਫੀਸਿਟ ਆ ਅਮਰੀਕਾ ਅਤੇ ਕੈਨੇਡਾ ਵਿਚਕਾਰ, ਅਤੇ ਪਰ ਅਸਲ ਦੇ ਵਿੱਚ ਜਿਹੜੇ US ਟ੍ਰੇਡ ਰੈਪ੍ਰਜੈਂਟੇਟਿਵ ਦੇ ਦਫ਼ਤਰ ਦੇ ਅੰਕੜੇ ਨੇ, ਜੇਮੀਸਨ ਗਰੀਅਰ ਦੇ ਦਫ਼ਤਰ ਦੇ ਅੰਕੜੇ, ਉਹ ਇਹ ਗੱਲ ਦੱਸਦੇ ਵੀ ਨੈੱਟ ਡੈਫੀਸਿਟ 21 ਬਿਲੀਅਨ ਡਾਲਰ ਦਾ ਹੀ ਆ। ਟਰੰਪ ਉਹਨੂੰ ਵੀ 3 ਤੋਂ 5 ਗੁਣਾ ਵਧਾ ਚੜਾ ਕੇ ਦੱਸਦੇ ਆ।
ਯਾ ਅਤੇ ਹੁਣ ਇਹਨਾਂ ਨੂੰ ਆਫ ਲੇਟ ਕੈਨੇਡਾ ਦੇ ਪ੍ਰਤੀ, ਕੈਨੇਡਾ ਨੂੰ ਲੈ ਕੇ ਦੁਬਾਰਾ ਤੋਂ ਓਬਸੈਸ਼ਨ ਜੀ ਹੋ ਗਈ ਆ ਡੋਨਲਡ ਟਰੰਪ ਨੂੰ, ਸੋ ਕਿ ਇਹ ਸੱਚੀ ਮੁੱਚੀ ਬੜੇ ਭਾਵੁਕ ਹੋ ਗਏ ਨੇ ਕੈਨੇਡਾ ਨੂੰ ਲੈ ਕੇ, ਜਾਂ ਫਿਰ ਮਿਡ ਟਰਮਸ ਨੇੜੇ ਆ ਰਹੇ ਨੇ ਅਤੇ ਇਹ ਕੈਨੇਡਾ ਨੂੰ ਐਜ਼ ਅ ਡਿਸਟਰੈਕਸ਼ਨ ਇਸਤੇਮਾਲ ਕਰ ਰਹੇ ਨੇ। ਸੋ ਇਹ ਆਈ ਥਿੰਕ ਦ ਪਬਲਿਕ ਓਪੀਨੀਅਨ ਇਜ਼ ਡਿਵਾਈਡਡ ਔਨ ਦਿਸ। ਕਈ ਲੋਕ ਅਜੇ ਵੀ, ਵਿਜੇ ਜੀ ਆਈ ਐਮ ਸਰਪ੍ਰਾਈਜ਼ ਸਮਟਾਈਮਸ, ਕਈ ਲੋਕ ਅਜੇ ਵੀ ਇਹ ਕਹੀ ਜਾਂਦੇ ਆ ਕਿ ਤੁਹਾਨੂੰ ਸਮਝ ਨਹੀਂ ਆ ਰਹੀ, ਡੋਨਲਡ ਟਰੰਪ ਤਾਂ ਬੜੇ ਸ਼ਾਤਰ ਕਿਸਮ ਦਾ ਵਿਅਕਤੀ ਹੈ ਅਤੇ ਅਮਰੀਕਾ ਜੋ ਚੱਲ ਕਰ ਰਿਹਾ ਹੈ ਵੈਨੇਜ਼ੁਏਲਾ ਦੇ ਵਿੱਚ, ਮਿਡਲ ਈਸਟ ਦੇ ਵਿੱਚ, ਇਹ ਸਭ ਕੁਝ ਸੋਚੀ ਸਮਝੀ ਸਾਜ਼ਿਸ਼ ਹੈ ਜੀ, ਡੀਪ ਸਟੇਟ ਚਲਾਉਂਦੀ ਅਮਰੀਕਾ ਨੂੰ, ਅਤੇ ਇਹ ਤੁਹਾਨੂੰ ਪਤਾ ਨਹੀਂ ਡੋਨਲਡ ਟਰੰਪ ਹੋਵੇ ਜਿਹੜਾ ਮਰਜ਼ੀ ਰਾਸ਼ਟਰਪਤੀ ਹੋਵੇ, ਭਾਵੇਂ ਇੱਥੇ ਜੋ ਬਾਈਡਨ ਹੁੰਦੇ, ਭਾਵੇਂ ਬਰਾਕ ਓਬਾਮਾ ਹੁੰਦੇ, ਇੱਦਾਂ ਹੀ ਹੋਣਾ ਸੀ। ਸੋ ਉਹ ਲੋਕ ਤਾਂ ਕਹਿਣਗੇ ਕਿ ਡੋਨਲਡ ਟਰੰਪ ਵੀ ਇਹ ਸਾਰਾ ਕੁਛ ਜਾਣ ਬੁੱਝ ਕੇ ਕਰ ਰਹੇ ਨੇ, ਉਹਨਾਂ ਦੀ ਇਹ ਸਟ੍ਰੈਟਜੀ ਹੈ, ਅਤੇ
ਕਾਫੀ ਚੀਜ਼ਾਂ ਆਫ ਦਾ ਕਫ ਨੇ ਨਾ, ਕਈਆਂ ਚੀਜ਼ਾਂ ਦਾ ਆਪਸ ਤਾਲਮੇਲ ਨਹੀਂ ਹੈਗਾ। ਤੁਸੀਂ ਇਹ ਦੇਖੋ, ਇਹੋ ਜਿਹੀ ਗੱਲ ਜੇ ਕਿਤੇ ਜੋ ਬਾਈਡਨ ਨੇ ਕਰ ਦਿੱਤੀ ਹੁੰਦੀ, ਸਿਰਫ ਜੋ ਬਾਈਡਨ ਦੇ ਫੇਵਰ 'ਚ ਕੀ ਗੱਲ ਨਹੀਂ ਸੀ ਜਾਂਦੀ ਕਿ ਉਹਨਾਂ ਦਾ ਉਮਰ ਕਰਕੇ ਬੋਲਣ ਦਾ ਲਹਿਜਾ ਵੀ ਕਾਫੀ ਜ਼ਿਆਦਾ ਢਲ ਗਿਆ ਸੀ। ਟਰੰਪ ਬੋਲਦੇ ਧੜੱਲੇ ਨਾਲ ਹੈ, ਪਰ ਗੱਲਾਂ ਦੇ ਵਿੱਚ ਕਈ ਵਾਰੀ ਸੈਂਸ ਨਹੀਂ ਬਣਦੀ, ਗੱਲਾਂ ਦਾ ਲਿੰਕ ਨਹੀਂ ਬਣਦਾ ਕੋਈ, ਅਤੇ ਪਰ ਉਹੀ ਹੈ ਵੀ ਟਰੰਪ ਦਾ ਲੋਹਾ ਵੀ ਤਰੀ ਜਾਂਦਾ ਹੈ। ਪਰ ਇਹ ਪ੍ਰੋਬਲਮ ਜ਼ਰੂਰ ਬਣੀ ਹੋਈ ਆ ਮਿਡਲ ਈਸਟ ਦੇ ਵਿੱਚੋਂ, ਜੋ ਇਸ ਵੇਲੇ ਕੌਨਫਲਿਕਟ ਬਣਿਆ, ਅਮਰੀਕਾ ਚਾਹੁੰਦਾ ਵੀ ਉੱਥੋਂ ਕਿਸੇ ਤਰ੍ਹਾਂ ਨਿਕਲੀਏ, ਉਹਨੂੰ ਕਿਸੇ ਤਰ੍ਹਾਂ ਹੋਲਡ 'ਤੇ ਪਾ ਲਈਏ ਜਿਉਂ ਜਿਉਂ, ਕਿਉਂਕਿ ਮਿਡ ਟਰਮਸ ਨੇੜੇ ਆਉਂਦੇ ਆ। ਇਹ ਗੱਲ ਹੁਣ ਈਰਾਨ ਨੂੰ ਵੀ ਪਤਾ, ਅਤੇ ਈਰਾਨ ਨੇ ਇਸ ਗੱਲ ਨੂੰ ਲੈ ਕੇ ਹੁਣ ਜਿਹੜੀਆਂ ਕਈ ਰੈੱਡ ਲਾਈਨਸ ਨੇ ਉਹ ਦੁਬਾਰਾ ਤੋਂ ਐਸਟੈਬਲਿਸ਼ ਕਰਤੀਆਂ ਕਿ ਜੇ ਇਜ਼ਰਾਈਲ ਨੇ ਕਿਤੇ ਲੈਬਨਾਨ ਵਾਲੇ ਪਾਸੇ ਪੰਗਾ ਲਿਆ ਤਾਂ ਨਹੀਂ ਅਸੀਂ ਛੱਡਣਾ, ਜੇ ਅਮਰੀਕਾ ਨੇ ਸਾਡੇ ਉੱਪਰ ਕੋਈ ਰਿਟੈਲੀਏਸ਼ਨ ਕੀਤੀ ਤਾਂ ਨਹੀਂ ਅਸੀਂ ਛੱਡਣਾ, ਅਤੇ ਜਿਹੜੀ ਕੋਈ ਗੱਲਬਾਤ ਦੀ ਗੱਲ ਆ ਉਹਦੇ ਵਿੱਚ ਉਹਨਾਂ ਨੇ ਆਪਣੀਆਂ ਉਹ ਰੈੱਡ ਲਾਈਨਸ ਹੋਰ ਦੁਬਾਰਾ ਤੋਂ ਸਥਾਪਿਤ ਕਰਤੀਆਂ ਵੀ ਅਮਰੀਕਾ 'ਤੇ ਤੁਸੀਂ ਭਰੋਸਾ ਕਰ ਹੀ ਨਹੀਂ ਸਕਦੇ। ਇਹ ਹੁਣ ਚਾਹੁੰਦੇ ਆ ਵੀ ਨਵੰਬਰ ਤੋਂ ਪਹਿਲਾਂ ਕਿਸੇ ਨਾ ਕਿਸੇ ਤਰੀਕੇ ਇੱਦਾਂ ਦਾ ਕੋਈ ਤਰੀਕਾ ਬੈਠੇ ਕਿ ਇਹ ਨਾ ਲੱਗੇ ਵੀ ਅਸੀਂ ਉੱਥੋਂ ਭੱਜ ਕੇ ਨਿਕਲੇ ਹਾਂ ਜਾਂ ਅਸੀਂ ਉੱਥੋਂ ਸਾਨੂੰ ਰਿਟਰੀਟ ਕਰਨਾ ਪਿਆ, ਪਰ ਸਥਿਤੀ ਉੱਥੇ ਅਮਰੀਕਾ ਵਾਸਤੇ ਕਾਫੀ ਮੁਸ਼ਕਲ ਬਣੀ ਜਾ ਰਹੀ ਹੈ।
ਅਤੇ ਉੱਧਰੋਂ ਇਰਾਨ ਅਤੇ ਰਸ਼ੀਆ ਆਪਸ ਦੇ ਵਿੱਚ ਐਲਾਈਜ਼ ਨੇ,
ਯੈਸ,
ਅਤੇ ਇਹਨਾਂ ਦੇ CIA ਦੇ ਹੈੱਡ ਨੂੰ ਜਾਣਾ ਪੈ ਰਿਹਾ
ਰਸ਼ੀਆ,
ਉੱਥੇ ਜਾ ਕੇ ਇਹ ਕਹਿਣਾ ਪੈ ਰਿਹਾ ਜਾਂ ਜੋ ਵੀ ਗੱਲਬਾਤ ਹੋਈ ਹੈ, ਉਹ ਜਿਹੜੇ ਐਨਲਿਸਟ ਨੇ ਉਹ ਕਹਿੰਦੇ ਨੇ ਵੀ ਉਹ ਮੋਸਟ ਲਾਈਕਲੀ ਰਸ਼ੀਆ ਨੂੰ ਕਹਿ ਕੇ ਆਏ ਨੇ ਵੀ ਤੁਸੀਂ ਕੋਈ ਛੇੜਛਾੜ ਨਾ ਕਰਿਓ, ਕਿ ਰਸ਼ੀਆ ਨੇਟੋ ਦੀ ਕਪੈਸਿਟੀ ਨੂੰ, ਇਫੈਕਟਿਵਨੈਸ ਨੂੰ ਟੈਸਟ ਕਰ ਸਕਦਾ, ਕਿ ਉਹਨਾਂ ਵੱਲੋਂ ਯੂਰਪ ਦੇ ਵਿੱਚ ਬਾਲਕਨ ਸਟੇਟਸ ਦੇ ਵਿੱਚ ਕੋਈ ਨਾ ਕੋਈ ਛੇੜਛਾੜ ਕੀਤੀ ਜਾ ਸਕਦੀ ਹੈ। ਸੋ ਦੋਨੋਂ ਪਾਸਿਓਂ ਇਹ ਖਤਰਾ ਬਣਿਆ ਹੋਇਆ, ਅਤੇ ਦੋਨੋਂ ਹੀ ਚੀਜ਼ਾਂ ਬਾਰੇ ਡੋਨਲਡ ਟਰੰਪ ਨੇ ਕਿਹਾ ਸੀ ਕਿ ਰਾਸ਼ਟਰਪਤੀ ਬਣਦਿਆਂ ਸਾਰ ਮੈਂ ਕੁਝ ਘੰਟਿਆਂ ਦੇ ਅੰਦਰ ਅੰਦਰ ਮੈਂ ਤੁਹਾਨੂੰ ਇਹਦਾ ਰੈਜ਼ੋਲੂਸ਼ਨ ਕਰਾ ਕੇ।
ਤੁਹਾਨੂੰ ਯਾਦ ਹੈ ਇੱਕ ਉਹ ਡਿਪਾਰਟਮੈਂਟ ਆਫ ਐਫੀਸ਼ੀਐਂਸੀ ਜਿਹਨੂੰ ਈਲਨ ਮਸਕ ਨੇ ਹੈੱਡ ਕਰਨਾ ਸੀ, ਕੀ ਇਹਦਾ ਰੀਜ਼ਨ ਕੀ ਸੀ? ਅਸੀਂ ਖਰਚਾ ਘਟਾਵਾਂਗੇ ਜੀ। ਖਰਚਾ ਘਟਾਉਣ ਦਾ ਮਕਸਦ ਕੀ ਸੀ? ਤਾਂ ਕਿ ਜਿਹੜਾ ਕਰਜ਼ਾ ਵਧੀ ਜਾ ਰਿਹਾ, ਕਰਜ਼ਾ ਘਟੇ, ਕਰਜ਼ਾ ਤਾਂ $40 trillion ਕ੍ਰੋਸ ਕਰ ਗਿਆ।
ਗੈਸੋਲੀਨ ਸਸਤੀ ਕਰਾਂਗੇ, ਗੈਸੋਲੀਨ ਮਹਿੰਗੀ ਹੋ ਗਈ,
ਅਮਰੀਕਾ ਫਸਟ ਹੋਏਗਾ, ਅਸੀਂ ਬਾਹਰਲੀਆਂ ਕਿਸੇ ਵਾਰਸ ਦੇ ਵਿੱਚ ਪੈਸਾ ਜ਼ਾਇਆ ਨਹੀਂ ਕਰਨਾ, ਆਹ ਦੇਖ ਲਓ ਕੀ ਹੋ ਰਿਹਾ।
ਬਿਲਕੁਲ
ਜੀ। ਅੱਛਾ, ਕੱਲ੍ਹ ਉਹਨਾਂ ਨੇ ਟਿੱਪਣੀ ਹੋਰ ਕੀਤੀ ਆ, ਟਰੂਡੋ ਨੂੰ ਯਾਦ ਕੀਤਾ ਕੱਲ੍ਹ ਟਰੰਪ ਨੇ, ਹੁਣ ਟਰੰਪ ਨੂੰ ਟਰੂਡੋ ਯਾਦ ਆਉਂਦੇ ਆ,
ਸੁੱਤੀ ਪਈ ਨੂੰ ਹਿਚਕੀਆਂ ਆਉਣ,
ਆਹ ਸੁਣਿਓ ਜਰਾ।
Trudeau and I used to have it out pretty good, and now we have this new guy who's a nice guy, but you know, he's just and then they have the other guy, the slob, I guess some people call him a slob, I don't want to call him that because I want to be nice, but and I did change the name of a certain lake to Lake America.
ਸੋ ਕਹਿੰਦੇ ਟਰੂਡੋ ਨਾਲ ਬਹੁਤ ਵਧੀਆ ਚੱਲਦੀ ਸੀ ਮੇਰੀ, ਕਹਿੰਦੇ ਹੁਣ ਵੀ ਨਵਾਂ ਬੰਦਾ ਆਇਆ, ਮਾਰਕ ਕਾਰਨੀ ਦਾ ਨਾਂ ਨਹੀਂ ਲਿਆ, ਮਾਰਕ ਕਾਰਨੀ ਦਾ ਨਾਂ ਨਹੀਂ ਲਿਆ, ਕਹਿੰਦੇ ਨਵਾਂ ਬੰਦਾ ਆਇਆ, ਵਧੀਆ ਬੰਦਾ, ਇਜ਼ ਅ ਨਾਈਸ ਗਾਏ, ਪਰ ਫਿਰ ਕਹਿੰਦੇ ਫਿਰ ਇੱਕ ਹੋਰ ਬੰਦਾ ਇਹਨਾਂ ਦਾ, ਉਹਨਾਂ ਦਾ ਇਸ਼ਾਰਾ ਡੱਗ ਫੋਰਡ ਵਾਲੇ ਪਾਸੇ ਸੀ, ਕਹਿੰਦੇ ਉਹਨੂੰ ਲੋਕ ਚਲੋ ਜੋ ਵੀ ਕਹਿੰਦੇ, ਮੈਂ ਤਾਂ ਨਾਈ ਸਾਇੰਸ ਕਰਕੇ ਮੈਂ ਮਾੜਾ ਸ਼ਬਦ ਨਹੀਂ ਵਰਤਣਾ ਚਾਹੁੰਦਾ, ਉਹ ਵਰਡ ਯੂਜ਼ ਵੀ ਕਰ ਗਿਆ ਡੋਨਲਡ ਟਰੰਪ, ਵੀ ਕਮਾਲ ਹੈ ਵੈਸੇ ਓਨੈਸਟਲੀ। ਉਹ 6 ਮਿੰਟ ਦੀ ਪੂਰੀ ਕਲਿੱਪ ਹੈ ਇਹ, 6 ਮਿੰਟ ਦੀ ਕਲਿੱਪ ਦੇ ਵਿੱਚ ਇੱਧਰੋਂ ਉੱਧਰੋਂ ਪਤਾ ਨਹੀਂ ਕੀ ਕੁਛ, ਉਹ ਪੂਰਾ ਕੈਨੇਡਾ ਅਤੇ ਕੱਲ੍ਹ ਟਰੰਪ ਨੇ ਆਹ ਟਾਈਮ ਡਿਵੋਟ ਕੀਤਾ, ਅਤੇ ਅੱਜ ਆਹ ਟਰੂਥ ਸੋਸ਼ਲ ਵਾਲੀ ਪੋਸਟ ਆ।
ਫਿਰ ਜਿਹੜੀ ਗੱਲ ਹਾਵਰਡ ਲਟਨਿਕ ਨੇ ਕਹੀ ਸੀ ਕਿ ਇਸ ਟ੍ਰੇਡ ਡੀਲ ਨੂੰ ਸਾਈਨ ਨਾ ਕਰਕੇ ਪਹਿਲਾਂ ਕੈਨੇਡੀਅਨਸ ਆਪਣੇ ਇਲੈਕਸ਼ਨਸ ਵਾਸਤੇ ਇਸਤੇਮਾਲ ਕਰਨਗੇ, ਅਤੇ ਜਦੋਂ ਇਹ ਆਪਣੇ ਇਲੈਕਸ਼ਨ ਜਿੱਤ ਵਗੈਰਾ ਲੈਣਗੇ, ਉਸ ਤੋਂ ਬਾਅਦ ਫਿਰ ਸਾਨੂੰ ਕਹਿਣਗੇ ਹੁਣ ਤੁਸੀਂ ਇਹਨੂੰ ਵਰਤ ਲਓ,
ਅਤੇ
ਤੁਸੀਂ ਆਪਣੇ ਨਵੰਬਰ ਵਾਲੀਆਂ ਮਿਡਟਰਮਸ ਦੇ ਵਿੱਚ ਇਹਨਾਂ ਨੂੰ, ਇਸ ਟ੍ਰੇਡੀ ਨੂੰ ਯੂਜ਼ ਕਰ ਲਓ। ਸੋ ਦੋਨੋਂ ਪਾਸਿਓਂ ਹੀ ਹੁਣ ਇੱਧਰੋਂ ਸਾਡੇ ਅਮਰੀਕਾ ਅਮਰੀਕਾ ਟਰੰਪ ਟਰੰਪ ਹੁੰਦੀ ਰਹਿੰਦੀ ਹੈ, ਅਤੇ ਟਰੰਪ ਉੱਧਰੋਂ ਕੈਨੇਡਾ ਕੈਨੇਡਾ ਕਰਨ ਲੱਗ ਗਏ ਨੇ। ਕੈਨੇਡਾ ਦੀ ਤਾਂ ਫਿਰ ਵੀ ਸਮਝ ਆਉਂਦੀ ਹੈ ਕਿ ਅਮਰੀਕਾ ਤੋਂ ਬਿਨਾਂ ਸਾਡਾ ਸਰਨਾ ਨਹੀਂ, ਔਖਾ ਹੋ ਜਾਣਾ, ਕਿ ਸਾਡਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਹੈ, ਸਾਡੀ ਤਕਰੀਬਨ 70-80% ਐਕਸਪੋਰਟਸ ਅਜੇ ਵੀ ਅਮਰੀਕਾ ਹੀ ਜਾ ਰਹੀਆਂ ਨੇ, ਸਾਡੀ ਸਮਝ ਆਉਂਦੀ ਹੈ ਡਿਪੈਂਡੈਂਸ।
ਟਰੰਪ ਨੇ ਕੱਲ੍ਹ ਕਿਹਾ 95%,
ਚਲੋ ਉਹ ਟਰੰਪ ਹੈ, ਅਤੇ ਪਰ ਡੋਨਲਡ ਟਰੰਪ ਦੀ ਜਿਹੜੀ ਡਿਪੈਂਡੈਂਸ ਕੈਨੇਡਾ ਦੇ ਉੱਤੇ ਤਾਂ ਬੜੀ ਨਾਮ ਮਾਤਰ ਹੈ, ਸੋ ਉਹ ਤਾਂ ਬੜਾ ਈਜ਼ੀਲੀ ਡਾਈਵਰਸੀਫਾਈ ਅਵੇ ਫਰੋਮ ਕੈਨੇਡਾ ਕਰ ਸਕਦੇ ਨੇ। ਸੋ ਫਿਰ ਕੀ ਕਾਰਨ ਹੈ ਕਿ ਉਹ ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ ਆ ਟਰੂਥ ਸੋਸ਼ਲ ਦੇ ਉੱਤੇ ਕੈਨੇਡਾ ਬਾਰੇ ਪੋਸਟ ਪਾਉਣੀਆਂ, ਅਤੇ ਲੇਕ ਓਨਟੈਰੀਓ ਦਾ ਨਾਮ ਬਦਲਣਾ ਹੁਣ ਅਸੀਂ, ਅਤੇ ਹੁਣ ਟਰੂਡੋ ਨੂੰ ਮਾੜਾ ਕਹਿਣਾ ਜਾਂ ਕਾਰਨੀ ਨੂੰ ਮਾੜਾ ਕਹਿਣਾ ਜਾਂ ਡੱਗ ਫੋਰਡ ਨੂੰ, ਉਹਨਾਂ ਨੂੰ ਕੋਈ ਲੋੜ ਨਹੀਂ ਆ। ਸੋ ਕੀ ਫਿਰ ਇਹ ਇਲੈਕਸ਼ਨ
ਖੇਡਿਆ ਜਾ ਰਿਹਾ? ਇਹ ਸਵਾਲ ਬਣਦਾ, ਕਿਉਂਕਿ ਵਿੱਚ ਨੂੰ ਮਾਰਕ ਕਾਰਨ ਇਹੀ ਦਾ ਨਾਈਸ ਗਾਏ, ਜਦੋਂ ਤੁਹਾਡਾ ਇੰਨਾ ਅੱਡਾ ਪਿਆ ਹੋਵੇ ਕਿਸੇ ਨਾਲ, ਫਿਰ ਤੁਸੀਂ ਇਹੋ ਜਿਹੀ ਸ਼ਬਦਾਵਲੀ ਨਹੀਂ ਵਰਤੋਂਗੇ।
ਵਿਜੇ ਜੀ, ਤੁਸੀਂ ਇਹ ਦੇਖੋ ਕਿ ਜਿਹੜੀ ਆ ਸਾਰੀ ਹੁਣ ਡੀਲ ਤੇ ਸਾਈਨ ਨਹੀਂ ਕੀਤੇ ਤੇ ਇੱਧਰ ਬਾਈ ਇਲੈਕਸ਼ਨ ਹੋਣੇ ਸੀ, ਇੱਕ ਬਾਈ ਇਲੈਕਸ਼ਨ ਕੁਬੈਕ ਦੇ ਵਿੱਚ ਵੀ ਸੀ ਤੇ ਉਸ ਤੋਂ ਬਾਅਦ ਅਜੇ ਹੋਰ 6 ਬਾਈ ਇਲੈਕਸ਼ਨ ਹੋਣੇ ਨੇ, ਫਿਰ ਕੁਬੈਕ ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨ ਵੀ ਹੈ।
ਉਸ ਤੋਂ ਵੀ ਪਹਿਲਾਂ ਹੋਲਡ ਯੂਅਰ ਥੌਟ, ਅੱਜ ਓਨਟੈਰੀਓ ਦੇ ਵਿੱਚ 3 ਬਾਈ ਇਲੈਕਸ਼ਨ ਨੇ ਸੂਬਾਈ,
ਹਾਂ ਉੱਥੇ ਸੂਬਾਈ ਬਾਈ ਇਲੈਕਸ਼ਨ,
ਉੱਥੇ ਡੱਗ ਫੋਰਡ ਦੀ ਪਾਰਟੀ ਰੂਲਿੰਗ ਪਾਰਟੀ ਨੂੰ ਆਲਰੇਡੀ ਐਕਸਪੈਂਸਿਸ ਵਗੈਰਾ ਕਰਕੇ, ਉਹ ਜੈੱਟ ਖਰੀਦਣ ਕਰਕੇ ਉਹਨਾਂ ਦੇ ਉੱਪਰ ਕੁਝ ਸਮੱਸਿਆਵਾਂ ਨੇ, ਪਰ ਜਿਹੜੀ ਇਹ ਟ੍ਰੇਡ ਡੀਲ ਕੈਂਸਲ ਹੋਈ ਹੈ ਜਾਂ ਇਹਦੇ ਵਿੱਚੋਂ ਜਿਹੜਾ ਵਾਕਆਊਟ ਕੀਤਾ ਗਿਆ, ਕਲੈਪਸ ਹੋਈ ਆ, ਇਹ 'ਚ ਕਿਹਾ ਜਾਂਦਾ ਵੀ ਡੱਗ ਫੋਰਡ ਨੇ ਇੱਕ ਤਰ੍ਹਾਂ ਵੀਟੋ ਕੀਤਾ ਇਹਨੂੰ। ਸੋ ਕੀ ਡੱਗ ਫੋਰਡ ਦੀ ਇਹ ਸਲਾਹ ਹੋ ਸਕਦੀ ਵੀ ਦੇਖ ਲਓ, ਕਰ ਲਓ, ਤੁਹਾਨੂੰ ਵੀ ਸਾਡੇ ਬਾਈ ਇਲੈਕਸ਼ਨ 'ਚ ਫਾਇਦਾ ਹੋ ਜਾਣਾ, ਅਤੇ ਹੋ ਸਕਦਾ ਕਿ ਜਿਹੜੇ ਓਨਟੈਰੀਓ ਦੇ ਵਿੱਚ ਸੂਬਾਈ ਬਾਈ ਇਲੈਕਸ਼ਨਸ ਨੇ ਉਹਦੇ ਵਿੱਚ ਵੀ ਪ੍ਰੋਗਰੈਸਿਵ ਕੰਜ਼ਰਵੇਟਿਵਸ ਨੂੰ ਉਹਦਾ ਕੁਝ ਲਾਹਾ ਮਿਲ ਜਾਵੇ।
ਹਾਂ, ਅਤੇ ਕੁਬੈਕ ਦੇ ਵਿੱਚ 5 ਅਕਤੂਬਰ ਨੂੰ ਪ੍ਰੋਵਿੰਸ਼ੀਅਲ ਇਲੈਕਸ਼ਨ ਹੈ, ਸੋ ਕਿ ਇਹ ਜਿਹੜੇ ਇਲੈਕਸ਼ਨਸ ਨੇ ਵੀ ਇਹਨਾਂ ਦੇ ਵਿੱਚ ਅਸੀਂ ਇਹਦਾ ਲਾਹਾ ਲਈਏ। ਜਿਹੜੀ ਗੱਲ ਹਾਵਰਡ ਲਟਨਿਕ ਨੇ, ਜੇਮਿਸਨ ਗਰੀਅਰ ਨੇ, ਪੀਟ ਹੈਗਸੈਥ ਨੇ, ਜਿਹੜੇ ਸਕਾਟ ਬੈਸੈਂਟ ਟ੍ਰੈਜਰੀ ਸੈਕਟਰੀ, ਸੋ ਇਹਨਾਂ ਸਾਰਿਆਂ ਨੇ ਜਿਹੜੀਆਂ ਨੇ ਕੀਤੀ ਹੈ, ਜੋ ਦੋਸ਼ ਲਾ ਰਹੇ ਨੇ ਕੈਨੇਡਾ ਦੇ ਉੱਤੇ, ਉਸ ਗੱਲ ਦੇ ਵਿੱਚ ਥੋੜ੍ਹਾ ਜਿਹਾ ਵਜ਼ਨ ਹੈਗਾ, ਕਿਉਂਕਿ ਦੇਖੋ ਇਹ ਗੱਲ ਪੱਕੀ ਹੈ ਕਿ ਅਮਰੀਕਾ ਦੇ ਨਾਲ ਜਿਹੜੇ ਮਰਜ਼ੀ ਮੁਲਕ ਦੀ ਜਿਹੜੀ ਮਰਜ਼ੀ ਕੋਈ ਨਵੀਂ ਡੀਲ ਹੋਏਗੀ, ਉਹਦੇ ਵਿੱਚ ਕੋਈ ਨਾ ਕੋਈ ਟੈਰਿਫ ਲੱਗੀ ਰਹਿ ਜਾਏਗੀ।
ਇਹ ਗੱਲ ਪਹਿਲਾਂ ਵੀ ਕੈਨੇਡੀਅਨ ਅਧਿਕਾਰੀਆਂ ਨੇ ਵੀ ਇਸ ਗੱਲ ਨੂੰ ਮੰਨ ਲਿਆ ਸੀ,
ਇਹ ਮੰਨਣਾ ਹੀ ਪੈਣਾ। ਇਹ ਤਾਂ ਹੁਣ ਇੱਕ ਜਿੰਨੀ ਦੇਰ ਤੱਕ ਡੋਨਲਡ ਟਰੰਪ ਹੈਗੇ ਨੇ, ਕੋਈ ਵੀ ਡੀਲ ਹੋਏਗੀ ਉਹਦੇ ਵਿੱਚ ਟੈਰਿਫ ਹੋਏਗੀ। ਕੋਈ ਵੀ ਜਿਹੜੀ ਡੀਲ ਹੈ ਉਹ ਭਾਵੇਂ ਦੁਨੀਆ ਦੀ ਬੈਸਟ ਡੀਲ ਵੀ ਹੋਵੇ, ਭਾਵੇਂ ਪੂਰੇ ਬ੍ਰਹਿਮੰਡ ਦੀ ਬੈਸਟ ਡੀਲ ਹੋਵੇ, ਉਹ ਮੌਜੂਦਾ USMCA ਤੋਂ ਬੈਟਰ ਨਹੀਂ ਹੋ ਸਕਦੀ।
ਬਿਲਕੁਲ ਸਹੀ ਗੱਲ ਆ।
ਸੋ ਜੇ ਮੰਨ ਲਓ ਕਿ ਉਹ ਕਹਿੰਦੇ ਕਿ ਜੀ ਸਟੀਲ ਅਲੂਮੀਨਮ 'ਤੇ ਜਿਹੜੀ ਟੈਰਿਫ 25% ਆ, ਅਸੀਂ ਇਹਨੂੰ ਘਟਾ ਕੇ 5% ਵੀ ਕਰ ਦਿੰਦੇ ਹਾਂ, ਉਹ ਬੜੀ ਸ਼ਾਨਦਾਰ ਡੀਲ ਹੋਏਗੀ।
ਜੀ ਜੀ।
ਪਰ ਸਰਕਾਰ ਨੂੰ ਫਿਰ ਵੀ ਉਸ ਡੀਲ ਨੂੰ ਡਿਫੈਂਡ ਕਰਨਾ ਪੈਣਾ।
ਬਿਲਕੁਲ।
ਹੁਣ ਮੰਨ ਲਓ ਕਿ ਉਹ ਡੀਲ ਸਾਈਨ ਹੋ ਜਾਂਦੀ ਇਲੈਕਸ਼ਨਸ ਤੋਂ ਪਹਿਲਾਂ, ਅਤੇ ਉਹਦੇ ਵਿੱਚ ਹੁੰਦਾ ਜੀ ਹੁਣ ਸਟੀਲ ਦੀ ਟੈਰਿਫ 5% ਹੋ ਗਈ।
ਜੀ।
ਓਪੋਜੀਸ਼ਨ ਨੂੰ ਤਾਂ ਪਸੰਦ ਨਹੀਂ ਸੀ ਆਉਣੀ, ਪਾਲੀਅਮ ਨੇ ਤਾਂ ਇਹੀ ਕਹਿਣਾ ਸੀ ਨਾ ਕਿ ਵੀ ਇਹ 5% ਵੀ ਜ਼ਿਆਦਾ ਹੈ, ਟੈਰਿਫ ਫਰੀ ਡੀਲ ਦਾ ਤੁਸੀਂ ਵਾਅਦਾ ਕੀਤਾ ਸੀ।
ਜੀ ਜੀ।
ਤੁਸੀਂ ਕਿਹਾ ਸੀ ਟੈਰਿਫ ਫਰੀ ਡੀਲ ਕਰਾ ਕੇ ਦਊਂਗਾ, ਬੈਸਟ ਡੀਲ ਕਰਾ ਕੇ ਦਊਂਗਾ, ਆਹ ਟੈਰਿਫ ਕਿਉਂ ਲੱਗੀ ਰਹਿ ਗਈ? ਸਰਕਾਰ ਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਪੈਣਾ ਸੀ, ਭਾਵੇਂ ਉਹ ਬੈਸਟ ਡੀਲ ਵੀ ਹੁੰਦੀ,
ਬੈਕਫੁੱਟ ਤੇ ਹੋ ਜਾਂਦੇ,
ਭਾਵੇਂ ਉਹ ਬੈਸਟ ਡੀਲ ਵੀ ਹੁੰਦੀ ਜਾਂ ਬੈਸਟ ਕੇਸ ਸਿਨੈਰੀਓ ਵੀ ਹੁੰਦਾ, ਤਾਂ ਵੀ ਡਿਫੈਂਡ ਕਰਨਾ ਪੈਣਾ ਸੀ ਬੈਕਫੁੱਟ ਤੇ ਜਾ ਕੇ। ਪਰ ਉਹਦੇ ਬਦਲੇ ਦੂਜਾ ਸਿਨੈਰੀਓ ਕੀ ਹੈ ਕਿ ਕਹਿ ਦੋ ਕਿ ਨਾ ਮੈਂ ਨਹੀਂ ਕਰਦਾ ਡੀਲ, ਫਿਰ ਐਲਬੋਜ਼ ਅਪ, ਜਿਹੜਾ ਦੂਜਾ ਨੈਰੇਟਿਵ ਆ,
ਕਿਉਂਕਿ
ਸਟੈਂਡ ਲੈ ਲਿਆ,
ਕਿਉਂਕਿ ਐਲਬੋਜ਼ ਡਾਊਨ ਕੀਤਿਆਂ ਕਰਕੇ ਵੀ ਇੱਕ ਜਿਹੜਾ ਇੱਕ ਸਿਗਨੀਫੀਕੈਂਟ ਤਬਕਾ ਹੈ ਇਲੈਕਟੋਰੇਟ ਦਾ, ਜਿਹੜਾ ਇਸ ਗੱਲ ਤੇ ਵੀ ਤੰਜ ਕਰਦਾ ਸੀ ਵੀ ਹੁਣ ਕਿੱਥੇ ਗਈਆਂ ਐਲਬੋਜ਼, ਹੁਣ ਕਿਹਾ ਠੀਕ ਹੈ ਜੀ ਹੁਣ ਬਾਈ ਇਲੈਕਸ਼ਨ ਤੋਂ ਪਹਿਲਾਂ ਚੱਕ ਰਹੀਆਂ ਐਲਬੋਜ਼।
ਫਿਲਮ ਦੋ ਤਰੀਕਿਆਂ ਨਾਲ ਹਿੱਟ ਹੁੰਦੀ ਆ, ਜਾਂ ਤਾਂ ਰੋਮਾਂਟਿਕ ਹੀਰੋ ਬਣ ਜਾਓ ਜਾਂ ਫਿਰ ਐਂਗਰੀ ਯੰਗ ਮੈਨ,
ਜਾਂ ਐਕਸ਼ਨ ਹੀਰੋ ਬਣ।
ਹਾਂ, ਤੇ ਉਹ ਐਂਗਰੀ ਯੰਗ ਮੈਨ ਬਣ ਕੇ ਫਿਰ ਐਲਬੋਜ਼ ਅਪ ਕਰਕੇ ਹੀਰੋ ਬਣੇ ਨੇ ਮਾਰਕ ਕਾਰਨੀ ਇਸ ਵੇਲੇ, ਕਿਉਂਕਿ ਜਾਂ ਤਾਂ ਟੈਰਿਫ ਫਰੀ ਡੀਲ ਹੋਵੇ ਜਾਂ ਫਿਰ ਸਟੈਂਡ ਲੈ ਕੇ ਐਂਗਰੀ ਯੰਗ ਮੈਨ ਬਣ ਕੇ ਖੜੇ ਰਹੋ, ਦੋ ਹੀ ਆਪਸ਼ਨਸ ਨੇ ਇਸ ਵੇਲੇ ਮਾਰਕ ਕਾਰਨੀ ਦੇ ਕੋਲ, ਕਿਉਂਕਿ ਜਿਹੜੀ ਵੀ ਕੋਈ ਜਦੋਂ ਵੀ ਡੀਲ ਤੇ ਸਾਈਨ ਕਰਨਗੇ ਉਦੋਂ ਉਹ ਬੈਕਫੁੱਟ ਤੇ ਜਾਣਗੇ ਹੀ ਜਾਣਗੇ।
ਹੁਣ ਤੁਸੀਂ ਇਹ ਦੇਖੋ ਇਹਦੇ ਨਾਲ ਇੱਕ ਇਹ ਵੀ ਹੋਇਆ ਨਾ, ਇਸ ਡੀਲ ਕਰਕੇ ਕਿਊਬੈਕ ਦੇ ਵਿੱਚ ਜਿਹੜੇ ਸੈਪਰੇਟਿਸਟ ਸੀ ਉਹ ਬੈਕਫੁੱਟ ਤੇ ਹੋ ਗਏ, ਸੈਪਰੇਟਿਸਟ ਪਾਰਟੀ ਜਿਹੜੀ ਕਿਊਬੈਕ ਦੇ ਵਿੱਚ ਲੀਡ ਕਰ ਰਹੀ ਸੀ ਇਲੈਕਸ਼ਨ, ਹੁਣ ਉਹਨਾਂ ਨੂੰ ਆਪਣੀ ਸਟ੍ਰੈਟਜੀ ਪਿਵਟ ਕਰਨੀ ਪੈ ਰਹੀ ਆ। ਉਹਨਾਂ ਨੇ ਕਹਿ ਤਾ ਜੀ ਅਸੀਂ ਅਜੇ ਨਹੀਂ ਰੈਫਰੈਂਡਮ ਕਰਾਵਾਂਗੇ ਜਦੋਂ ਤੱਕ ਡੋਨਲਡ ਟਰੰਪ ਵਾਈਟ ਹਾਊਸ 'ਚ ਨੇ। ਸੋ ਇਸ ਕਰਕੇ ਇੱਕ ਤੀਰ ਨਾਲ ਕੀ ਕਈ ਨਿਸ਼ਾਨੇ ਸਾਧੇ ਗਏ ਨੇ। ਫਿਰ ਇਸ ਤੋਂ ਬਾਅਦ ਸਵਾਲ ਇਹ ਵੀ ਬਣਦਾ ਕਿ ਜਦੋਂ ਮੰਨ ਲਓ ਇਫ ਦਿਸ ਥਿਊਰੀ ਇਜ਼ ਟਰੂ, ਜਦੋਂ ਬਾਅਦ ਦੇ ਵਿੱਚ ਡੀਲ ਹੁੰਦੀ ਆ, ਜੇ ਹੁੰਦੀ ਆ, ਤਾਂ ਫਿਰ ਸਰਕਾਰ ਵਾਸਤੇ ਕਿਸੇ ਵੀ ਤਰ੍ਹਾਂ ਦੇ ਟੈਰਿਫਸ ਨੂੰ ਨਵੀਂ ਡੀਲ ਦੇ ਵਿੱਚ ਮਨਜ਼ੂਰ ਕਰਨਾ ਅਤੇ ਉਹਨੂੰ ਸੈੱਲ ਕਰਨਾ ਬੜਾ ਮੁਸ਼ਕਲ ਹੋ ਜਾਏਗਾ, ਕਿ ਜੇ ਤੁਸੀਂ ਪਹਿਲਾਂ ਟੈਰਿਫਸ ਕਰਕੇ ਹੀ ਹੱਥ ਪਿੱਛੇ ਖਿੱਚਿਆ ਸੀ ਉਦੋਂ ਤੁਹਾਨੂੰ ਲੱਗਦਾ ਸੀ ਵੀ ਇਹ ਤਾਂ ਜੀ ਕੈਨੇਡਾ ਦੀ ਇੰਡਸਟਰੀ ਵਾਸਤੇ ਠੀਕ ਨਹੀਂ ਆ। ਜੇ ਅੱਗੇ ਮਨਜ਼ੂਰ ਕੀਤੀ ਜਾਣ ਵਾਲੀ ਡੀਲ ਲਗਭਗ ਇਸੇ ਤਰ੍ਹਾਂ ਦੀ ਹੁੰਦੀ ਆ ਜਾਂ ਥੋੜ੍ਹੀ ਜਿਹੀ ਇਹ ਤੋਂ ਬਿਹਤਰ ਹੁੰਦੀ ਆ, ਤਾਂ ਫਿਰ ਇਹ ਸਵਾਲ ਬੜਾ ਬਣੇਗਾ ਵੀ ਜਿਹੜਾ ਇੰਨੇ ਆਹ 2-3 ਮਹੀਨੇ ਖਿਲਾਰਾ ਪਾਤਾ, ਇੱਕ ਇਕਨੋਮਿਕ ਅਨਸਰਟਨਟੀ ਕ੍ਰੀਏਟ ਕਰ ਦਿੱਤੀ, ਉਹ ਫਿਰ ਕਾਹਦੇ ਵਾਸਤੇ ਸੀ? ਕੀ ਉਹ ਸਿਰਫ ਅਤੇ ਸਿਰਫ ਸਿਆਸੀ ਖੇਡ ਸੀ? ਸੋ ਕੀ ਫਿਰ ਹਾਵਰਡ ਲਟਨਿਕ ਵਾਲੀ ਗੱਲ ਸਹੀ ਹੈ?
ਹਾਂ, ਅਤੇ ਫਿਰ ਕੀ ਡਿਲੋਇਟ ਵਰਗੀਆਂ ਰਿਪੋਰਟਾਂ ਹੋਰ ਆਉਣਗੀਆਂ ਕਿ ਅਮਰੀਕਾ ਦੇ ਨਾਲ ਜੇ ਸਾਡੀ ਟ੍ਰੇਡ ਡੀਲ ਨਹੀਂ ਵੀ ਰਹਿੰਦੀ ਤਾਂ ਵੀ ਕੋਈ ਗੱਲ ਨਹੀਂ, ਨੁਕਸਾਨ ਹੋਏਗਾ ਪਰ ਅਸੀਂ ਉੱਜੜ ਨਹੀਂ ਜਾਵਾਂਗੇ, ਅਸੀਂ ਡਾਈਵਰਸੀਫਾਈ ਕਰਾਂਗੇ, ਅਸੀਂ ਇੰਟਰਪ੍ਰੋਵਿੰਸ਼ਨਲ ਟ੍ਰੇਡ ਬੈਰੀਅਰਸ ਹਟਾਵਾਂਗੇ, ਅਸੀਂ ਰੇਲ ਕਾਰਜ਼ ਕੈਨੇਡਾ ਦੇ ਵਿੱਚ
ਮੈਨੂਫੈਕਚਰ
ਕਰਾਂਗੇ, ਭਾਵੇਂ ਪਹਿਲੀ 2031 ਤੱਕ ਹੀ ਬਣੇਗੀ ਪਰ ਬਣੇਗੀ ਤਾਂ ਸਹੀ। ਸੋ ਇੱਦਾਂ ਦੇ ਐਲਾਨਾਂ ਨਾਲ ਬਿਆਨਾਂ ਨਾਲ ਹੀ ਕੰਮ ਚਲਾਇਆ ਜਾਏਗਾ। ਸੋ ਇਹ ਬੜੀ ਇੱਕ ਕੰਡਿਆਲਾ ਤਾਜ ਹੈ। ਸੋ ਇਸ ਵੇਲੇ ਬੜੀ ਬੱਲੇ ਬੱਲੇ ਹੋ ਰਹੀ ਹੈ ਜ਼ਰੂਰ ਸਰਕਾਰ ਦੀ, ਅਤੇ ਫੋਰ ਸਮ ਰੀਜ਼ਨਸ ਹੋਣੀ ਵੀ ਚਾਹੀਦੀ ਹੈ ਕਿ ਠੀਕ ਹੈ ਜਿੱਦਾਂ ਵੀ ਅਸੀਂ ਡੀਲ ਕਰ ਰਹੇ ਹਾਂ ਡੋਨਲਡ ਟਰੰਪ ਨਾਲ ਵਧੀਆ ਕਰ ਰਹੇ ਹਾਂ,
ਪਰ ਇਹਦੇ ਸਾਰੇ ਵੱਖੋ ਵੱਖਰੇ ਸਿਨੈਰੀਓਜ਼ ਨੇ।
ਹਾਂ, ਪਰ ਅਲਟੀਮੇਟਲੀ ਅਸੀਂ ਡੀਲ ਡੋਨਲਡ ਟਰੰਪ ਨਾਲ ਕਰ ਰਹੇ ਹਾਂ ਤੇ ਉਹਦੇ ਡੋਨਲਡ ਟਰੰਪ ਤੋਂ ਕੋਈ ਜਿੱਤ ਨਹੀਂ ਸਕਦਾ, ਤੇ ਅਲਟੀਮੇਟਲੀ ਜਿਹੜੀ ਡੀਲ ਹੋਣੀ ਆ, ਇਹ ਕੱਲ੍ਹ ਵੀ ਕਿਹਾ ਸਕਾਟ ਬੈਸੈਂਟ ਨੇ ਕਿਹਾ ਮੇਰਾ ਖਿਆਲ ਕਿ ਉਹਨਾਂ ਨੇ ਕਿਹਾ ਕਹਿੰਦੇ ਫਰਾਈਡੇ ਜਦੋਂ ਡੀਲ ਹੋ ਰਹੀ ਸੀ, ਡੈਡਲਾਈਨ ਸੀ ਜਦੋਂ ਰਾਤ ਦੀ, ਉਹਨਾਂ ਨੇ ਕਿਹਾ ਸੀ ਨਾ ਵੀ 4 ਵਜੇ ਆ ਕੇ ਸ਼ਾਮ ਨੂੰ ਕੈਨੇਡੀਅਨਸ ਮੀਡੀਅਮ ਡਿਊਟੀ ਤੇ ਹੈਵੀ ਡਿਊਟੀ ਟਰੱਕਸ ਕਰਨ ਲੱਗ ਪਏ।
ਨਵੀਂ ਡੀਟੇਲਸ
ਪਾ ਦਿਓ। ਕਹਿੰਦੇ ਉਸ ਕਮਰੇ ਦੇ ਵਿੱਚ ਵਨ ਆਫ ਦੇਅਰ ਮਿਨਿਸਟਰਸ, ਵਨ ਆਫ ਦਾ ਕੈਨੇਡੀਅਨ ਮਿਨਿਸਟਰਸ, ਮੋਸਟ ਲਾਈਕਲੀ ਡੋਮਿਨਿਕ
ਲੈਬਰਾਂਟ ਹੋਣਗੇ,
ਮਿਨਿਸਟਰ ਤਾਂ ਉਹੀ ਸੀਗੇ। ਕਹਿੰਦੇ ਵਨ ਆਫ ਦਾ ਮਿਨਿਸਟਰਸ ਨੂੰ ਮੈਂ ਕਿਹਾ ਕਿ ਵੀ ਤੁਸੀਂ ਹੁਣ 4 ਵਜੇ ਆ ਕੀ ਕਰਨ ਲੱਗ ਪਏ ਹੋ, ਵੀ ਕੀ ਤੁਸੀਂ ਇਸ ਡੀਲ ਨੂੰ ਬਲੂ ਅਪ ਕਰਨਾ ਚਾਹੁੰਦੇ ਹੋ ਜਾਣ ਬੁੱਝ ਕੇ,
ਤੁਸੀਂ ਇਹਨੂੰ ਜਾਣ ਕੇ ਇਹਨੂੰ ਤਬਾਹ ਕਰਨਾ ਚਾਹੁੰਦੇ ਹੋ? ਤੇ ਕਹਿੰਦੇ ਆਈ ਐਮ ਨੋਟ ਅਲਾਊਡ ਟੂ ਸੇ ਦੈਟ।
ਹਾਂ, ਕਹਿੰਦੇ ਵੀ ਉਹਨਾਂ ਨੇ ਅੱਗੋਂ ਕਿਹਾ ਵੀ ਮੈਨੂੰ ਇਹ ਕਹਿਣ ਦੀ ਇਜਾਜ਼ਤ ਨਹੀਂ ਹੈ। ਤੇ ਕਹਿੰਦੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ, ਕਹਿੰਦੇ ਉਹਨਾਂ ਨੂੰ ਪੁੱਛਿਆ ਵੀ ਯਾਰ ਤੁਸੀਂ ਕਰੀ ਕੀ ਜਾਂਦੇ ਹੋ, ਆਰ ਯੂ ਟਰਾਇੰਗ ਟੂ ਬਲੂ ਅਪ ਦਾ ਡੀਲ? ਕਹਿੰਦੇ ਉਹ ਨੀਵੀਂ ਪਾ ਕੇ ਕਹਿੰਦੇ ਸਾਰੇ ਖੜ ਗਏ
ਜੀ।
ਸੋ ਉਹ ਇਸ ਤਰ੍ਹਾਂ ਦੇ ਦੋਸ਼ ਲਾ ਰਹੇ ਨੇ ਵੀ ਅਸੀਂ ਤਾਂ ਜਾਣ ਬੁੱਝ ਕੇ ਡੀਲ ਤੇ ਸਾਈਨ ਨਹੀਂ ਕੀਤਾ
ਕਿਉਂਕਿ ਪੋਲੀਟੀਕਲ ਲਾਹਾ ਲੈਣਾ ਸੀ।
ਹਾਂ, ਹੁਣ ਤੁਸੀਂ ਇਹਦੀ ਦੇਖੋ, ਇੱਕ ਤਾਂ ਇਹ ਆ ਵੀ ਇਹ ਤਾਂ ਬੜੀ ਗੱਲ ਲੱਗਦੀ ਹੈ, ਬੜੀ ਕਰੂਡ ਜੀ ਲੱਗਦੀ ਹੈ ਵੀ ਯਾਰ ਇਲੈਕਸ਼ਨ ਜਿੱਤਣ ਵਾਸਤੇ ਡੀਲ ਸਾਈਨ ਨਹੀਂ ਕੀਤੀ। ਪਰ ਚਲੋ, ਇਲੈਕਸ਼ਨ ਜੇ ਨਾ ਵੀ ਹੁੰਦਾ, ਡੀਲ ਜਿਹੜੀ ਵੀ ਸਾਈਨ ਹੋਏਗੀ ਉਹ USMCA ਤੋਂ ਮਾੜੀ ਹੋਏਗੀ।
ਯਾ ਯੈਸ, ਐਂਡ ਉਹਨੂੰ ਸੈਲ ਕਰਨਾ ਔਖਾ ਹੋਏਗਾ,
ਉਹਨੂੰ ਸੈਲ ਕਰਨਾ ਔਖਾ, ਉਹਨੂੰ ਡਿਫੈਂਡ ਕਰਨਾ ਪੈਣਾ। ਤੁਸੀਂ ਬੈਕ ਫੁੱਟ ਤੇ ਆਓਗੇ, ਇਦਾਂ ਉਹਨਾਂ ਨੇ ਫਿਰ ਡਿਸਾਈਡ ਕੀਤਾ ਵੀ ਆਪਾਂ ਐਲਬੋਜ਼ ਅਪ ਕਰਕੇ ਫਰੰਟ ਫੁੱਟ ਤੇ ਜਾ ਕੇ ਬਾਹਰ ਨਿਕਲ ਕੇ ਕ੍ਰੀਜ਼ ਤੋਂ ਚੌਕੇ ਛੱਕੇ ਮਾਰਦੇ ਆ ਤੇ ਲੋਕ ਕੁਝ ਦੇਰ ਵਾਸਤੇ ਤਾੜੀਆਂ ਵਜਾਉਣ।
ਲੱਪਾ ਮਾਰੀ ਤੇ ਸਹੀ ਕਿ ਜੇ ਬੱਲੇ ਤੇ ਲੱਗ ਗਈ ਤਾਂ ਆਊਟ ਆਫ ਦਾ ਪਾਰਕ, ਨਹੀਂ ਤੇ ਜੇ ਸਟੰਪ ਆਊਟ ਹੋ ਗਏ ਤਾਂ ਕੋਈ ਹਸਤਾ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਸੀ।
ਬੋਇਸ ਪਲੇਡ ਰੀਲੀ ਵੈਲ,
ਬੋਇਸ ਪਲੇਡ ਰੀਲੀ ਵੈਲ। ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਹੁੰਦੀ।
ਥੈਂਕ ਯੂ,
ਥੈਂਕ ਯੂ।